ਜਿਹਬਾ ਏਕ ਉਸਤਦ ਅਨੇਕ ਸਤ ਪੁਰਖ ਪੂਰਨ ਵਿਵੇਕ।
ਜਿਹਬਾ ਏਕ ਉਸਤਦ ਅਨੇਕ ਜਿਹਨੇ ਸਤ ਪੁਰਖ ਜਾਣਿਆ ਨਾ, ਭਾਵੇਂ ਉਹ ਸਤਿਗੁਰ ਹੈ ਪਰ ਉਹਦੇ ਕੋਲ ਵੀ ਉਹ ਵੀ ਆਪਣੇ ਆਪ 'ਚ ਇੱਕੋ ਕਿਰਨ ਹੈ। ਜੀਵ ਆਤਮਾ ਇੱਕ ਕਿਰਨ ਦੇ ਬਰਾਬਰ ਹੁੰਦੀ ਹੈ। ਅਸਲ ਜੀਵਾ ਦਾ ਅਰਥ ਜੀਵ ਨਹੀਂ ਹੈਗਾ, ਜੀਵ ਤਾਂ ਇੱਕ ਰਹੂਗੀ। ਜੀਵ ਤਾਂ ਇੱਕੋ ਹੀ ਰਹੂਗੀ, ਆਤਮਾ ਦੀ ਸਾਡੀ ਕਿਰਨ ਇੱਕੋ ਹੀ ਹੈ। ਜਿਵੇਂ ਸੂਰਜ ਦੀ ਇੱਕ ਕਿਰਨ ਹੁੰਦੀ ਹੈ, ਅੰਸ਼ ਅਵਤਾਰ ਹੈ, ਅੰਸ਼ ਅਵਤਾਰ ਕਹਿੰਦੇ ਨੇ, ਅੰਸ਼ ਅਵਤਾਰ ਕਹਿੰਦੇ। ਇਹ ਅੰਸ਼ ਅਵਤਾਰ ਕਿੰਨੇ ਹੀ ਨੇ, ਜਿਹੜਾ ਭਗਤ ਹੁੰਦਾ ਅੰਸ਼ ਅਵਤਾਰ ਹੁੰਦਾ, ਅੰਸ਼ਿਕ ਤੌਰ 'ਤੇ ਅਵਤਾਰ ਹੈ, ਪੂਰਾ ਅਵਤਾਰ ਨਹੀਂ ਹੈ, ਅੰਸ਼ਿਕ ਤੌਰ 'ਤੇ ਅਵਤਾਰ ਹੈ। ਅਵਤਾਰ ਹੁੰਦਾ ਦੇਹਧਾਰੀ, ਅੰਸ਼ ਅਵਤਾਰ ਹੁੰਦਾ ਦੇਹਧਾਰੀ, ਜਿਹੜੀ ਆਤਮਾ ਦੀ ਦੇਹ ਹੈ ਸ਼ਬਦ ਹੁੰਦਾ, ਜਿਹੜਾ ਇੱਕ ਹੋ ਕੇ ਉੱਗਿਆ ਉਹੀ ਉਹਦਾ ਸਰੀਰ ਹੈ। ਸਤਿਗੁਰ ਕਾ ਜੋ ਜਨਮ ਹੈ, ਸਤਿਗੁਰ ਕੇ ਜਨਮ ਹੈ ਨਾ, ਉਹੀ ਸਰੀਰ ਹੈ ਹੁਣ ਉਹਦਾ, ਉਹ ਅੰਸ਼ ਅਵਤਾਰ ਹੈ। ਸਰੀਰ ਸ਼ਬਦ ਰੂਪ ਹੈ, ਉਹ ਜਿਹੜਾ ਸ਼ਬਦ ਸੱਚਖੰਡ ਦਾ ਉਹਦਾ ਅੰਸ਼ ਹੈ, ਕਿਉਂਕਿ ਉਹ ਸੱਚਖੰਡ ਦਾ ਸ਼ਬਦ ਤਾਂ ਸਾਰਿਆਂ ਵਾਸਤੇ ਹੀ ਹੈ ਨਾ, ਕੀ ਜੜ ਕੀ ਚੇਤਨ ਵਾਸਤੇ। ਇਹਦੇ ਕੋਲ ਜਿਹੜਾ ਸ਼ਬਦ ਪ੍ਰਗਟ ਹੋਇਆ ਸਿਰਫ ਆਦਮੀ ਵਾਸਤੇ ਹੋਇਆ, ਆਦਮੀ ਦੀ ਵੀ ਉਹ ਏਰੀਏ ਦੇ ਵਾਸਤੇ ਹੋਇਆ ਜਿਹੜੀ ਇਹਦੀ ਬੋਲੀ ਸਮਝਦਾ, ਜਿਹੜੀ ਬੋਲੀ 'ਚ ਇਹ ਬੋਲਦਾ, ਜਿਹੜੀ ਸਾਡੀ ਪੰਜਾਬ ਬੋਲੀ ਨੂੰ ਨਹੀਂ ਸਮਝਦੇ ਉਹਨਾਂ ਵਾਸਤੇ ਅਵਤਾਰ ਨਹੀਂ ਬਣਿਆ ਜਾ ਸਕਦਾ, ਉਹਨਾਂ ਨੂੰ ਤਾਂ ਸਮਝਾ ਨਹੀਂ ਸਕਦਾ। ਇਸ ਕਰਕੇ ਕਿਣਕਾ ਇੱਕ ਜਿਸ ਜੀਵ ਨੂੰ ਸਾਹਿਬ ਨੇ ਕਿਹਾ ਹੋਇਆ, ਇਹ ਕਿਣਕਾ ਇੱਕ ਹੈ, ਅੰਸ ਕਿਣਕਾ ਹੀ ਹੁੰਦਾ ਨਾ, ਅੰਸ ਕਿਣਕਾ ਹੀ, ਕਿਣਕਾ ਮਾਤਰ ਲੋਕਾਂ ਨੂੰ ਜੀਵਾਂ ਨੂੰ ਇਹ ਉਪਦੇਸ਼ ਦੇ ਸਕਦੇ ਹਾਂ ਅਸੀਂ, ਥੋੜੇ ਜਿਹੇ ਆਦਮੀਆਂ ਨੂੰ ਉਪਦੇਸ਼ ਦੇ ਸਕਦੇ ਹਾਂ ਅਸੀਂ, ਇਹ
ਸਤਿਗੁਰੂ ਪ੍ਰਗਟ ਵੀ ਹੋਈ
ਸਤਿਗੁਰ ਵੀ ਪ੍ਰਗਟ ਵੀ ਹੋਈ। ਕਿੰਨਿਆਂ ਕੁ ਬੰਦੇ ਤੂੰ ਜਿਹੜੇ ਪੰਜਾਬੀ ਸਮਝਦੇ ਨੇ, ਗੁਰਬਾਣੀ ਦੀ ਭਾਸ਼ਾ ਸਮਝਦੇ ਨੇ, ਉਹਨਾਂ ਦੇ ਤੂੰ ਅੰਗਰੇਜ਼ੀ ਵਾਲੇ ਨੂੰ ਕਿਵੇਂ ਦੇ ਤੂੰ, ਹੋਰ ਭਾਸ਼ਾਵਾਂ ਬਥੇਰੀਆਂ ਨੇ ਉਹਨੂੰ ਕਿਵੇਂ ਦੇ ਤੂੰ, ਬਾਕੀ ਜਾਨਵਰ ਨੇ ਸਾਰਿਆਂ ਨੂੰ ਕਿਵੇਂ ਦੇ ਤੂੰ, 84 ਲੱਖ ਜੋ ਉਹਨਾਂ ਨੂੰ ਕਿਵੇਂ ਦੇ ਤੂੰ। ਇਹ ਕੋਈ ਬਹੁਤ ਬੜੀ ਗੱਲ ਨਹੀਂ ਹੈਗੀ, ਬਹੁਤ ਬੜੀ ਗੱਲ ਨਹੀਂ ਹੈ ਇਹ ਗੱਲ, ਪਰ ਇਹਦੀ ਲੋੜ ਇਹ ਆਦਮੀ ਵਾਸਤੇ ਸੀ, ਇੱਥੇ ਲੋੜ ਵੀ ਆਦਮੀ ਵਾਸਤੇ ਹੀ ਹੈ, ਕਿਉਂਕਿ ਫਾਈਨਲ ਪੌੜੀ ਦੀ ਆਖਰੀ ਪੌੜੀ ਦਾ ਉਪਦੇਸ਼ ਹੈ, ਉਹਨੇ ਸਾਰੀਆਂ ਪੌੜੀਆਂ ਵਾਲੇ ਨੂੰ ਉਪਦੇਸ਼ ਦੇਣਾ ਥੱਲੇ ਤੋਂ ਉੱਪਰ ਤੱਕ, ਉਹਨੇ ਸੂਰਜ ਚੰਦ ਦੀ ਵੀ ਡਾਇਰੈਕਸ਼ਨ ਦੇਣੀ ਹੈ ਵੀ ਇੱਧਰ ਨੂੰ ਨਹੀਂ ਜਾਣਾ, ਏਰੀਏ 'ਤੇ ਅੱਗੇ ਨਹੀਂ ਵਧਣਾ, ਉਹਨੇ ਉਹਨਾਂ 'ਤੇ ਵੀ ਧਿਆਨ ਰੱਖਣਾ, ਡਾਇਰੈਕਸ਼ਨ ਨਹੀਂ ਦੇਣੀ, ਧਿਆਨ ਨਾਲੇ ਜੋੜ ਕੇ ਰੱਖਣਾ, ਉਹਨੇ ਆਪਣੀ ਧਿਆਨ ਦੀ ਸ਼ਕਤੀ ਨਾਲੇ ਉਹਨੂੰ ਕੰਟਰੋਲ 'ਚ ਰੱਖਣਾ। ਇਹ ਪਾਵਰ ਆਦਮੀ ਕੋਲ ਨਹੀਂ ਹੈ, ਕਦੇ ਵੀ ਨਾ ਹੋ ਸਕਦੀ ਹੈ, ਆਦਮੀ ਕੋਲ ਨਹੀਂ ਹੈ ਪਾਵਰ ਹੋ ਸਕਦੀ। ਪਤਾ ਨਹੀਂ ਕਿਉਂ ਆਦਮੀ ਦੇ ਦਿਮਾਗ 'ਚ ਆ ਗਈ ਕਿ ਮੈਂ ਉਹ ਹਾਂ ਜਿਵੇਂ ਕ੍ਰਿਸ਼ਨ ਕਹਿੰਦਾ, ਇਹ ਸੰਤਾਂ ਦੇ ਦਿਮਾਗ 'ਚ ਕਿਉਂ ਆ ਜਾਂਦਾ ਵੀ ਰੱਬ ਨੂੰ ਬਸ ਕਰ ਲਈਦਾ, ਅਸਲ 'ਚ ਉਹਨਾਂ ਨੂੰ ਗਿਆਨ ਹੈ ਕੁਛ ਨਹੀਂ। ਜਿਹਨੂੰ ਗਿਆਨ ਹੋ ਜਾਂਦਾ ਉਹ ਤਾਂ ਨਹੀਂ ਇਹ ਗੱਲ ਕਹਿੰਦਾ, ਜਿਹਨੂੰ ਗਿਆਨ ਰਿਐਕਸ਼ਨ ਕਰ ਜਾਂਦਾ, ਦਵਾਈ ਰਿਐਕਸ਼ਨ ਵੀ ਕਰ ਜਾਂਦੀ ਹੈ ਨਾ, ਜਿਹਨੂੰ ਗਿਆਨ ਰਿਐਕਸ਼ਨ ਕਰ ਜਾਂਦਾ, ਰਿਐਕਸ਼ਨ ਗਿਆਨ ਕਰਦਾ, ਹੰਕਾਰ ਹੋ ਜਾਂਦਾ ਉਹਨੂੰ, ਫਿਰ ਜੀਭਾ ਇੱਕ ਨਹੀਂ ਮੰਨਦਾ ਉਹ।
ਉੱਥੇ ਵੀ ਸੂਰਜ ਕਿਰਨ ਮਿਲੇ ਆ,
ਹਾਂ ਸੂਰਜ ਕਿਰਨ
ਮਿਲੇ, ਸੂਰਜ ਦੇ ਬਰਾਬਰ ਕਿਰਨ,
ਫਿਰ ਉਹ ਇੱਕ ਨਹੀਂ ਮੰਨਦਾ ਹੈਗਾ, ਫਿਰ ਆਪ ਨੂੰ ਮੈਂ ਮੰਨ ਲੈਂਦਾ ਸਭ ਤੋਂ। ਉਹ ਪੁੱਠੀ ਵਾਲਾ ਫੇਰ ਲੈਂਦਾ ਵੀ ਹੁਣ ਮੈਂ ਬ੍ਰਹਮ ਹੀ ਹਾਂ, ਮੈਂ ਮਿਲ ਗਿਆ ਜਲ ਵਿੱਚ,
ਮੈਂ ਸੂਰਜ
ਨਹੀਂ, ਜਦ ਦਰਿਆ ਜਾ ਵੜਿਆ ਸੂਰਜ, ਮੈਂ ਸਮੁੰਦਰ ਹੀ ਹਾਂ। ਸਮੁੰਦਰ ਤਾਂ ਤੇਰੇ ਤੋਂ ਪਹਿਲਾਂ ਵੀ ਸੀ, ਜਾਂ ਤੂੰ ਅਜੇ ਪਿੱਛੇ ਹੀ ਸੀ, ਤੂੰ ਉਦੋਂ ਕੀ ਸੀ, ਅੱਜ ਤੂੰ ਇਹਦੇ ਨਾਲ ਜੁੜ ਕੇ ਸਮੁੰਦਰ ਕਿਵੇਂ ਬਣ ਗਿਆ? ਸਮੁੰਦਰ ਦੇ ਪਾਲੇ ਪਾਸੇ ਦੱਸ ਕੀ ਹੈ, ਕੁਛ ਵੀ ਨਹੀਂ ਪਤਾ ਸਰ ਤੇਰਾ ਤਾਂ ਸਾਰਾ ਕੁਛ ਇੰਨੇ ਥਾਂ ਸਮੁੰਦਰ ਦੇ ਜਾ ਵੜਿਆ, ਸਮੁੰਦਰ 'ਚ ਪਤਾ ਨਹੀਂ ਤੇਰੇ ਵਰਗੇ ਕਿੱਥੋਂ ਕਿੱਥੋਂ ਦਰਿਆ ਆਉਣੇ ਨੇ, ਕਿੱਧਰ ਕਿੱਧਰ ਦੀ ਆ ਵੜਨੇ ਨੇ। ਆਪਣੀ ਔਕਾਤ ਭੁੱਲ ਗਿਆ, ਕਾਰ ਚ ਆ ਕੇ ਆਪਣੀ ਔਕਾਤ ਭੁੱਲ ਜਾਂਦੇ। ਔਕਾਤ ਯਾਦ ਰਹਿਣੀ ਜ਼ਰੂਰੀ ਹੈ। ਇੱਥੇ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਖਿਨਵੈ ਨੀਚ ਕੀਟ ਕੋ ਰਾਜ ਕਿਹਾ। ਛੋਟੀ ਗੱਲ ਹੈ, ਨੀਚ ਔਰ ਕੀਟ, ਕੀਟ 'ਚ ਵੀ ਕਹਿੰਦੇ ਊਚ ਹੁੰਦੇ ਨੇ, ਕੀਟਾਂ 'ਚ ਵੀ ਊਚ ਹੁੰਦੇ ਨੇ, ਕੀਟਾਂ 'ਚ ਵੀ ਨੀਚ ਹੁੰਦੇ ਨੇ, ਕੀਟਾਂ 'ਚੋਂ ਵੀ ਨੀਚ ਹੈ। ਨੀਚ ਔਰ ਕੀਟ ਦੋਏ ਰੱਖਦੇ, ਨੀਚ ਗੁਰੂ ਨਾਨਕ ਵਾਲਾ, ਕੀਟ ਦਸਮ ਪਾਤਸ਼ਾਹ ਵਾਲਾ, ਦੋਏ ਜੋੜੇ ਨੇ ਇੱਥੇ। ਦਸਮ ਪਾਤਸ਼ਾਹ ਨੇ ਨੀਚ ਦੀ ਬਜਾਏ ਕੀਟ ਜੋੜਤਾ, ਨੀਚ ਪਹਿਲਾਂ ਆਇਆ ਹੋਇਆ ਨਾ, ਹਾਂ ਉਹਨਾਂ ਨੇ ਆਪਣੇ ਨਾਲ ਨੀਚ ਨਹੀਂ ਲਾਇਆ, ਕੀਟ ਲਾਤਾ, ਇਹਨਾਂ ਨੇ ਨੀਚ ਲਾਇਆ, ਗੱਲ ਇੱਕੋ ਹੀ ਹੈ। ਪੰਜਵੇਂ ਪਾਤਸ਼ਾਹ ਨੇ ਨੀਚ ਔਰ ਕੀਟ ਇਕੱਠੇ ਕੀਤੇ ਸੀ। ਗੁਰਬਾਣੀ ਕਿਵੇਂ ਰਚੀ ਹੋਈ ਹੈ, ਇਹਦੀ ਭਾਸ਼ਾ ਹੈ, ਕਿਉਂ ਉਹਨਾਂ ਨੇ ਕੀਟ ਕਿਹਾ, ਕਿਉਂਕਿ ਹੋਰ ਕਿਸੇ ਨੇ ਕੀਟ ਕਿਹਾ ਨਹੀਂ। ਉਹ ਤਾਂ ਕਿਹਾ ਹੈ, ਭਗਤਾਂ ਨੇ ਵੀ ਕਿਹਾ, ਹਮ ਬਪਰੇ ਜੈਸੇ ਕੀੜਾ, ਹਮ ਤਾਂ ਇਹੋ ਜਿਹੇ ਇਹੋ ਜਿਹੇ ਕੀੜੇ, ਰਵਿਦਾਸ ਨੇ ਵੀ ਕਿਹਾ ਤਾਂ ਗੱਲ ਕਿਹਾ ਹੋਇਆ ਸਾਰਿਆਂ ਨੇ, ਪਰ ਕੀਟ ਨਹੀਂ ਸੀ ਵਰਤਿਆ ਉਹਨਾਂ ਨੇ, ਨੀਚ ਔਰ ਕੀਟ ਇਕੱਠਾ ਇਹਨਾਂ ਨੇ ਅੱਡੋ ਅੱਡ ਵਰਤਤਾ, ਪੰਜਵੇਂ ਪਾਤਸ਼ਾਹ ਨੇ ਇਕੱਠਾ ਵਰਤ। ਨੀਚ ਕੀਟ ਆਪਣੀ ਹੈਸੀਅਤ ਭੁੱਲੇ ਨਹੀਂ, ਦਸਮ ਪਾਤਸ਼ਾਹ ਵੀ ਆ ਕੇ ਹੈਸੀਅਤ ਨਹੀਂ ਭੁੱਲੇ, ਹੈਸੀਅਤ ਨਹੀਂ ਭੁੱਲਣੀ ਚਾਹੀਦੀ। ਜਦ ਹੈਸੀਅਤ ਭੁੱਲ ਗਿਆ ਫਿਰ ਮੂੰਹ ਭਰ ਡਿੱਪਿਆ ਹੰਕਾਰ 'ਚ, ਫਿਰ ਰਿਐਕਸ਼ਨ ਕਰ ਜਾਂਦਾ ਗਿਆਨ, ਸਾਰੇ ਹੀ ਮੰਨਦੇ ਨੇ ਗਿਆਨ ਹੰਕਾਰ ਕਰਦਾ ਪੈਦਾ, ਪਰ ਉਹਨਾਂ ਨੂੰ ਕਰਦਾ ਹੋਊਗਾ, ਉਹਨਾਂ ਨੂੰ ਕਰਦਾ ਜਿਹੜੇ ਹੈਸੀਅਤ ਭੁੱਲ ਜਾਂਦੇ ਨੇ। ਅਸਲ 'ਚ ਉਹਨਾਂ ਲੋਕਾਂ ਵੱਲ ਦੇਖਦੇ ਨੇ ਜਿਹੜੇ ਉਹਨਾਂ ਨਾਲ ਜੂਨੀਅਰ ਨੇ, ਜਿਹੜੇ ਉਹਨਾਂ ਨਾਲ ਜੂਨੀਅਰ ਨੇ ਉਹਨਾਂ ਨੂੰ ਦੇਖਦੇ ਨੇ, ਉਹ ਜੂਨੀਅਰ ਵੱਲ ਨੂੰ ਨਾ ਦੇਖ, ਤੂੰ ਆਪ ਤੋਂ ਸੀਨੀਅਰ ਵੱਲ ਨੂੰ ਦੇਖ। ਜੂਨੀਅਰ ਵੱਲ ਦੇਖਾਂਗਾ ਫਿਰ ਤਾਂ ਤੈਨੂੰ ਹੰਕਾਰ ਹੋ ਜਾਣਾ, ਸੀਨੀਅਰ ਵੱਲ ਦੇਖ, ਸੀਨੀਅਰ ਕਿੰਨੇ ਨੇ ਤੇਰੇ ਤੋਂ, ਅਤੇ ਸੀਨੀਅਰ ਵੱਲ ਦੇਖਦਾ ਫਿਰ ਕਹਿੰਦਾ ਹੋਏ ਤੇਰੇ ਦਸਾਂ ਦਸਾਂ, ਮੈਂ ਤੇਰੇ ਦਸਾਂ ਦੀ ਗੱਲ ਮੰਨੀ ਹੈ ਨਾ, ਜਿਹਦੀ ਗੱਲ ਮੰਨੀ ਦੀ ਹੈ ਉਹਦਾ ਦਾਸ ਹੀ ਹੁੰਦਾ, ਜਿਹਦੀ ਗੱਲ ਮੰਨ ਲਈ ਆਪਾਂ ਉਹਦਾ ਦਾਸ ਬਣ ਕੇ ਹੀ ਮੰਨੀ ਜਾ ਸਕਦੀ। ਇਸ ਬਾਉਂਡਰੀ ਦੇ ਬਾਹਰ ਜਿਹੜਾ ਚਲਿਆ ਗਿਆ ਉਹ ਮਾਰਿਆ ਗਿਆ, ਬਸ ਇੱਕ ਬਾਉਂਡਰੀ ਹੈ, ਇਹਦੇ ਬਾਹਰ ਜੇ ਚਲਿਆ ਗਿਆ ਖਤਮ, ਉਹ ਮਾਰ ਗਿਆ। ਕ੍ਰਿਸ਼ਨ ਬਾਉਂਡਰੀ ਤੋੜ ਕੇ ਬਾਹਰ ਚਲਿਆ ਗਿਆ, ਸੰਤ ਸਾਰੇ ਬਾਉਂਡਰੀ ਤੋੜ, ਅਸਲ ਬਾਉਂਡਰੀ 'ਚ ਆਏ ਹੀ ਨਹੀਂ, ਤੋੜੇ ਤਾਂ ਉਹ ਜਿਹੜਾ ਆਇਆ ਹੋਵੇ, ਜਿਹੜਾ ਬਾਉਂਡਰੀ 'ਚ ਆ ਗਿਆ ਉਹ ਤੋੜਦਾ ਨਹੀਂ, ਜਿਹੜਾ ਆਇਆ ਹੀ ਨਹੀਂ ਉਹਦਾ ਤੋੜਨਾ ਨਾ ਤੋੜਨਾ ਕੀ, ਉਹਨੂੰ ਤਾਂ ਪਤਾ ਹੀ ਨਹੀਂ ਬਾਉਂਡਰੀ ਹੈ ਕੀ। ਹਾਂਜੀ,
ਜੇ ਪਾ ਏਕ ਉਸਤਦ ਅਨੇਕ,
ਬਾਉਂਡਰੀ ਕੀ ਹੈ, ਬਾਉਂਡਰੀ ਹੈ ਹੁਕਮ, ਹੁਕਮ ਉਹਨਾਂ ਨੇ ਬੁਝਿਆ ਹੀ ਨਹੀਂ, ਅਸਲ 'ਚ ਹੁਕਮ ਬੁਝਿਆ ਨਹੀਂ, ਬਾਉਂਡਰੀ ਦਾ ਪਤਾ ਹੀ ਨਹੀਂ। ਹਾਂਜੀ, ਜੇ ਪਾ ਏਕ
ਉਸਤਦ ਅਨੇਕ,
ਉਸਤਦ ਤਾਂ ਅਨੇਕ ਪ੍ਰਕਾਰ ਦੀ ਹੈ ਤੇਰੀ, ਅਨੇ ਜਿੰਨੇ ਗੁਣ ਨੇ ਤੇਰੇ ਉਹਨੇ ਉਹਨੀਆਂ ਹੀ ਉਸਤਤਾ ਨੇ, ਉਹਦੀ ਉਸਤਤ ਹੈ। ਹੁਣ ਗੁਣਾਂ ਦਾ ਤਾਂ ਹੈ ਸਾਗਰ, ਸੁੱਖ ਸਾਗਰ ਹੈ, ਗੁਣਾਂ ਦਾ ਸਾਗਰ ਹੈ। ਦੇਖੋ ਸਾਡੇ ਕੋਲ ਔਗਣ ਜ਼ਰੂਰ ਨੇ, ਸਾਡੇ ਕੋਲ ਔਗਣਾਂ ਦਾ ਸਾਗਰ ਨਹੀਂ, ਸਮੁੰਦਰ ਹੈ, ਔਗਣਾਂ ਦਾ ਸਮੁੰਦਰ ਹੈ, ਕਿਉਂਕਿ ਅਸੀਂ ਹੈਗੇ ਭਵ ਸਾਗਰ 'ਚ, ਇਹ ਤੋਂ ਜ਼ਿਆਦਾ ਔਗਣ ਹੋ ਹੀ ਨਹੀਂ ਸਕਦੇ, ਔਗਣ ਭਵ ਸਾਗਰ 'ਚ ਨੇ। ਜੇ ਸਾਰੇ ਹੀ ਔਗਣ ਸਾਡੇ 'ਚ ਹੋਣ ਭਵ ਸਾਗਰ ਦੇ, ਤਾਂ ਵੀ ਸਮੁੰਦਰ ਹੈ, ਭਾਵ ਸਾਗਰ ਵਿੱਚ ਹੈ ਨਾ, ਸੁਖ ਸਾਗਰ ਦੇ ਭਾਵ ਸਾਗਰ ਛੋਟਾ ਹੈ, ਔਗਣ ਥੋੜੇ ਨੇ ਗੁਣ ਜ਼ਿਆਦਾ ਨੇ, ਇਸ ਕਰਕੇ ਔਗਣਾਂ ਦੇ ਗੁਣ ਹਾਵੀ ਹੋ ਜਾਂਦੇ ਨੇ। ਜੇ ਕੋਈ ਚਾਹੁੰਦਾ ਹੋਵੇ ਵੀ ਮੈਂ ਔਗਣਾਂ ਨੂੰ ਔਗਣਾਂ ਦੇ ਗੁਣ ਹਾਵੀ ਕਰਨੇ ਨੇ, ਜੇ ਲੋਭ ਅਤੇ ਸੰਤੋਖ ਹਾਵੀ ਕਰਨਾ ਤਾਂ ਹੋ ਜੂਗਾ। ਜੇ ਲੋਭ ਦੇ ਉੱਤੇ, ਜੇ ਲੋਭ ਦਾ ਤਿਆਗ ਕਰਨਾ ਕੀਤਾ ਜਾ ਸਕਦਾ ਹੈ, ਜੇ ਕ੍ਰੋਧ ਦਾ ਤਿਆਗ ਕਰਨਾ ਤਾਂ ਕੀਤਾ ਜਾ ਸਕਦਾ ਹੈ, ਜੇ ਮੋਹ ਦਾ ਤਿਆਗ ਕਰਨਾ ਕੀਤਾ ਜਾ ਸਕਦਾ ਹੈ, ਪਰ ਜੇ ਨਹੀਂ ਕਰਨਾ ਫਿਰ ਕੁਛ ਵੀ ਨਹੀਂ ਹੋ ਸਕਦਾ। ਕਰਨਾ ਨਹੀਂ ਫਿਰ ਬਹਾਨੇ ਬਥੇਰੇ ਨੇ, ਫਿਰ ਬਹਾਨੇ ਬਹੁਤ ਨੇ ਨਾ ਜੀ, ਕਿੱਥੇ ਕਬੀਲਦਾਰੀ, ਕਿੱਥੇ ਹੋ ਸਕਦਾ, ਇੱਥੇ ਫਿਰ ਬਹਾਨੇ ਬਹੁਤ ਨੇ। ਨਾ ਕਰਨਾ ਹੋਵੇ ਬਹਾਨੇ ਬਥੇਰੇ ਨੇ, ਕਰਨਾ ਹੋਵੇ ਤਾਂ ਹੋ ਸਕਦਾ। ਹਾਂਜੀ, ਜੇਬਾ ਏਕ ਹੈ ਉਸਤਤ ਅਨੇਕ ਹੈ, ਉਸਤਤ ਨਹੀਂ ਥੋੜੀ ਹੈ, ਉਸਤਤ ਨਹੀਂ ਖਤਮ ਹੁੰਦੀ, ਔਗਣ ਖਤਮ ਹੋ ਜਾਣਗੇ, ਉਸਤਤ ਖਤਮ ਨਹੀਂ ਹੋਣੀ।
ਸਤਪੁਰਖ ਪੂਰਨ ਵਿਵੇਕ,
ਦਵਾਈ ਨਹੀਂ ਖਤਮ ਹੋਣੀ, ਮਰੀਜ਼ ਦੀ ਜਿਹੜੀ ਹੈ ਬਿਮਾਰੀ ਖਤਮ ਹੋ ਜਾਣੀ। ਬਿਮਾਰੀਆਂ ਖਤਮ ਹੁੰਦੀਆਂ, ਦਵਾਈ ਖਤਮ ਹੋਈ ਹੈ ਕਦੇ? ਅਨੇਕਾਂ ਮਰੀਜ਼ ਇਲਾਜ ਕਰਾ ਕਰਾ ਕੇ ਜਾ ਰਹੇ ਨੇ ਹਸਪਤਾਲਾਂ 'ਚੋਂ, ਦਵਾਈ ਤਾਂ ਮੁੱਕ ਨਹੀਂ ਰਹੀ। ਲਿਮਿਟਿਡ ਜਿਹੜੀ ਹੈ ਬਿਮਾਰੀ ਹੈ, ਲਿਮਿਟਡ ਔਗਣ ਨੇ, ਗੁਣ ਲਿਮਿਟਡ ਨਹੀਂ ਹੈ। ਜੇ ਔਗਣ ਲਿਮਿਟਡ ਹੁੰਦੇ ਤਾਂ ਗੁਣਾਂ ਫਿਰ ਇਹ ਵੱਡਾ ਹੁੰਦਾ, ਭਵ ਸਾਗਰ ਵੱਡਾ ਹੁੰਦਾ, ਸੁਖ ਸਾਗਰ ਇਹਦੇ ਵਿੱਚ ਹੁੰਦਾ, ਔਗਣ ਵੱਡੇ ਹੁੰਦੇ। ਫਿਰ ਤਾਂ ਔਗਣ ਹਾਰਿਆਂ ਦੇ ਕਾਬੂ ਹੁੰਦਾ। ਪਰਮੇਸ਼ਰ ਰਾਜ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ ਸਕਦੇ, ਇਹ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਹੁੰਦਾ ਉਹੀ ਹੈ ਜੋ ਉਹ ਚਾਹੁੰਦਾ, ਜਿੰਨੇ ਮਰਜ਼ੀ ਦਾਅਵੇ ਕਰੀ ਜਾਣ, ਇਹ ਰਾਜੇ ਝੂਠੇ, ਜਿੰਨੇ ਮਰਜ਼ੀ ਦਾਅਵੇ ਕਰੀ ਜਾਣ, ਹੁੰਦਾ ਉਹੀ ਹੈ ਜੋ ਚਾਹੁੰਦਾ। ਹਾਂਜੀ, ਉਸਤਤ ਅਨੇਕ, ਉਸਤਤ ਤਾਂ ਕੀਤੀ ਨਹੀਂ ਜਾ, ਮੁਕਾਈ ਨਹੀਂ ਜਾ ਸਕਦੀ। ਜੀਵ ਆਤਮਾ ਇੱਕ, ਕਿੰਨਾ ਅਖਜੇਰੇ ਦੀ ਜ਼ਿੰਦਗੀ ਹੈ। ਇਸ ਕਰਕੇ ਬੇਅੰਤ ਬੇਅੰਤ ਸਾਰਿਆਂ ਨੇ ਕਿਹਾ, ਬੇਅੰਤ ਕਹਿਣੇ ਯੋਗ ਹੈ। ਜਿਹੜਾ ਅੰਤ ਨਹੀਂ ਉਹਦੀ ਉਸਤਤ ਕਿੰਨਾ ਚਿਰ ਤੁਸੀਂ ਕਰੋ ਜਾਓਗੇ? ਕਰਨ ਵਾਲੇ ਦਾ ਅੰਤ ਹੈ, ਜਿਹਦੀ ਉਸਤਤ ਕਰ ਰਹੇ ਉਹਦਾ ਅੰਤ ਹੈ ਜੀ। ਉਸਤਤ ਕਰਨ ਵਾਲੇ ਦਾ ਤਾਂ ਅੰਤ ਹੈ, ਲਿਮਿਟਡ ਜੀਵਨ ਹੈ। ਜਿਹਦੀ ਉਸਤਤ ਕਰ ਰਹੇ ਹਾਂ ਉਹ ਇਹ ਤੋਂ ਪਹਿਲਾਂ ਵੀ ਸੀ, ਇਹਦੇ ਜਨਮ ਤੋਂ ਇਹਦੇ ਜਨਮ ਤੋਂ ਬਾਅਦ ਵੀ ਰਹਿਣਾ, ਫਿਰ ਇਹ ਕਿਵੇਂ ਕਰ ਦੂੰਗਾ? ਜਿਹੜੇ ਗੁਰੂ ਨਾਨਕ ਨੂੰ ਨਿਰੰਕਾਰ ਕਹਿਣ ਵਾਲੇ ਨੇ ਉਹਨਾਂ ਨੂੰ ਹੋਸ਼ ਹੋਣੀ ਚਾਹੀਦੀ ਹੈ ਵੀ ਗੱਲ ਕੀ ਹੈ। ਅਸਲ ਦੇ ਵਿੱਚ ਤਾਂ ਉਹਨਾਂ ਨੇ ਵਿਗੜਿਆ ਹੀ ਇੱਥੋਂ, ਹੈ ਧਰਮ ਦਾ ਦੁਬਾਲਾ ਹੀ ਇੱਥੋਂ ਨਿਕਲਿਆ, ਹੰਕਾਰ ਪੈਦਾ ਕਰਤਾ ਸਿੱਖਾਂ ਨੇ। ਸਿੱਖ ਬਹੁਤ ਜ਼ਿਆਦਾ ਹੰਕਾਰੀ ਹੋ ਗਿਆ, ਮੂਰਖ ਹੋ ਗਿਆ, ਹੰਕਾਰੀ ਮੂਰਖ ਹੈ, ਉਹਨਾਂ ਮੂਰਖ ਬਣਾ ਦਿੱਤਾ। ਹਾਂਜੀ,
ਜੇਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ,
ਜੇਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ, ਇਹ ਗੱਲ ਅਲੱਗ ਹੈ। ਜਿਹੜਾ ਸਤਪੁਰਖ ਹੈ, ਜਿਹੜਾ ਸਤਪੁਰਖ ਜਾਣਿਆ ਉਹਨੇ ਆਪਣਾ ਆਪ ਹੀ ਜਾਣਿਆ, ਉਹ ਜਾਣਿਆ ਕੀ ਹੈ? ਸਤਿਗੁਰ ਤਿਸਕਾ ਲਾਓ, ਸਤਿਗੁਰ ਸਤਪੁਰਖ ਵੀ ਆਪ ਹੀ ਹੈ। ਸਤਪੁਰਖ ਜਿਹਨੇ ਜਾਣਿਆ, ਸਤਪੁਰਖ ਕੀ ਜਾਣੇ? ਆਤਮ ਦਰਸ਼ਨ ਕੀਤਾ ਉਹਨੇ, ਠੀਕ ਹੈ। ਹਾਂ, ਉਹਦਾ ਨਾਮ ਸਤਿਗੁਰ ਪੈ ਗਿਆ। ਸਤਪੁਰਖ ਜੇ ਜਾਣਿਆ ਸਤਿਗੁਰ ਸਤਿਕਾਰ, ਉਹਨੂੰ ਸਤਿਗੁਰ ਕਿਹਾ ਜਾ ਸਕਦਾ? ਸੱਚ ਦਾ ਗਿਆਨ ਹੈ ਉਹਦੇ ਕੋਲ, ਸਤਿਗੁਰੂ ਨਹੀਂ ਕਿਹਾ ਜਾ ਸਕਦਾ। ਹਾਂ, ਗੁਰੂ ਨਹੀਂ ਨਾਲ ਲਾਇਆ ਜਾ ਸਕਦਾ, ਸਤਿਗੁਰ ਕਿਹਾ ਜਾ ਸਕਦਾ। ਸਤਿਗੁਰ ਕੇ ਜਨਮ ਹੈ ਗਵਨ ਬਿਠਾਇਆ, ਸਤਿਗੁਰੂ ਦਾ ਜਨਮ ਹੋਇਆ ਹੀ ਨਹੀਂ ਕਦੇ, ਉਹਦਾ ਜਨਮ ਤਾਂ ਹੁੰਦਾ ਹੀ ਨਹੀਂ। ਉਹਦਾ ਜਨਮ ਨਹੀਂ ਹੁੰਦਾ, ਉਹ ਸਹਿਜ ਵਿੱਚ ਆਉਂਦਾ, ਇਹ ਸੁਣਨ 'ਚ ਆਉਂਦਾ, ਉਹ ਗੁਪਤ ਪ੍ਰਗਟੇ ਹੁੰਦਾ। ਜੇ ਸੁਣ ਸਮਾਦ ਲਗਾਇਆ ਤਾਂ ਗੁਪਤ ਹੈ, ਜੇ ਸਹਿਜ ਸੱਸਾ ਸਮਝਕ ਸਹਿਜੋ ਪਾਇਆ ਫਿਰ ਪ੍ਰਗਟ ਹੈ। ਉਹ ਜੱਗ ਪੈਦਾ ਕਰਦਾ ਹੈ ਗੁਰੂ, ਤਾਂ ਫਿਰ ਜੱਗ ਕਿਹਨੇ ਪੈਦਾ ਕੀਤਾ? ਜੇ ਗੁਰੂ ਸੰਸਾਰ 'ਚ ਆ ਗਿਆ ਤਾਂ ਫਿਰ ਗੁਰੂ ਪੈਦਾ ਕਿਹਨੇ ਕੀਤਾ? ਗੁਰੂ ਤਾਂ ਫਿਰ ਪੈਦਾ ਹੋ ਗਿਆ, ਪੈਦਾ ਕਰਨ ਵਾਲੀ ਚੀਜ਼ ਹੋ ਗਈ, ਫਿਰ ਪੈਦਾ ਕਿਹਨੇ ਕੀਤਾ? ਗੁਰੂ। ਜੇ ਆਦਮੀ ਗੁਰੂ ਹੈ, ਪੈਦਾ ਕਰਨ ਵਾਲੇ ਤੋਂ ਵੱਡਾ ਚਾਹੀਦਾ ਨਾ। ਜਦ ਅਸੀਂ ਇਹ ਕਿਹਾ, ਭਗਤਾਂ ਨੇ ਇਹ ਮੰਨਿਆ ਕਿ ਬ੍ਰਹਮਾ ਵੱਡਾ ਕਜਾਸ ਉਪਾਇਆ, ਉਹਦਾ ਬ੍ਰਹਮਾ ਉਹੀ ਸਤਿਗੁਰ ਹੈ ਅਸਲ 'ਚ, ਜਿਹਨੂੰ ਬ੍ਰਹਮਾ ਕਿਹਾ ਉਹੀ ਸਤਿਗੁਰ ਹੈ। ਜੇ ਬ੍ਰਹਮਾ ਵਾਕਿਆ ਹੈ, ਬਾਣੀ ਬ੍ਰਹਮਾ ਵੇਦ ਧਰਮ ਦੇ ਬ੍ਰਹਮਾ ਨੇ, ਸਾਰੇ ਬ੍ਰਹਮਾ ਦਾ ਅਵਤਾਰ ਨੇ ਇਹ, ਜਿਹੜੇ ਸਾਰੇ ਭਗਤ ਨੇ ਬ੍ਰਹਮਾ ਦਾ ਅਵਤਾਰੇ ਹੁੰਦੇ ਨੇ। ਬਾਣੀ ਬ੍ਰਹਮਾ ਵੇਦ ਧਰਮ ਦੇ ਪਾਪ ਤੇ ਜਾਇਆ ਬਲਰਾਮ ਜੀ, ਬ੍ਰਹਮਾ ਬੜਾ ਗਜਾਸ ਹੋ ਪਾਇਆ, ਜਿਹਨੇ ਪੈਦਾ ਕੀਤਾ ਉਹ ਵੱਡਾ ਕਿ ਬ੍ਰਹਮਾ ਵੱਡਾ? ਤੇ ਫਿਰ ਅਸੀਂ ਕਿਵੇਂ ਕਿਸ ਆਧਾਰ ਤੇ ਕਹਿ ਸਕਦੇ ਸੀ? ਪਰ ਜਿਹੜੇ ਛਾਤਲ ਲੋਕ ਤੇ ਸ਼ਰਾਰਤੀ ਤੇ ਜਿਹਨਾਂ ਨੇ ਵੱਡੇ ਵੱਡੇ ਪਿੱਛੇ ਪਖੰਡਵਾਦ ਚੱਲਦੇ ਨੇ, ਵੱਡੇ ਵੱਡੇ ਡੇਰੇ ਚੱਲਦੇ ਨੇ ਗੁਰੂ ਦੇ ਨਾਂ ਤੇ, ਉਹ ਮੰਨਣ ਨੂੰ ਤਿਆਰ ਹੀ ਨਹੀਂ, ਉਹਨਾਂ ਦਾ ਸਾਰਾ ਕੁਝ ਖਤਮ ਹੁੰਦਾ। ਬੂਰਖੰਦ ਘੋਰ ਬਣਾਏ ਹੋਏ ਨੇ ਲੋਕ, ਉਹ ਨਹੀਂ ਚਾਹੁੰਦੇ ਪਤਾ ਲੱਗ ਜਾ ਲੋਕਾਂ ਨੂੰ, ਉਹਨਾਂ ਦੀ ਇੱਛਾ ਉੱਧਰ ਨਹੀਂ ਰਹਿੰਦੀ। ਫਿਰ ਉਸਤਤ ਅਨੇਕ
ਸਤਪੁਰਖ,
ਸਤਪੁਰਖ ਵੀ ਹੈ ਉਹ, ਪੂਰਨ ਵਿਵੇਕ ਵੀ ਹੈ, ਵਿਵੇਕ ਵੀ ਪੂਰਾ ਉਹਦੇ 'ਚ ਭਾਵੇਂ, ਸਤਪੁਰਖ ਵੀ ਹੈ ਵਿਵੇਕ ਵੀ ਪੂਰਾ, ਵਿਵੇਕ 'ਚ ਵੀ ਕੋਈ ਕਮੀ ਨਹੀਂ। ਇਹ ਮਾਨਵ ਚਿੱਤ ਦੀ ਏਕਤਾ 'ਚ ਕੋਈ ਕਮੀ ਨਹੀਂ, ਸਭ ਨੂੰ ਆਪਣਾ ਮੀਤ ਮੰਨਦਾ, ਇਹ 'ਚ ਕੋਈ ਸ਼ੰਕਾ ਵਾਲੀ ਗੱਲ ਨਹੀਂ। ਬੁਰੇ ਦਾ ਭਲਾ ਕਰਦਾ, ਇਹ 'ਚ ਕੋਈ ਵੀ ਸ਼ੰਕਾ ਵਾਲੀ ਗੱਲ ਨਹੀਂ ਹੈ। ਸਭ ਨਾਲ ਪ੍ਰੇਮ ਕਰਦਾ, ਕੋਈ ਸ਼ੰਕਾ ਵਾਲੀ ਗੱਲ ਨਹੀਂ ਹੈ। ਇਹ ਪੂਰਨ ਵਿਵੇਕ ਦੀ ਨਿਸ਼ਾਨੀ ਹੈ। ਸਭ ਕੋ ਮੀਤ ਹਮ ਆਪਨ ਕੀਨੋ, ਨਾ ਕੋਈ ਵੈਰੀ ਨਾ ਹੈ ਬੇਗਾਨਾ, ਇਹ ਵਿਵੇਕ ਪੂਰਨ ਦੀਆਂ ਸ਼ਰਤਾਂ ਨੇ। ਇਹ ਤਾਂ ਹੈ ਜ਼ਰੂਰ, ਸਤਪੁਰਖ ਵੀ ਹੈ, ਪੂਰਨ ਵਿਵੇਕ ਵੀ ਹੈ, ਪਰ ਇਹਦੀ ਆਪਣੀ ਉਸਤਤ ਤਾਂ ਕੋਈ ਨਹੀਂ ਨਾ ਹੈ, ਇਹ ਤਾਂ ਉਸਤਤ ਕਰਦਾ ਹੈ। ਪੂਰਨ ਵਿਵੇਕ ਤਾਂ ਉਸਤਤ ਕਰੇ ਰਿਹਾ, ਆਪਣੀ ਉਸਤਤ ਤਾਂ ਇਹਦੀ ਕੋਈ ਨਹੀਂ। ਆਪ ਤਾਂ ਆਪਣੇ ਆਪ ਨੂੰ ਵੱਡਾ ਨਹੀਂ ਕਹਿੰਦਾ, ਆਪ ਤਾਂ ਨੀਚ ਕੀਟ ਕਹਿੰਦਾ। ਸੰਸਾਰ ਵਿੱਚ ਕੁਛ ਵੀ ਕੋਈ ਸਵਾਲ ਨਹੀਂ ਉਹਦਾ ਰਹਿੰਦਾ, ਸੰਸਾਰ ਆਤਮਾ ਦੇ ਪ੍ਰਤੀ ਕੋਈ ਸਵਾਲ ਨਹੀਂ ਰਹਿੰਦਾ। ਯਾਨੀ ਉਹ ਜਿਹੜਾ ਉਹਦਾ ਵਿਸ਼ਾ ਸਾਡਾ, ਉਹਦੇ ਪ੍ਰਤੀ ਉਹਨੂੰ ਕੋਈ ਸ਼ੰਕਾ ਨਹੀਂ ਰਹਿੰਦੀ। ਵਿਸ਼ੇ ਪ੍ਰਤੀ ਸਾਡਾ ਵਿਸ਼ਾ, ਛੋਟਾ ਜਿਹਾ ਵਿਸ਼ਾ ਸਾਡਾ,
ਟੋਟਲ ਗਿਆ ਨਹੀਂ ਆਪਣੇ ਵਿਸ਼ੇ ਪ੍ਰਤੀ।
ਹਾਂ, ਸੰਸਾਰ ਅਸੀਂ ਥੋੜ੍ਹੀ ਬਣਾਇਆ, ਸੰਸਾਰ ਜਿਹਨੇ ਬਣਾਇਆ ਉਹਦਾ ਵਿਸ਼ਾ ਉਹ। ਜੇ ਉਹ ਵੀ ਸਾਨੂੰ ਪਤਾ ਫਿਰ ਅਸੀਂ ਬੇਅੰਤ ਕਿਵੇਂ ਕਹਿ ਸਕਦੇ ਹਾਂ? ਜੇ ਉਹ ਵੀ ਸਾਨੂੰ ਪਤਾ ਫਿਰ ਬੇਅੰਤ ਕਿਵੇਂ ਹੋਇਆ? ਫਿਰ ਮੈਂ ਮੂਰਖ ਕੀ ਕੇਤਕ ਬਾਤ ਹੈ, ਕਿਵੇਂ ਕਹਿ
ਸਕਦੇ? ਸਤਿਗੁਰ ਦੀ ਪ੍ਰੋਪਰਟੀ ਦੱਸੀ ਜਾ ਰਹੀ ਉਹਦੇ ਕੀ ਨੇ?
ਹਾਂ, ਮੂਰਖ ਹੋਣਾ ਕੋਈ ਅਪਰਾਧ ਨਹੀਂ ਹੈ, ਸਾਖਤ ਹੋਣਾ ਅਪਰਾਧ ਹੈ, ਨਿੰਦਕ ਹੋਣਾ ਅਪਰਾਧ ਹੈ। ਸਾਖਤ ਨਿੰਦਕ ਤਾਂ ਹੈ ਦੁਸ਼ਟ, ਸਾਖਤ ਨਿੰਦਕ ਦੁਸ਼ਟ ਖਿਨਵਾਏ ਵਿਦਾਰੀਆਂ, ਇਹ ਤਾਂ ਹੈਗਾ ਅਪਰਾਧੀ। ਜਿਹੜਾ ਹੈਗਾ ਮੂਰਖ ਉਹ ਅਪਰਾਧੀ ਨਹੀਂ ਹੁੰਦਾ, ਮੂਰਖ ਤਾਂ ਬਣਾਇਆ ਗਿਆ, ਕਿਸੇ ਨੇ ਬਣਾਇਆ ਉਹਦਾ, ਕਿਸੇ ਨੇ ਬਣਾਇਆ ਮੂਰਖ ਤਾਂ ਛੋਟਾ ਬੱਚਾ ਤਾਂ, ਛੋਟੇ ਬੱਚੇ ਤੋਂ ਹੀ ਮੂਰਖ ਬਣਾਤਾ ਸੀ, ਲਿਜਾ ਕੇ ਮੂਰਤੀ ਮੂਹਰੇ, ਤਾਂ ਬਹੁਤ ਛੋਟਾ ਸੀ ਉਦੋਂ ਹੀ ਮੂਰਖ, ਤਾਂ ਉਦੋਂ ਬਣਾ ਦਿੱਤਾ ਗੁਰੂ ਸਾਹਿਬ ਕਹਿ ਮੈਂ ਮੂਰਖ ਕੀ ਕੇ ਤੱਕ ਬਾਤ ਹੈ। ਉਹ ਮੈਂ ਤਾਂ ਮੂਰਖ ਹਾਂ, ਮੇਰੀ ਤਾਂ ਕੋਈ ਗੱਲ ਨਹੀਂ। ਕੋਰਟ ਅਪਰਾਧੀ ਧਰਿਆ, ਇਹ ਤਾਂ ਅਪਰਾਧੀ ਵੀ ਧਰ ਜਾਂਦੇ, ਇਹਦਾ ਮਤਲਬ ਅਪਰਾਧੀ ਜ਼ਿਆਦਾ ਖਤਰਨਾਕ ਹੈ। ਕੋਰਟ ਅਪਰਾਧੀ ਧਰਿਆ ਰੇ, ਕੋਰਟ ਅਪਰਾਧੀ ਧਰਿਆ ਰੇ, ਹਾਂ ਜਿਹੜੇ ਅਰਥਕ ਦੇ ਅਨਰਥ ਕਰਦੇ ਨੇ ਅਪਰਾਧੀ ਉਹ ਨੇ, ਜਿਹੜੇ ਪੇਸ਼ਾਵਰ ਨੇ ਕਿ ਅਸੀਂ ਸੱਚ ਨੂੰ ਪ੍ਰਗਟ ਨਹੀਂ ਹੋਣ ਦੇਣਾ, ਹੁਜਤਾਂ ਕਰਦੇ ਨੇ, ਉਹ ਅਪਰਾਧੀ ਨੇ ਸਾਰੇ। ਇਹ ਲੋਕ ਮੱਖਣ ਜੋ ਵਾਲ ਗੁਰੂ ਘਰ ਇੱਦਾਂ ਹੀ ਬਾਹਰ ਇਹਨਾਂ ਨੂੰ ਕੱਢ ਕੇ ਰੱਖਦਾ ਸੀ। ਇਹ ਗੱਲਾਂ ਜਿਹੜੀਆਂ ਆਈਆਂ ਹੋਈਆਂ ਨੇ, ਇਹ ਪ੍ਰਚਾਰ ਹੈ, ਤਿਆਗ ਦਿੱਤਾ, ਕਿਉਂ ਅਪਰਾਧੀ ਆਪੜੇ ਨਾ, ਅਪਰਾਧੀਆਂ ਦੇ ਹੱਥਾਂ ਪ੍ਰਚਾਰ ਹੈ, ਅਪਰਾਧੀਆਂ ਦੇ ਹੱਥ 'ਚ ਪ੍ਰਚਾਰ ਆ, ਕਿ ਉਹ ਇਹਨਾਂ ਗੱਲਾਂ ਦਾ ਪ੍ਰਚਾਰ ਕਰਦੇ ਕਿਉਂ, ਉਹ ਕਦੇ ਕਰਦੇ ਪ੍ਰਚਾਰ, ਖੁਦ ਅਪਰਾਧੀ ਕਰ ਰਹੇ ਨੇ। ਅਪਰਾਧੀਆਂ ਦੇ ਹੱਥੇ ਧਰਮ ਹੈ, ਜਦ ਅਪਰਾਧੀਆਂ ਤੋਂ ਬਿਨਾਂ ਦੂਏ ਦੇ ਹੱਥੇ ਧਰਮ ਆਉਂਦਾ, ਫਿਰ ਕਸਮਾਣ ਪੈ ਜਾਂਦਾ, ਫਿਰ ਤਾਂ ਮਧਾਣੀ ਪਾ ਦਿੰਦਾ ਕਬੀਰ ਆ ਕੇ, ਫਿਰ ਤਾਂ ਨਾਨਕ ਨੇ ਜਦ ਧਿਆਈ ਹੈ, ਫਿਰ ਤਾਂ ਖਲਬਲੀ ਮੱਚ ਗਈ ਹਿੰਦੁਸਤਾਨ 'ਚ, ਖਲਬਲੀ ਮਚਾਤੀ ਸਾਰੇ ਮੱਕੇ ਤੱਕ ਘੁੰਮ ਕੇ। ਖਲਬਲੀ ਜਦ ਪੈਦਾ ਹੁੰਦੀ ਹੈ, ਜਦ ਕੋਈ ਵਿਵੇਕੀ ਆ ਕੇ ਪੈਦਾ ਹੋ ਕੇ ਗੱਲ ਕਰਦਾ, ਫਿਰ ਖਲਬਲੀ ਪੈਦਾ ਹੋ ਜਾਂਦੀ। ਹਾਂਜੀ,
ਜਿਹਾ ਏਕ ਉਸਤਦ ਅਨੇਕ ਸਤਿਪੁਰਖ ਪੂਰਨ ਵਿਵੇਕ,
ਸਤਿਪੁਰਖ ਪੂਰਨ ਵਿਵੇਕ, ਸਤਿਪੁਰਖ ਵੀ ਹੈ ਉਹ, ਸਤਿਪੁਰਖ ਜੇ ਜਾਣਿਆ, ਸਤਿਪੁਰਖ ਕੀ ਹੁੰਦਾ, ਸਤਿਪੁਰਖ ਆਪਣਾ ਆਪ ਹੀ ਇੱਕ ਹੋ ਕੇ ਉੱਗਿਆ ਹੋਇਆ, ਆਪਣੇ ਆਪ ਨੂੰ ਜਾਣਿਆ, ਜੋ ਇੱਕ ਹੋ ਕੇ ਉੱਗਿਆ ਉਹ ਆਪਣਾ ਆਪ ਹੀ ਹੈ ਉਹ। ਅੰਦਰੋਂ ਹੀ ਸ਼ਬਦ ਪੈਦਾ ਹੁੰਦਾ, ਸ਼ਬਦ ਉਹਨੇ ਸਪਰਸ਼ ਦੇਖ ਲਿਆ ਨਾ। ਹਾਂਜੀ,
ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਅਗੋਚਰ ਪ੍ਰਭ ਨਿਰਵਾਣੀ।
ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਜਿੱਥੇ ਤੱਕ ਪ੍ਰਾਣੀ ਹੈ, ਇਹ ਬੋਲ ਬੋਲ ਕੇ ਨਾਮ ਜਪਦਾ, ਇਹਦਾ ਨਾਮ ਜਪਣਾ, ਉਚਾਰਨ ਕਰਨਾ, ਮੰਤਰ ਪੜ੍ਹਨੇ, ਮੰਤਰ ਉਚਾਰਨ ਕਰਨੇ, ਪਾਠ ਕਰਨੇ, ਇਹਦਾ ਵਿਸ਼ਾ ਹੈ ਧਰਮ, ਧਰਮ ਦੇ ਵਿੱਚ ਇਹੀ ਰੱਖਿਆ ਹੋਇਆ ਨੇ। ਪਰ ਉਹ ਤਾਂ ਗੁਰੂ ਨਾਨਕ ਨੇ ਕਹਿਤਾ ਸੀ, ਮੂੰਹ ਕੀ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ, ਜਵਾਬ ਨਹੀਂ ਦਿੱਤਾ ਸਵਾਲ ਹੈ, ਉੱਥੇ ਸਵਾਲ ਖੜਾ ਕੀਤਾ, ਜਵਾਬ ਨਹੀਂ, ਜਵਾਬ ਇੱਥੇ ਆ ਗਿਆ, ਉੱਥੇ ਸਵਾਲ ਸੀ ਸਿਰਫ, ਜਵਾਬ ਨਹੀਂ ਦਿੱਤਾ ਉੱਥੇ ਕਿਤੇ ਵੀ। ਕਹਿੰਦਾ ਮੂੰਹ ਕੀ ਬੋਲਣ ਬੋਲੀ ਹੈ, ਕੀ ਬੋਲੀਏ ਜਿੱਤ ਸੁਣ ਧਰੇ ਪਿਆਰ, ਇਹਦਾ ਮਤਲਬ ਕੁਛ ਸਾਡੇ ਕੋਲ ਬੋਲਣ ਨੂੰ ਨਹੀਂ ਹੈ। ਇਹ ਬੋਲਣ ਦਾ ਵਿਸ਼ਾ ਨਹੀਂ, ਚਾਹੁਣ ਦਾ ਵਿਸ਼ਾ ਹੈ, ਇਹ ਇੱਛਾ ਦਾ ਵਿਸ਼ਾ ਹੈ, ਚਾਹੁਣ ਦਾ ਵਿਸ਼ਾ, ਬੋਲਣ ਦਾ ਵਿਸ਼ਾ ਨਹੀਂ ਹੈ। ਜੇ ਮੂੰਹ ਦੇ ਵਿੱਚ ਹੋਰ ਹੈ, ਚਾਹੁੰਦਾ ਕੁਛ ਹੋਰ ਹੈ, ਮਨ 'ਚ ਹੋਰ ਹੈ, ਬੋਲੇ ਤਾਂ ਗੱਲ ਬਣਨੀ ਨਹੀਂ। ਕਾਹੂ ਬੋਲ ਨਾ ਪਹੁੰਚ, ਪਰ ਪ੍ਰਾਣੀ ਫਿਰ ਵੀ ਬੋਲਣ 'ਤੇ ਨਹੀਂ ਹਟਿਆ, ਉਚਾਰਨੇ ਕਰਦਾ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਬਹੁਤ ਉੱਚੀ 'ਚ, ਹੋਰ ਬਹੁਤ ਕੁਛ ਕਰਦਾ, ਕੋਈ ਪਾਠ ਪੜ੍ਹਦਾ, ਸਪੀਕਰ ਲਾ ਕੇ ਪੜ੍ਹਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਕੋਈ ਸ਼ਬਦ ਦੇ ਤਾ ਵੀ ਤੂੰ ਰਟੀ ਜਾਓ, ਇਹ ਕੌਣ ਹੈ, ਇਹ ਤਾਂ ਪਿੱਛੇ ਹੋ ਹੀ ਰਿਹਾ ਸੀ, ਆਹ ਕੀ ਲੋੜ ਸੀ ਲਿਖਣ ਦੀ, ਇਹ ਤਾਂ ਪਿੱਛੇ ਕਰੇ ਰਹੇ ਸੀ, ਆਹ ਲਿਖਣ ਦੀ ਕੀ ਲੋੜ ਪਈ ਸੀ। ਉਹ ਪਾਠ ਪੜ੍ਹਿਓ ਔਰ ਭੇਦ ਵਿਚਾਰਿਓ, ਵੀ ਤਾਂ ਪੰਜਵੇਂ ਪਾਤਸ਼ਾਹ ਜੇ ਲਿਖਿਆ ਹੋਇਆ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਪਣਾ, ਇਹ ਵੀ ਤਾਂ ਵਿੱਚੇ ਆਇਆ ਹੋਇਆ ਸਾਡੇ, ਪੜ੍ਹਦੇ ਹਾਂ ਅਸੀਂ ਬੋਲਦੇ ਹੀ ਹਾਂ ਨਾ, ਅਖੰਡ ਪਾਠਾਂ ਦੀਆਂ ਲੜੀਆਂ ਕੀ ਨੇ, ਬੋਲਦੇ ਹੀ ਹਾਂ ਨਾ, ਫਿਰ ਇਹਦੇ ਨਾਲ ਕੀ ਮਿਲ ਜੂਗਾ, ਸਿਰਫ ਬਾਣੀ ਯਾਦ ਹੋ ਜੂਗੀ, ਬਾਣੀ ਯਾਦ ਹੋ ਗਈ ਜ਼ਰੂਰ, ਜਿਨ੍ਹਾਂ ਨੇ ਉਹ ਬਿਜ਼ਨਸ ਚਲਾਇਆ ਨਾ ਸੰਤਾਂ ਨੇ, ਉਹਨਾਂ ਦੀਆਂ ਕਬਰਾਂ ਜ਼ਰੂਰ ਖੁਦਗੀਆਂ, ਗੁਰਬਾਣੀ ਲੋਕਾਂ ਨੂੰ ਦੀ ਸਮਝ ਆ ਗਈ, ਸੁਣ ਲਈ, ਰੋਜ਼ ਅਖੰਡ ਪਾਠ ਹੁੰਦੇ ਨੇ, ਅਤੇ ਜੇ ਹੁਣ ਸਮਝਾ ਦਾਂਗੇ ਕਬਰ ਉਹਨਾਂ ਦੀ ਖੁਦੇ ਗਈ, ਕੌਣ ਪੜ੍ਹਾਉਂਦਾ ਸਾਰੀ ਦੁਨੀਆਂ ਨੂੰ ਗੁਰਬਾਣੀ, ਇਹ ਵੀ ਠੀਕ ਹੀ ਹੋਇਆ, ਉਹਨਾਂ ਦੇ ਖਬਰ ਕਬਰ ਉਹਨਾਂ ਦੀ ਆਪ ਹੀ ਪੜਵਾ ਲਈ ਪਰਮੇਸ਼ਰ ਦੀ, ਉਹਨਾਂ ਸੰਤਾਂ ਅਤੇ ਉਹਨਾਂ ਦੀ ਉਹ ਕਬਰਾਂ ਖੁਦਵਾ ਲਈਆਂ। ਬਸ ਉਹ ਲਾਲਚ ਨੂੰ ਕਰਦੇ ਰਹੇ, ਇਹ ਨਹੀਂ ਪਤਾ ਵੀ ਕੱਲ੍ਹ ਨੂੰ ਹੋਊਗਾ ਕੀ, ਇਹਦਾ ਆਖਰ ਤਾਂ ਜੇ ਬਾਣੀ ਯਾਦ ਹੋ ਗਈ ਤਾਂ ਲੋਕਾਂ 'ਚ ਜਗਿਆਸਾ ਵੀ ਹੋਊ ਜਾਣਨ ਦੀ, ਸਾਰੇ ਤਾਂ ਬੰਦੇ ਦੇਖੋ ਮੂਰਖ ਮੂਰਖ ਜ਼ਰੂਰ ਨੇ, ਇਹ ਬੇਈਮਾਨ ਨਹੀਂ ਹੈ ਸਾਰੇ, ਪਬਲਿਕ ਬੇਈਮਾਨ ਨਹੀਂ ਹੈ, ਮੂਰਖ ਜ਼ਰੂਰ ਨੇ, ਮੂਰਖ ਬਣਾਏ ਹੋਏ ਨੇ ਤੁਹਾਡੇ ਛਾਤਰਾਂ ਦੇ, ਮੂਰਖ 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 ਹੋਣਾ ਅਪਰਾਧ ਨਹੀਂ ਹੈ, ਮੂਰਖ ਨੂੰ ਤਾਂ ਮਾਫ਼ੀ ਹੈ। ਕਹਿੰਦਾ ਜੀ ਮੈਨੂੰ ਤਾਂ ਗਲਤ ਦੱਸਦਾ, ਉਹਨੇ ਰਾਹ ਗਲਤ ਦੱਸਦਾ, ਗਲਤ ਰਾਹ ਚੱਲਿਆ ਗਿਆ, ਗਲਤੀ ਨਾ ਆ ਗਿਆ, ਬਾਰਡਰ ਵੀ ਪਾਰ ਕਰ ਜਾਂਦਾ ਗਲਤੀ ਨਾ, ਉਹ ਕਹਿੰਦੇ ਨੇ ਕੋਈ ਨਹੀਂ ਛੱਡਦੇ। ਕਹਿੰਦਾ ਜੀ ਮੈਨੂੰ ਨਹੀਂ ਪਤਾ ਲੱਗਿਆ, ਮੈਂ ਤਾਂ ਗਲਤੀ ਨਾਲ ਨਿਕਲ ਗਿਆ ਰਾਤ ਨੂੰ, ਪਾਕਿਸਤਾਨ ਦਾ ਬੰਦਾ ਹਿੰਦੁਸਤਾਨ 'ਚ ਆ ਗਿਆ, ਹਿੰਦੁਸਤਾਨ ਦਾ ਪਾਕਿਸਤਾਨ, ਉਹ ਕਹਿੰਦੇ ਭਾਈ ਪੁੱਣ ਜਾ ਚਲਾ ਜਾ, ਕਾਹੂ ਬੋਲ ਨਾ ਪਹੁੰਚੇ ਪ੍ਰਾਣੀ,
ਅਗੰਮ ਅਗੋਚਰ ਪ੍ਰਭ ਨਿਰਵਾਣੀ,
ਕਿਉਂਕਿ ਪ੍ਰਭ ਜਿਹੜਾ ਅਗੰਮ ਅਗੋਚਰ ਹੈ, ਜੇ ਅਗੰਮ ਅਗੋਚਰ ਤੂੰ ਨਹੀਂ ਮੰਨਿਆ ਤਾਂ ਤੂੰ ਇਹ ਕਰਦਾ ਰਿਹਾ, ਬੋਲਦਾ ਰਿਹਾ, ਤੂੰ ਤਾਂ ਮੂਰਤੀ ਦੇ ਸਾਹਮਣੇ ਜਾ ਕੇ ਪਾਠ ਕਰਦਾ, ਤੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪਾਠ ਕਰਦਾ, ਉੱਥੇ ਗੁਟਕੇ ਲੱਗੇ ਬਹਿ ਜਾਂਦਾ ਗੁਰਦੁਆਰੇ ਲੈ ਦੱਸੋ, ਕੋਈ ਉੱਥੇ ਪਾਠ ਹੁੰਦਾ ਉਹ ਨਹੀਂ ਸੁਣਦੇ ਗੁਟਕੇ ਲੈ ਕੇ ਆਪਣੇ, ਕਿੰਨੇ ਮੂਰਖ ਨੇ ਇਹ, ਘਰੇ ਕਰ ਲਓ ਫਿਰ ਤੁਸੀਂ, ਘਰ ਨਹੀਂ ਕਰ ਸਕਦੇ, ਇੱਥੇ ਦਿਖਾਉਂਦੇ ਹੋ ਤੁਸੀਂ, ਅਸਲ 'ਚ ਗੁਰੂ ਨੂੰ ਗੁਰੂ ਮੰਨ ਕੇ ਇਹ ਤਾਂ ਦਿਖਾਉਂਦੇ ਨੇ, ਸੰਗਤ ਨੂੰ ਦਿਖਾਉਂਦੇ ਨੇ, ਦਿਖਾਵੇ ਵਾਲੇ ਲੋਕ ਨੇ ਸਾਰੇ ਇਹ ਜੋ ਕੁਛ ਇਹ ਕਰਦੇ ਨੇ, ਧਰਮ ਕੋਈ ਦਿਖਾਵੇ ਦਾ ਵਿਸ਼ਾ, ਦਿਖਾਵੇ ਦਾ ਵਿਸ਼ਾ ਬਣਾ ਲਿਆ ਸਾਰਾ। ਅਗਾਮਾ ਗੋਚਰ
ਪ੍ਰਭ ਨਿਰਵਾਣੀ,
ਪ੍ਰਭ ਨਿਰਵਾਣੀ, ਪ੍ਰਭ ਨੂੰ ਬੋਲ ਕੇ ਅਸੀਂ ਕੁਛ ਵੀ ਨਹੀਂ ਕਹਿ ਸਕਦੇ, ਉਹ ਤਾਂ ਬਿਨਾਂ ਉਹ ਤਾਂ ਇੱਛਾ ਪ੍ਰਗਟ ਹੋਣੀ ਹੈ ਸਾਡੀ, ਜੇ ਸਾਡੇ ਅੰਦਰ ਭੁੱਖ ਹੈ ਸੱਚੇ ਨਾਮ ਕੀ ਲੱਗ ਹੈ ਭੁੱਖ, ਜੇ ਭੁੱਖ ਲੱਗੇ ਆਈ ਸਾਡੇ ਕੋਲ ਨਾਮ ਦੀ, ਭੁੱਖ ਦੀ ਗੱਲ ਹੈ, ਭੁੱਖ 'ਚ ਬੋਲਣ ਦੀ ਕੀ ਲੋੜ ਹੈ, ਭੁੱਖ ਬੋਲਦੀ ਹੈ ਅੰਦਰ, ਜਾਂ ਭੁੱਖ ਬੋਲਦੀ ਹੈ ਤਾਂ ਬੋਲਦਾ ਵੀ ਰੋਟੀ ਚਾਹੀਦੀ ਹੈ, ਬੋਲਦੀ ਤਾਂ ਅੰਦਰ ਭੁੱਖ ਹੈ, ਭੁੱਖ ਬੋਲੇ ਤੇ ਨਹੀਂ ਤੂੰ ਨਾ ਬੋਲ, ਤੈਨੂੰ ਬੋਲਣ ਦੀ ਲੋੜ ਨਹੀਂ, ਭੁੱਖ ਬੋਲੇ ਅੰਦਰੋਂ, ਭੁੱਖ ਹੈ ਨਹੀਂ ਮੂੰਹ ਬੋਲਦੇ, ਜੇ ਭੁੱਖ ਹੈ ਨਹੀਂ ਮਨ ਵਿੱਚ, ਭੁੱਖ ਹੈ ਨਹੀਂ ਮੂੰਹ ਬੋਲਦੇ ਨੇ, ਤੇ ਜਿਨ ਮਨ ਹੋਰ ਮਨ ਹੋਰ ਕੀ, ਮਨ 'ਚ ਤਾਂ ਭੁੱਖ ਹੈ ਨਹੀਂ, ਮਨ ਨਹੀਂ ਪ੍ਰੀਤ ਮੁੱਖੋਂ ਕੰਢ, ਮੁੱਖੋਂ ਕਹਿੰਦਾ ਮੇਰੀ ਬੜੀ ਪ੍ਰੀਤ ਹੈ, ਮੈਂ ਤਾਂ ਗੁਰਬਾਣੀ ਨੂੰ ਬੜਾ ਗੁਰੂ ਨੂੰ ਮੰਨਦਾ, ਮੂੰਹ ਤੋਂ ਹੀ ਕਹਿੰਦੇ ਨੇ, ਮਨ 'ਚ ਤਾਂ ਹੈ ਨਹੀਂ ਗੱਲ, ਜੇ ਮਨ 'ਚ ਹੋਵੇ ਤਾਂ ਮੁੱਖੋਂ ਬੋਲਣ ਦੀ ਲੋੜ ਨਹੀਂ ਹੈ, ਮੁੱਖੋਂ ਬੋਲਣ ਦੀ ਲੋੜ ਉਹਨੂੰ ਹੈ ਜਿਹਨਾਂ ਦੇ ਮਨ ਵਿੱਚ ਹੈ ਨਹੀਂ, ਲੋਕਾਂ ਨੂੰ ਦੱਸਣ ਵਾਸਤੇ, ਪ੍ਰਾਪੇ ਕੰਡਾ ਕਰਨ ਵਾਸਤੇ, ਤਾਂ ਕਿ ਲੋਕ ਸਮਝਣ ਇਹ ਬੜੇ ਸਿੱਖ ਨੇ, ਜਿਵੇਂ ਸਿੱਖ ਜਥੇਬੰਦੀਆਂ ਨੇ, ਸਤਿਕਾਰ ਕਮੇਟੀਆਂ ਨੇ, ਇਹ ਕੌਣ ਨੇ, ਆਪ ਦਾ ਸਤਿਕਾਰ ਹੈ ਹੀ ਨਹੀਂ ਉਹਨਾਂ ਨੂੰ, ਆਪ ਨਹੀਂ ਕਰਦੇ ਸਤਿਕਾਰ। ਹਾਂਜੀ,
ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਿਹਨੇ ਨਾ ਪਾਈ,
ਅਸਲ ਦੇ ਵਿੱਚ ਜਿਹਨੂੰ ਉਹ ਸਤਿਕਾਰ ਸਮਝਦੇ ਨੇ ਉਹ ਸਤਿਕਾਰ ਹੈ ਉਹ ਨਹੀਂ, ਜਿਹਨੂੰ ਉਹ ਸਤਿਕਾਰ ਮੰਨਦੇ ਨੇ ਨਾ, ਉਹ ਦੁਨਿਆਵੀ ਲੋਕਾਂ ਦੀ ਨਜ਼ਰ 'ਚ ਸਤਿਕਾਰ ਹੈ, ਸੰਸਾਰੀ ਸਤਿਕਾਰ ਹੈ, ਭਗਤਾਂ ਵਾਲਾ ਸਤਿਕਾਰ ਹੈ ਨਹੀਂ, ਇੱਥੇ ਭਗਤਾਂ ਅਤੇ ਸੰਸਾਰੀਆਂ, ਉਹ ਤਾਂ ਸੰਸਾਰੀ ਆਦਮੀ ਨੇ ਸਤਿਕਾਰ, ਸਤਿਕਾਰ ਵੀ ਉਹਨਾਂ ਦਾ ਸੰਸਾਰੀ ਹੈ, ਗੁਰਬਾਣੀ ਵਾਲਾ ਸਤਿਕਾਰ ਨਹੀਂ ਹੈ, ਗੁਰੂ ਵਾਲਾ ਸਤਿਕਾਰ ਨਹੀਂ ਹੈ, ਗੁਰੂ ਵਾਲਾ ਸਤਿਕਾਰ ਕੀ ਹੈ, ਵੀ ਸਵੇ ਸਵੇ ਗੁਰ ਕਾ ਮਨ ਮਾਨਾ, ਇਹ ਸਤਿਕਾਰ ਕਰਕੇ ਦਿਖਾਉਣ, ਵੀ ਸਵੇ ਸਵੇ ਗੁਰ ਕਾ ਮਨ ਮਾਨਾ, ਇਹ ਸਤਿਕਾਰ ਹੈ, ਵੀ ਸਵੇ ਸਵੇ ਗੁਰਬਾਣੀ ਨੂੰ ਮੰਨ ਕੇ ਦਿਖਾਉਣ, ਫਿਰ ਸਤਿਕਾਰ ਹੈ, ਵਰਨਾ ਹੈ ਨਹੀਂ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣਾ ਹੈ, ਜੇ ਤੁਸੀਂ ਕਰਦੇ ਹੋ ਵੀ ਇਸ ਵੇਲੇ ਪਰਮੇਸ਼ਰ ਦੀ ਗਤੀ ਦੱਸੋ, ਫਿਰ ਕੀ ਹੈ, ਵਿਆਖਿਆ ਕਰਕੇ ਦੱਸੋ, ਉਹ ਵੀ ਹੈ ਨਹੀਂ। ਹਾਂਜੀ,
ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਹਨੇ ਨਾ ਪਾਈ,
ਨਿਰਾਹਾਰ ਨਿਰਵੈਰ ਸੁਖਦਾਈ, ਉਹ ਨਿਰਾਹਾਰ ਹੈ ਅਸਲ ਦੇ ਵਿੱਚ, ਜਦੋਂ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੋ ਜਾਂਦਾ ਨਾ, ਫਿਰ ਅਸਲ ਨਿਰਾਹਾਰ ਹੋ ਜਾਂਦਾ ਹੈ, ਸਰੀਰ ਨਾਲ ਨਾ ਜੁੜਿਆ ਰਹਿੰਦਾ, ਜਦ ਅਸੀਂ ਕਹਿੰਦੇ ਹਾਂ ਭੇਦ ਨਾ ਜਾਣਾ ਮਾਨਸ ਦੇਹਾ, ਉਦੋਂ ਇਹਨੂੰ ਨਿਰਾਹਾਰ ਕਿਹਾ ਜਾ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਭੇਦ ਨਾ ਜਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਾ ਮਾਨਸ ਦੇਹਾ, ਫਿਰ ਇਹ ਨਿਰਾਹਾਰ ਕਿਹਾ ਜਾ ਸਕਦਾ ਇਹਨੂੰ, ਕਿਉਂ ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਗਿਆਨ ਹੈ, ਉਹ ਨਿਰਾਹਾਰ ਦਾ ਭੋਜਨ। ਮਾਇਆ ਜਿੱਥੇ ਮਾਇਆ ਦਾ ਭੋਜਨ ਨਾ ਹੋਵੇ ਨਾ ਉਹ ਨਿਰਾਹਾਰ ਆ, ਪਰ ਜਿੱਥੇ ਬਹੁ ਵੀ ਭਖਦਾ, ਨਾਨਕ ਬੈਠਾ ਪੱਖੇ ਬਹੁ ਲੰਮੇ ਸੇਵੇ ਦਰਖੜਾ, ਉੱਥੇ ਨਿਰਾਹਾਰ ਨਹੀਂ ਹੈ, ਉੱਥੇ ਪੌਣਾ ਹਾਰੀ ਹੈ। ਉੱਥੇ ਪੌਣਾ ਹਾਰੀ ਕਹਿੰਦੇ, ਨਿਰਾਹਾਰੀ ਨਿਰਾਹਾਰੀ ਨਹੀਂ, ਇੱਥੇ ਉੱਥੇ ਪੌਣਾ ਹਾਰੀ ਹੈ। ਜਿੰਨਾ ਚਿਰ ਸਾਹ ਲੈਣ ਦਾ, ਸਾਹ ਲੈਣ ਦੀ ਇੱਛਾ ਆਪਣੀ ਡਿਊਟੀ ਸਮਝਦਾ, ਸਾਹ ਲੈਣ ਦੀ ਆਪਣੇ ਭਾਣੇ ਦੀ ਗੱਲ ਕਰਦਾ, ਸਾਹ ਲੈਣ ਦੀ, ਉਹਨਾਂ ਚਿਰ ਨਿਰਾਹਾਰੀ ਨਹੀਂ ਹੈ। ਜਦ ਭਾਣੇ ਦੇ ਉੱਤੇ ਛੱਡ ਦਿੰਦਾ ਸਾਹ ਆਉਣ ਨੂੰ ਨਾ ਆਉਣ ਨੂੰ, ਫਿਰ ਸਾਹ ਲੈਂਦਾ ਹੋਇਆ ਵੀ ਨਹੀਂ ਲੈਂਦਾ, ਕਰਮ ਕਰਤ ਹੋਏ ਫਿਰ ਕਰਮ ਕਰਤ ਹੋਏ ਨੇ ਕੰਮ ਹੀ। ਜੀਵਨ ਚੱਲੇ ਨਾ ਚੱਲੇ ਦੀ ਕਾਮਨਾ ਨਹੀਂ ਹੈ, ਇੱਛਾ ਨਹੀਂ ਹੈ। ਜੀਵਨ ਚੱਲੇ ਨਾ ਚੱਲੇ ਦੀ ਆਪਣੀ ਇੱਛਾ ਕੋਈ ਨਹੀਂ ਹੈ, ਉਹ ਪਰਮੇਸ਼ਰ ਦੀ ਇੱਛਾ। ਜੀਵਨ ਚੱਲੇ ਜਾਂ ਨਾ ਚੱਲੇ, ਕੰਮ ਵੀ ਉਹਦਾ, ਉਹ ਨਹੀਂ ਲੈ ਰਿਹਾ, ਉਹਦੀ ਇੱਛਾ 'ਤੇ। ਫਿਰ ਇਹ ਨਿਰਾਹਾਰ ਇਹਨੂੰ ਕਹਿ ਸਕਦੇ ਹਾਂ ਅਸੀਂ, ਇਹਨੂੰ ਵੀ ਕਹਿ ਸਕਦੇ ਹਾਂ। ਇਹ ਤੋਂ ਨਿਰਾਹਾਰ ਪਾਉਣਾ ਸ਼ੁਰੂ ਹੋ ਜਾਂਦਾ, ਅਸਲ ਨਿਰਾਹਾਰ ਤਾਂ ਸਰੀਰ ਛੱਡੇ ਤੋਂ ਬਾਅਦ ਹੀ ਹੈ। ਜਾਣ ਲਿਆ ਉਹਦੀ ਗੱਲ ਹੈ, ਉਹ ਨਿਰਾਹਾਰ ਉਹਨੂੰ ਕਿਹਾ ਜਾ ਸਕਦਾ, ਬਾਕੀ ਨਹੀਂ ਕਿਸੇ ਨੂੰ ਕਿਹਾ ਜਾ ਸਕਦਾ। ਨਿਰਾਹਾਰ
ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿੰਨੇ ਨਾ ਪਈ।
ਜਿਹੜਾ ਨਿਰਵੈਰ ਹੈ ਨਿਰਾਹਾਰ ਹੈ, ਵੈਰ ਵਿਰੋਧ ਵੀ ਉਹਨਾਂ ਚਰਿਆ ਜਿੰਨਾ ਚਿਰ ਸਰੀਰ 'ਚ ਹੈ, ਵੈਰ ਵਿਰੋਧ ਵੀ ਉਹਨਾਂ ਚਿਰ ਹੈ ਜਿੰਨਾ ਚਿਰ ਸਰੀਰ 'ਚ ਹੈ। ਨਿਰਾਹਾਰ ਨਿਰਵੈਰ ਸੁਖਦਾਈ, ਨਿਰਵੈਰ ਹੈ, ਨਿਰਾਹਾਰ ਹੈ, ਸੁਖਦਾਈ ਹੈ, ਇਸ ਕੀ ਕੀਮਤ ਕਿੰਨਾ ਨਾ ਪਾਈ। ਜਿਹੜਾ ਨਿਰਵੈਰ ਹੈ ਉਹ ਕੌਣ ਹੈ? ਸਤਿਪੁਰਖ ਹੈ ਨਾ। ਨਿਰਾਹਾਰ ਹੈ, ਨਿਰਵੈਰ ਹੈ, ਸੁਖਦਾਈ ਹੈ, ਇਹਦੀ ਵੀ ਕੀਮਤ ਨਹੀਂ ਕਿਹਨੇ ਪਾਈ। ਹੁਣ ਇੱਕ ਯੂਨਿਟ ਦੇ ਅਸਲ 'ਤੇ ਸਤਿਪੁਰਖ ਦੀ ਕੀਮਤ ਨਹੀਂ ਕਿਹਨੇ ਪਾਈ, ਸਤਿਪੁਰਖ ਦੀ ਓਡੀ ਓ ਵੱਡੀ ਕੀਮਤ ਬਣਾ ਤੀ ਜਿਹੜੀ ਸੱਚਖੰਡ ਵਾਲਿਆਂ ਦੀ ਹੈ, ਭਗਤ ਦੀ ਹੈ। ਉੱਥੇ ਸਾਰੇ ਇਹਦੇ ਵਰਗੇ ਹੀ ਨੇ, ਇਹੋ ਜਿਹੇ ਹੀ ਨੇ।
ਹਾਂ,
ਜੇ ਵਾਕਈ ਨਿਰਵੈਰ ਹੈ ਔਰ ਸੁਖਦਾਈ ਹੈ, ਉਹਦੀ ਹਰ ਗੱਲ ਸੁੱਖ ਦੇ, ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ, ਬੁਰੇ ਦਾ ਵੀ ਭਲਾ ਕਰਦਾ, ਅਸੀਂ ਸਾਰੇ ਬੁਰੇ ਹੀ ਹਾਂ, ਬੁਰੇ ਦਾ ਭਲਾ ਕਰਦਾ, ਬੁਰੇ ਦਾ ਭਲਾ ਹੀ ਆ, ਸਿੱਖਿਆ ਦੇਣੀ ਬੁਰੇ ਦਾ ਭਲਾ ਹੀ ਕੀਤਾ, ਹੋਰ ਮਾੜਾ ਕੀ ਕੀਤਾ। ਉਹ ਬੁਰਾ ਮੰਨਦੇ ਨੇ, ਹੁਣ ਉਹਨਾਂ ਦੀ ਗਲਤੀ ਹੈ। ਤਾਂ ਜੇ ਕੋਈ ਹੁਣ ਇੱਥੇ ਉਪਦੇਸ ਕਰਦੇ ਨੇ, ਭਾਈ ਤੁਸੀਂ ਨਸ਼ੇ ਛੱਡ ਦਿਓ, ਨਾ ਖਾਓ, ਬਈ ਇਹ ਚੰਗੇ ਨਹੀਂ ਹੈ, ਉਹਨੂੰ ਵੀ ਮਾੜਾ ਸਮਝੇ ਕੋਈ ਨਸ਼ਾ ਖਾਣਿਆ, ਤਾਂ ਫਿਰ ਹੁਣ ਉਹਦਾ ਕਸੂਰ ਹੈ, ਤਾਂ ਉਹਦੀ ਕਹਿਣ ਵਾਲਾ ਤਾਂ ਉਹਦੇ ਫਾਇਦੇ ਦੀ ਉਹ ਗੱਲ ਕਹਿ ਰਿਹਾ, ਸੁਖਦਾਈ ਉਹ ਕਹਿ ਰਿਹਾ, ਉਹਦੇ ਵਾਸਤੇ ਦੁਖਦਾਈ ਗੱਲ ਤਾਂ ਕਹਿ ਨਹੀਂ ਰਿਹਾ। ਹਾਂਜੀ,
ਅਨੰਕ ਭਗਤ
ਜਿਹੜਾ ਨਿਰਾਹਾਰ ਹੈ, ਨਿਰਵੈਰ ਹੈ, ਸੁਖਦਾਈ ਹੈ, ਉਹਦੀ ਕੀਮਤ ਨਹੀਂ, ਤਿੰਨੇ ਗੁਣ ਬਹੁਤ ਨੇ,
ਨਿਰਾਹਾਰ ਨਿਰਵੈਰ।
ਹਾਂ, ਨਿਰਾਹਾਰ ਨਿਰਵੈਰ, ਨਿਰਾਹਾਰ ਹੋ ਗਿਆ, ਮਾਇਆ 'ਚੋਂ ਕੁਛ ਲੋੜ ਨਹੀਂ ਖਾਣ ਦੀ, ਮਾਇਆ ਦੀ ਇੱਛਾ ਖਤਮ ਹੋ ਗਈ। ਨਿਰਵੈਰ ਉਹ ਹੈ ਜਿਹਨੂੰ ਬੜੀ ਚੌਧਰ ਦੀ ਇੱਛਾ ਨਹੀਂ ਹੈ, ਚੌਧਰ ਦੀ ਇੱਛਾ ਨਹੀਂ, ਚੌਧਰ ਕਰਕੇ ਵੈਰ ਵਿਰੋਧ ਦਾ,
ਕੁਰਸੀ
ਕੁਰਸੀ ਦਾ ਹੀ ਵੈਰ ਵਿਰੋਧ ਦਾ, ਔਰ ਵੈਰ ਵਿਰੋਧ ਕਾਹਦਾ, ਚੌਧਰ ਛੱਡਤੀ। ਬਾਕੀ ਸੁੱਖ ਔਰ ਦੁੱਖ ਦੀ ਗੱਲ ਹੈ, ਮੈਨੂੰ ਸੁੱਖ ਜ਼ਿਆਦਾ ਹੋਵੇ, ਸੁੱਖਦਾਈ ਹੈ, ਦੂਜੇ ਨੂੰ ਸੁੱਖ ਦੇਣ ਵਾਲਾ, ਦੂਜੇ ਨੂੰ ਦੁੱਖ ਦੇਣ ਵਾਲਾ ਨਹੀਂ। ਦੂਜੇ ਨੂੰ ਦੁੱਖ ਦਊ ਜਿਹੜਾ, ਉਹਨੂੰ ਕਹਿੰਦੇ ਦੁੱਖ ਮਿਲਦੇ ਨੇ। ਜਿਹੜਾ ਦੂਜੇ ਨੂੰ ਜੋ ਆਪਾਂ ਚੀਜ਼ ਦਿੰਦੇ ਹਾਂ ਨਾ, ਜਿਵੇਂ ਆਪਾਂ ਕਿਸੇ ਨੂੰ ਰੋਟੀ ਖਾ ਦਾਨ ਕਰਦੇ ਹਾਂ, ਜਿਹਨੇ ਦੁੱਖ ਦਾਨ ਕੀਤੇ ਨੇ, ਦਾਨ ਕਰਨਾ ਦੇਣ ਨੂੰ ਕਹਿੰਦੇ ਨੇ। ਦਾਨ ਕੀ ਹੁੰਦਾ? ਦੇਣਾ, ਕਿਸੇ ਨੂੰ ਕੁਝ ਦੇਣਾ, ਇਹ ਦਾਨ ਹੈ। ਜਿਹਨੇ ਦੁੱਖ ਦਾਨ ਕੀਤੇ ਨੇ, ਦੁੱਖ ਦਿੱਤਾ ਲੋਕਾਂ ਨੂੰ, ਦੁੱਖ ਦਾਨ ਕਰਦਾ ਉਹਦੇ ਗਾਹਾਂ ਦੁੱਖ ਫੜ ਗਏ, ਉਹਨੂੰ ਦੁੱਖ ਮਿਲ ਗਏ। ਜਿਹਨੇ ਸੁੱਖਾਂ ਦਾ ਦਾਨ ਕੀਤਾ, ਉਹਨੂੰ ਸੁੱਖ ਮਿਲ ਗਏ, ਉਹਦਾ ਸੁੱਖਾਂ 'ਚ ਵਾਧਾ ਹੋ ਗਿਆ। ਆਹ ਗੱਲ ਹੈ, ਦਾਨ ਦੁੱਖ ਵੀ ਦੇ ਸਕਦੇ ਹਾਂ, ਅਸੀਂ ਦਾਨ 'ਚ ਸੁੱਖ ਵੀ ਦੇ ਸਕਦੇ ਹਾਂ। ਮਰਜ਼ੀ ਦਾਨ ਕਰ ਲਓ, ਜਿਹਾ ਬੀਜਾ ਬੋਲਣਾ। ਜੇ ਦੁੱਖਾਂ ਦਾ ਦਾਨ ਕਰੋਗੇ ਦੁੱਖ ਫੜ ਜਾਣਗੇ, ਗਾਹ ਦੁੱਖ ਵਧੂ ਨੇ ਤੁਹਾਡੇ ਕੋਲ, ਫਿਰ ਮੁੱਕਦੇ ਨਹੀਂ ਤੁਹਾਡੇ ਜੋਗੇ। ਆ ਦੁੱਖ ਤਾਂ ਇੱਕ ਤੋਂ ਹੀ ਭੱਜ ਲੈਂਦਾ ਹੈ। ਇਸ ਕਰਕੇ ਦੁੱਖ ਯਤਨ ਅਸੀਂ ਸੁੱਖਾਂ ਦੇ ਜ਼ਰੂਰ ਕੀਤੇ ਨੇ, ਦੁੱਖ ਕਿੱਥੋਂ ਹੋ ਗਏ? ਅਸੀਂ ਅਣਜਾਣਪਣੇ 'ਚ ਦੁੱਖ ਬੀਜ ਰਹੇ ਹਾਂ, ਅਣਜਾਣਪਣੇ 'ਚ ਬੀਜ ਦੁੱਖ ਰਹੇ ਹਾਂ, ਗੱਲ ਸੁੱਖਾਂ ਦੀ ਕਰ ਰਹੇ ਹਾਂ। ਕਿੱਕਰ ਬੀਜੇ ਜੱਟ ਸੂਲਾਂ ਬੀਜ ਰਹੇ ਹਾਂ, ਪਤਾ ਹੈ ਨਹੀਂ। ਬਿਜੌਰ ਇਲਾਕੇ ਦੀਆਂ ਦਾਖਾਂ ਭਾਲਦਾ, ਭਾਲਦਾ ਸੁੱਖ ਮਿੱਠੀਆਂ, ਅਤੇ ਬੀਜਦਾ ਕੀ ਹੈ? ਕਿੱਕਰ ਬੀਜੇ ਜੱਟ। ਦਾਖਾਂ ਦੇ ਜਿਹੜੀ ਆਪਣੀ ਵੇਲ ਹੁੰਦੀ ਹੈ ਅੰਗੂਰਾਂ ਦੀ, ਅੰਗੂਰਾਂ ਦੀ ਵੇਲ ਨੂੰ ਦਾਖ ਲੱਗਦੀ ਹੈ ਨਾ, ਉਹਨੂੰ ਕੱਢੇ ਦਾ ਹੁੰਦੇ ਨਹੀਂ, ਦਾਖਾਂ ਮਿੱਠੀਆਂ ਹੁੰਦੀਆਂ ਨੇ। ਉਹਦੀ ਤਾਂ ਛਾਂ 'ਚ ਵੀ ਲੋਕ ਬਹਿ ਜਾਂਦੇ ਨੇ। ਵੇਲਾਂ ਦੀ ਛਾਂ ਇੰਨੀ ਹੁੰਦੀ ਹੈ ਠੰਡੀ, ਉੱਤੇ ਵੇਲਾਂ ਚਾੜੀਆਂ ਹੁੰਦੀਆਂ ਨੇ 6-6 ਫੁੱਟ ਉੱਚੀਆਂ ਕਰਕੇ, ਥੱਲੇ ਗਰਮੀਆਂ ਦੇ ਮਹੀਨੇ ਤਾਂ ਉਹਦੇ ਸਮਝ ਲਓ ਬਹੁਤ ਠੰਡੀ ਜਗ੍ਹਾ ਹੁੰਦੀ ਹੈ, ਸਾਫ ਜੇ ਹੋਵੇ। ਜਦੋਂ ਨਹੀਂ ਸੀ ਪੱਖੇ ਪੁੱਖੇ ਏਸੀ ਵਗੈਰਾ, ਉਹ ਤਾਂ ਏਸੀ ਵਰਗੀ ਉਹ ਜਗ੍ਹਾ ਸੀ। ਹਾਂਜੀ,
ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ।
ਇੱਕ ਭਗਤ ਨਹੀਂ ਹੈ, ਅਨੇਕਾਂ ਭਗਤ ਨੇ, ਤੇਰੇ ਭਗਤ ਬਥੇਰੇ ਨੇ। ਅਨਕ ਭਗਤ ਜਿਹੜੇ 84 ਲੱਖ ਜੋ ਨੇ ਭਗਤ ਸਾਰੇ ਹੀ ਨੇ, ਆਦਮੀ ਨੂੰ ਛੱਡ ਕੇ। ਆਦਮੀਆਂ 'ਚ ਕੋਈ ਕੋਈ ਆ ਜਿਹੜੇ ਦਰਖਤ ਖੜ੍ਹੇ ਨੇ, ਜਿੱਥੇ ਘੜਾ ਤੇ ਉੱਥੇ ਹੀ ਖੜ੍ਹੇ ਨੇ, ਜਿੱਥੇ ਜਨਮ ਦੇ ਤਾ, ਉਹ ਭਗਤ ਨਹੀਂ, ਬੰਧਨ ਨਹੀਂ ਕਰਦੇ ਉਹ ਖੜ੍ਹੇ। ਉਹ ਵਿਚਾਰੇ ਇੱਕ ਲੱਤ ਭਰ ਖੜ੍ਹੇ ਨੇ ਸਾਰੀ ਜ਼ਿੰਦਗੀ ਉੱਥੇ ਖੜ੍ਹੇ ਰਹਿਣਾ। ਉਹ ਤੇਰੇ ਜੀਵ ਨੇ ਜਿਹੜੇ, ਉਹ ਫਲ ਜਿਹੜਾ ਆਉਂਦਾ ਉਹ ਫਲ ਆਪ ਨਹੀਂ ਖਾਂਦੇ, ਜੀਵ ਖਾ ਲੈਂਦੇ ਨੇ। ਤੇਰੇ ਪੈਦਾ ਕੀਤੇ, ਤੇਰੀ ਡਿਊਟੀ ਲਾਈ ਹੈ ਵੀ ਜੀਵਾਂ ਨੂੰ ਬਾਈ ਫਲ ਦੇਣਾ ਨੇ, ਤੂੰ ਤੇਰੀ ਡਿਊਟੀ ਹੈ ਇੰਨਾ ਚਿਰ ਇੱਥੇ ਖੜ ਕੇ ਫਲ ਪੈਦਾ ਕਰ। ਆ ਜਿਹੜੀ ਜਨਤਾ ਆਊਗੀ ਇਹ ਖਾਊਗੀ, ਜਾਨਵਰ ਵੀ ਨੇ, ਉਹ ਭਗਤੀ ਉਹ ਕਰਦੇ ਨੇ ਔਰ ਕਰਦੇ ਨੇ। ਅਨਕ ਭਗਤ ਤਾਂ ਆਪਣੀ ਆਪਣੀ ਪੌੜੀ ਸਾਰੇ ਚੜ੍ਹਦੇ ਨੇ, ਭਗਤੀ ਕਰਕੇ ਇੱਕ ਪੌੜੀ ਚੜ੍ਹਨੀ ਹੈ।
ਬੰਦਗੀ ਕਰਕੇ,
ਬੰਧਨ ਵਿੱਚ ਨੇ ਉਹ, ਤੇਰੇ ਹੁਕਮ 'ਚ ਨੇ, ਭਾਣੇ 'ਚ ਨੇ। ਬੰਦਾ ਸੋਚ ਰਹੇ ਵਿੱਚ ਬੰਦੀ, ਉਹ ਬੰਦੀ ਬੰਧਨ ਦੇ ਵਿੱਚ ਨੇ, ਜਿੱਥੇ ਤੱਕ ਕਢਾ ਤਾ ਤੇਰੇ ਆਰਡਰ 'ਚ ਨੇ ਖੜ੍ਹੇ ਉਹ। ਹੁਕਮ 'ਚ ਜੁੜੇ ਹੋਏ ਨੇ। ਅਨਕ ਭਗਤ ਬੰਧਨ ਨਿਤ ਕਰੈ
ਚਰਨ ਕਮਲ ਹਿਰਦੇ ਸਿਮਰੈ।
ਤੇਰਾ ਭਾਣਾ ਹੁਕਮ ਮੰਨਦੇ ਨੇ, ਚਰਨ ਕਮਲ ਹਿਰਦੇ ਸਿਮਰੈ। ਬਸ ਤੇਰੇ ਧਿਆਨ 'ਚ ਨੇ ਵੀ ਅਸੀਂ, ਉਹਨਾਂ ਨੂੰ ਇੰਨਾ ਸਕੂਨ ਆ ਵੀ ਅਸੀਂ ਭਾਣੇ 'ਚ ਖੜ੍ਹੇ ਹਾਂ। ਭਾਣੇ 'ਚ ਖੜ੍ਹਨ ਦਾ ਹੀ ਉਹਨਾਂ ਨੂੰ ਨਸ਼ੇ, ਉਹਦੇ ਐਨਰਜੀ ਨਾਲ ਹੀ ਉਹ ਜ਼ਿੰਦਗੀ ਬਤੀਤ ਕਰ ਲੈਂਦੇ। ਭਾਣੇ 'ਚੋਂ ਇੰਨੀ ਐਨਰਜੀ ਮਿਲਦੀ ਹੈ, ਸੁੱਖ 'ਚ ਜੀਵਨ ਲੰਘਦਾ ਉਹਨਾਂ ਦਾ। ਅਤੇ ਕਈ ਤਾਂ ਇਹ ਜਿਹੜੇ ਦੂਏ ਕਵੀ ਨੇ ਛੋਟੇ, ਇਹਨਾਂ ਨੇ ਵੀ ਲਿਖਿਆ, ਕਹਿੰਦੇ ਦਰਖਤ ਜਿਹੜਾ ਹੁੰਦਾ ਕੀ ਕਰਦਾ? ਇੱਥੇ ਪਾਥਰ ਮਾਰਿਆ ਉੱਥੇ ਬੇਫਲ ਦੇ ਤੋ, ਇੱਧਰੋਂ ਤਾਂ ਚੱਕ ਕੇ ਅਸੀਂ ਪੱਥਰ ਮਾਰਦੇ, ਉੱਧਰੋਂ ਸਾਨੂੰ ਪੱਕਾ ਫਲ ਮਿਲਦਾ। ਦਰਖਤ ਕੀ ਕਰਦਾ? ਪੱਕਾ ਫਲ ਦੇਖ ਲਿਆ, ਚੱਕ ਕੇ ਪੱਥਰ ਮਾਰਿਆ, ਉਹ ਕਹਿੰਦਾ ਲੈ 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 ਫਲ। ਉਹ ਫਲ ਦਿੰਦਾ, ਉਹ ਪੱਥਰ ਮਾਰਦਾ। ਆਦਮੀ ਪੱਥਰ, ਦੇਖੋ ਆਦਮੀ ਮਾਰਦਾ ਪੱਥਰ, ਆਦਮੀ ਪੱਥਰ ਮਾਰਦਾ ਫਲ ਦੇ ਰਿਹਾ। ਅਤੇ ਆਦਮੀ ਨੂੰ ਫਿਰ ਦਰਖਤ ਚੰਗਾ ਹੋਇਆ ਕਿ ਆਦਮੀ ਚੰਗਾ ਹੋਇਆ? ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ, ਰੁੱਖਾਂ ਵਰਗਾ ਜਿਗਰਾ ਚਾਹੀਦਾ, ਜੇ ਪੱਥਰ ਵੀ ਮਾਰੇ ਉਹਨੂੰ ਫਲ ਦੇ ਦੇਵੇ, ਬੁਰੇ ਦਾ ਭਲਾ ਕਰ ਦੇਵੇ, ਇਹੀ ਤਾਂ ਬੁਰੇ ਦਾ ਭਲਾ। ਇਹ ਬੰਧਨ ਨਿਤ ਕਰੈ
ਚਰਨ ਕਮਲ ਹਿਰਦੇ ਸਿਮਰੈ।
ਚਰਨ ਕਮਲ ਹਿਰਦੇ ਸਿਮਰੈ, ਹੁਕਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਨੇ, ਚੇਤਾ ਰੱਖਦੇ ਨੇ ਨਾ ਇਹਨਾਂ ਵਾਸਤੇ ਹੀ ਡਿਊਟੀ ਹੈ, ਨਾ ਬੁਰੇ ਦਾ ਭਲਾ ਕਰਨਾ ਆਪਾਂ ਨੇ। ਇਹ ਅਸਲ 'ਚ ਮੈਨੂੰ ਨਹੀਂ ਪੱਥਰ ਮਾਰਦਾ, ਇਹ ਤਾਂ ਉਹ ਜਿਹੜਾ ਹੈ ਨਾ ਫਲ ਚਾਹੁੰਦਾ ਹੈ, ਮੈਨੂੰ ਜੇ ਫੜਨਾ ਹੁੰਦਾ ਦੇਖਾ ਭਲਾ ਪੱਥਰ ਮਾਰਦਾ, ਜਿੰਨਾ ਚਿਰ ਫੜ ਨਹੀਂ ਲੱਗਿਆ ਇਹ ਪੱਕਿਆ ਨਹੀਂ ਉਦੋਂ ਨਹੀਂ ਮਾਰਿਆ ਨਾ ਪੱਥਰ, ਹੁਣ ਕਿਉਂ ਮਾਰਿਆ? ਪੱਥਰ ਨਹੀਂ ਮਾਰਦਾ, ਫੜ ਚਾਹੁੰਦਾ, ਦੇ ਦਿਓ ਇਹਨੂੰ।
ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣਾ।
ਸਤ ਬਲਿਹਾਰੀ ਸਤਿਗੁਰ ਆਪਣੇ, ਆਪਣੇ ਸਤਿਗੁਰ ਤੇ ਸਤ ਬਲਿਹਾਰੀ ਜਾਂਦਾ ਉਹ ਜਿਹੜਾ ਸਤਿਪੁਰਖ ਜਾਣਨ ਵਾਲਾ ਹੈ, ਜਿਹਦਾ ਵੀ ਸਤਿਗੁਰ ਹੈ, ਸਤਿਗੁਰ ਦੀ ਪਛਾਣ ਹੈ, ਜਿਹਨੂੰ ਸਤਿਗੁਰ ਦੀ ਪਛਾਣ ਹੈ ਬਲੇ ਕੁਰਬਾਨ ਉਹ ਜਾ ਸਕਦਾ, ਦੂਆ ਨਹੀਂ ਜਾ ਸਕਦਾ। ਸਤ ਬਲਿਹਾਰੀ ਸਤਿਗੁਰ ਜਿਹਨਾਂ ਨੂੰ ਸਤਿਗੁਰ ਦੀ ਪਛਾਣ ਨਹੀਂ ਸੀ, ਬੇਦਾਵਾ ਲਿਖ ਕੇ ਦਿਆ, ਜਿਹਨਾਂ ਨੂੰ ਪਛਾਣ ਸੀ ਉਹੀ ਨਾਲ ਰਹੇ
ਨੇ।
ਹਾਂ, ਜਿਹਨਾਂ ਨੂੰ ਪਛਾਣ ਨਹੀਂ ਸੀ ਬੇਦਾਵਾ ਲਿਖ ਕੇ ਦਿਆ ਸੀ, ਜਿਹਨਾਂ ਨੂੰ ਪਛਾਣ ਨਹੀਂ ਸੀ ਸ੍ਰੀ ਚੰਦ ਨਾਲ ਜੁੜ ਗਏ ਸੀ, ਜਿਹਨਾਂ ਨੂੰ ਪਛਾਣ ਨਹੀਂ ਸੀ ਦਾਤੂ ਦਾਸੂ ਨਾਲ ਜੁੜ ਗਏ ਸੀ। ਪਛਾਣ ਥੋੜ੍ਹਿਆਂ ਨੂੰ ਹੁੰਦੀ ਹੈ, ਪਛਾਣ ਵਾਲੇ ਗੁਰ ਸਤਿਗੁਰ ਕੇ ਸਿੱਖ ਰਹੇ ਨੇ, ਬਾਕੀ ਦੂਏ ਝੜਦੇ ਰਹੇ ਨੇ ਸਾਰੇ ਕੱਚੇ। ਹਾਂਜੀ,
ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣਾ।
ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣਾ, ਇਹਦੀ ਕਿਰਪਾ ਨਾਲ ਐਸੇ ਪ੍ਰਭ ਦਾ ਲੜ ਫੜਿਆ, ਜਿਹਨੇ ਐਸੇ ਪ੍ਰਭ ਦਾ ਲੜ ਫੜਾ ਦਿੱਤਾ, ਜਿਹੜਾ ਕਿ ਹੁਣ ਗਾਹਾਂ 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 ਰਸਤਾ ਰੁਕਦਾ ਹੀ ਨਹੀਂ, ਜਾਈ ਜਾਂਦੇ ਅੱਗੇ ਵੱਧ ਕੇ, ਕਿਤੇ ਰੁਕਾਵਟ ਆਉਂਦੀ ਉਹ ਨਹੀਂ। ਉਹ ਜਿਹੜਾ ਸਤਿਗੁਰ ਹੈ ਉਹਦੇ 'ਤੇ ਕੁਰਬਾਨ। ਹਾਂਜੀ, ਸਤ ਬਲਿਹਾਰੀ
ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣਾ। ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅਮਰ ਸੋ ਹੋਏ।
ਬਲਿਹਾਰੀ ਲਫ਼ਜ਼ ਜਿਹੜਾ ਹੁੰਦਾ ਨਾ, ਬਲ ਹੁੰਦਾ, ਬੁੱਧ ਦਾ ਫਲ ਹੁੰਦਾ ਆਪਣਾ, ਜਿਹੜਾ ਬੁੱਧ ਕੋਲ ਆਪਣਾ ਗਿਆਨ ਸੀ ਨਾ, ਬੁੱਧੀ ਕੋ ਉਹਨੇ ਹਾਰ ਮੰਨ ਲਈ ਸਤਿਗੁਰ ਦੇ ਸਾਹਮਣੇ, ਤਾਂ ਬਲਿਹਾਰੀ ਜਾ ਹੁੰਦਾ, ਸੁਰੈਂਡਰ ਹੋ ਜਾਈਏ ਜੇ ਸਤਿਗੁਰ ਦੇ ਸਾਹਮਣੇ, ਉਹਨੂੰ ਬਲਿਹਾਰੀ ਕਹਿੰਦੇ ਨੇ। ਬਲ ਜਿਹੜਾ ਸੀ ਬੁੱਧ ਦਾ ਬਲ, ਉਹਨੇ ਹਾਰ ਮੰਨ ਲਈ, ਬੁੱਧ ਦਾ ਬਲ ਹਾਰ ਨਹੀਂ ਬੁੱਧਦਾ, ਜੇ ਹਾਰ ਬਣ ਗਿਆ ਤਾਂ ਬਲਿਹਾਰੀ ਹੈ, ਬਲ ਹਾਰੀ। ਜੋ ਬਲੀ ਸੀ ਬੁੱਧ ਆਪਣੇ ਆਪ ਨੂੰ ਸਮਝਦੀ, ਉਹ ਹਾਰ ਬਣ ਗਈ ਹਥਿਆਰ ਸਿਰ 'ਤੇ, ਸਤਿਗੁਰ ਆਪਣੇ ਦੇ ਸਾਹਮਣੇ। ਸਿੱਖਿਆ ਹੀ ਤਾਂ ਲਊ ਜੇ ਹਾਰ ਬਣ ਜੂ, ਪਾਣਾ ਬਣੂ ਗੁਰਬਾਣੀ ਨੂੰ, ਉਹ ਸਿੱਖਿਆ ਗੁਰਬਾਣੀ ਦੀ ਲਊ ਜਿਹੜਾ ਗੁਰਬਾਣੀ ਨੂੰ ਗੁਰੂ ਮੰਨੂ, ਗੁਰਬਾਣੀ ਨੂੰ ਸਤਿਗੁਰ ਦੀ ਬਾਣੀ ਮੰਨੂ, ਸੱਚੀ ਬਾਣੀ ਮੰਨੂ, ਉਹ ਸਿੱਖਿਆ ਲਊ। ਇਹਨਾਂ ਸਿੱਖਿਆ ਨਹੀਂ ਲੜੀ, ਆਪਣੀ ਬੁੱਧੀ ਆ ਲੋਕਾਂ ਦੀ, ਇਹਦੇ ਵਿੱਚ ਵੀ ਇਹਨੂੰ ਵੇਖ ਪੜਦੇ ਨੇ। ਜੇ ਔਰਤਾਂ ਨੂੰ ਬਰਾਬਰ ਨਹੀਂ ਮੰਨਦੀ ਗੁਰਬਾਣੀ, ਐਸੀ ਗੁਰਬਾਣੀ ਨੂੰ ਅਸੀਂ ਨਹੀਂ ਮੰਨਦੇ, ਇੱਥੇ ਤੱਕ ਕਹਿਣ ਨੂੰ ਤਿਆਰ ਨੇ ਲੋਕ, ਨਾ ਮੰਨੋ ਤੁਹਾਨੂੰ ਕਹਿੰਦੇ ਗਾ, ਤੁਹਾਨੂੰ ਕਹਿੰਦੇ ਨੇ ਉੱਥੋਂ ਸੱਚਖੰਡ ਤੋਂ ਤੁਹਾਨੂੰ ਕਹਿੰਦੇ ਨੇ ਸਿਫਾਰਿਸ਼ ਭੇਜੀ ਹੈ ਵੀ ਤੁਸੀਂ ਜ਼ਰੂਰ ਮੰਨੋ, ਜਿਹਨੇ ਬਾਬਸਾਗਰ ਜਾਣਾ ਰਹਿੰਦੇ ਰਹੋ, ਜਿਹਨਾਂ ਦੇ ਅੱਗੇ ਸੜਨਾ ਸੜਦੇ ਰਹੋ, ਉਹਨਾਂ ਨੂੰ ਕੀ ਫਰਕ, ਕਿਸੇ ਨੂੰ ਕੀ ਫਰਕ ਪੈਂਦਾ, ਨਹੀਂ ਮੰਨੋ ਨਾ ਮੰਨੋ ਕਿਸੇ ਦਾ ਕੀ ਨੁਕਸਾਨ ਹੋਊਗਾ, ਤੂੰ ਤੁਹਾਡੇ ਨਾਲ ਮੰਨਣਾ, ਰਾਜ ਤਾਂ ਪਰਮੇਸ਼ਰ ਦਾ ਰਹਿਣਾ, ਤੁਹਾਡਾ ਹੋ ਨਹੀਂ ਸਕਦਾ, ਮਰਨ ਤੋਂ ਤੁਸੀਂ ਫਿਰ ਵੀ ਨਹੀਂ ਬਚ ਸਕਦੇ, ਦੁੱਖ ਸੁੱਖ ਫਿਰ ਵੀ ਤੁਹਾਨੂੰ ਪਰਮੇਸ਼ਰ ਦੀ ਰਜ਼ਾ ਨਾਲ ਰਹਿਣੇ ਨੇ, ਅਤੇ ਰਹਿਣਾ ਤਾਂ ਉਸੇ ਡੁੱਡ ਕੇ ਕਰਨਾ, ਫਾਹੇ ਤਾਂ ਆਉਣਾ ਹੀ ਪੈਣਾ, ਤੁਸੀਂ ਜੋ ਮਰਜ਼ੀ ਕਰੀ ਜਾਓ। ਹਾਂਜੀ,
ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣਾ।
ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣਾ।
ਇਹ ਹਰ ਰਸ ਪੀ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅਮਰ ਸੋ ਹੋਏ।
ਇਹ ਹਰ ਰਸ, ਹਰ ਰਸ ਕੀ ਹੈ? ਜਿਹੜਾ ਜਪ ਹੈ ਨਾ, ਜਪ ਜਿਹੜੀ ਗੁਰਬਾਣੀ ਹੈ, ਜਿਸ ਪ੍ਰਸਾਦ ਐਸਾ ਪ੍ਰਭ
ਜਪਣਾ,
ਇਹ ਜਿਹੜਾ ਜਪ ਹੈ ਜੋ ਹਰ ਰਸ ਮਿਲਦਾ, ਇਹ ਹਰ ਰਸ ਆਹ ਗੁਰਬਾਣੀ ਹਰ ਰਸ,
ਇਹ ਹਰ ਰਸ ਪਾਵੇ ਜਨ ਕੋਏ,
ਇਹ ਹਰ ਰਸ ਜਦ ਪਾਉਂਦਾ, ਜਦ ਗੁਰਬਾਣੀ ਨੂੰ ਪ੍ਰੇਮ ਕਰਦਾ ਤਾਂ ਹਰ ਰਸ ਬਣਦੀ ਜਾਂ ਨਹੀਂ ਬਣਦੀ ਉਹਦੀ, ਜੇ ਆਮਦਨ ਦਾ ਸਾਧਨ ਬਣਾਉਂਦਾ ਹਰਜਸ ਕਿੱਥੇ ਹੈ? ਫਿਰ ਤਾਂ ਬੇਖਰਾਸ ਹੈ। ਜਿਹੜੇ ਆਮਦਨ ਦਾ ਸਾਧਨ ਬਣਾਉਂਦੇ ਨੇ ਉਹਨਾਂ ਵਾਸਤੇ ਵਿਖਿਆ ਰਸ ਹੈ, ਉਹਨਾਂ ਵਾਸਤੇ ਸਰਾਫ ਰੂਪ ਹੈ। ਲਕਸ਼ਮਣ ਲਕਸ਼ਮਣ ਮੂਯੋ ਇਹ ਸਰਾਫ ਮਾਰ ਜਾਣਾ ਉਹਨਾਂ ਨੂੰ, ਸਰਾਪੇ ਗਏ। ਜੇ ਗੁਰਬਾਣੀ ਦੇ ਲੜ ਲੱਗ ਕੇ ਵੀ ਤੁਸੀਂ ਨਰਕਾਂ 'ਚ ਪੈ ਗਏ, ਗਾਹਾਂ ਹੋਰ ਬੁੱਧ ਭ੍ਰਸ਼ਟ ਹੋ ਗਈ, ਅਤੇ ਇੱਦੋਂ ਬੜਾ ਸਰਾਫ ਹੋਰ ਕੀ ਹੋਊਗਾ? ਇੱਦੋਂ ਬੜਾ ਸਰਾਫ ਕੀ ਹੋਊਗਾ? ਹਾਂਜੀ,
ਇਹ ਹਰ ਰਸ ਪਾਵੇ ਜਨ ਕੋਏ,
ਇਹ ਹਰ ਰਸ ਪਾਵੇ ਜਨ
ਕੋਏ,
ਕੋਈ ਬਿਰਲਾ ਹੋਊਗਾ ਜਿਹਨੂੰ ਇਹ ਹਰ ਰਸ ਮਿਲ ਜਾਣਾ ਸਮਝਣਾ। ਭੀੜ ਬਹੁਤ ਹੋਊਗੀ ਗੁਰਦੁਆਰੇ, ਭੀੜ ਬਹੁਤ ਹੋਊਗੀ ਗੁਰਬਾਣੀ ਸੁਣਨ ਵਾਲਿਆਂ ਦੀ, ਉਹਨਾਂ 'ਚੋਂ ਹਰ ਰਸ ਕਿਸੇ ਬਿਰਲੇ ਨੂੰ ਪ੍ਰਾਪਤ ਹੋਣਾ। ਹਰ ਰਸ ਉਹਨੂੰ ਪ੍ਰਾਪਤ ਹੋਊ ਜਿਹੜਾ ਇਹਨੂੰ ਸਮਝ ਲੂ, ਬੁੱਝ ਲੂ ਔਰ ਮੰਨ ਲੂ। ਮੰਨੇ ਤੇ ਪ੍ਰਾਪਤ ਹੈ, ਨਾ ਮੰਨੇ ਤੇ ਵੀ ਪ੍ਰਾਪਤ ਨਹੀਂ। ਨਾ ਮੰਨੇ ਤੇ ਵੀ ਪ੍ਰਾਪਤ ਨਹੀਂ, ਇਹ ਨਾ ਮੰਨੇ ਤੇ ਵੀ ਥੱਲੇ ਨਿਕਲ ਜਾਂਦਾ। ਜੇ ਭਾਂਡਾ ਕੱਚਾ ਹੋਵੇ ਹਿਰਦਾ, ਤਾਂ ਇਹ ਹਰ ਰਸ ਦੀ ਧਾਰ ਛੇਕ ਕਰਕੇ ਪਾਰ ਚਲੀ ਜਾਂਦੀ ਹੈ। ਮਾਇਆ ਦੇ ਭਾਂਡੇ 'ਚ ਨਹੀਂ ਡਿੱਗਦਾ ਇਹ, ਸੱਚ ਦੇ ਭਾਂਡੇ 'ਚ ਡਿੱਗਦਾ। ਸੋਨਾ ਸੱਚ ਨੂੰ ਕਹਿੰਦੇ ਨੇ। ਕੰਚਨ ਦੇਹੀ ਦੇ ਵਿੱਚ, ਜਿਹੜੀ ਦੇਹੀ ਵਿੱਚ ਕੱਚ ਨਾ ਰਹੇ, ਮਾਇਆ ਨਾ ਰਹੇ। ਕੰਚਨ ਦਾ ਮਤਲਬ ਸੋਨਾ ਨਹੀਂ ਹੁੰਦਾ, ਕੰਚਨ ਕੱਚ ਨਾ ਰਹੇ ਜਿੱਥੇ ਮਾਇਆ ਨਾ ਰਹੇ। ਮਾਇਆ ਤੋਂ ਰਹਿਤ ਹਿਰਦੇ ਵਿੱਚ ਟਿਕਦਾ, ਜਿੱਥੇ ਮਾਇਆ ਹੋਵੇ ਹਿਰਦੇ 'ਚ, ਮਾਇਆ ਉਹ ਹੋਵੇ ਉੱਥੇ ਟਿਕਦਾ ਹੀ ਨਹੀਂ। ਉੱਥੇ ਹੀ ਕੱਚ ਹੈ, ਉੱਥੇ ਦੀ ਬਾਹਰ ਨਿਕਲ ਜਾਣਾ ਨੇ। ਜਿੱਥੇ ਲੋਭ ਦਾ ਜਿਹਦਾ ਵੀ ਅਣਸ ਹੈ, ਉੱਥੇ ਦੀ ਉਹ ਗਲੀ ਕਰ ਦੇਣੀਆਂ ਨੇ। ਜਿੱਥੇ ਕਮੀ ਆ, ਉੱਥੇ ਹੀ ਕਦਾ ਵੱਧ ਜਾਣੀ ਆ ਭੀਮ ਦੀ, ਉੱਥੇ ਹੀ ਦੁਸ਼ਾਸਨ ਨੇ ਮਰ ਜਾਣਾ। ਜਿਹੜੀ ਜਗ੍ਹਾ ਨਜ਼ਰ ਨਹੀਂ ਨਾ ਆਈ ਅੰਦਰ ਹਿਰਦੇ 'ਚ ਸਾਨੂੰ, ਮਾਂ ਨੂੰ, ਜਿਹੜੀ ਜਦ ਦੁਸ਼ਾਸਨ ਨੰਗਾ ਹੋ ਕੇ ਜਾਂਦਾ ਮਾਂ ਦੇ ਸਾਹਮਣੇ, ਤੇ ਜਿਹੜੀ ਜਗ੍ਹਾ ਉਹਨੂੰ ਉਹਦੀ ਨਿਗਾਹ 'ਚ ਨਹੀਂ ਨਾ ਆਈ, ਉੱਥੇ ਕੱਚ ਰਹਿ ਗਿਆ। ਜੇ ਆਪਣੇ ਗੁਰਬਾਨ ਮੈਂ ਨਹੀਂ ਜਾਗਦੀ ਨਾ ਮਾਂ ਮੱਤ ਬੁੱਧ, ਕਿਤੇ ਖੋਟ ਪਈ ਹੈ ਉੱਥੇ ਦੀ ਨਿਕਲ ਜਾਣਾ ਗਲੀ। ਤਾਂ ਹੀ ਕਿਹਾ ਆਪਣੇ ਗੁਰਬਾਨ ਮੈਂ ਸਿਰ ਨਹੀਂ ਮਾਂ, ਜਿੱਥੇ ਕੋਈ ਔਗਣ ਪਿਆ ਉੱਥੇ ਦੀ ਉਹ ਗਲੀ ਹੋ ਜਾਣੀ। ਟਿਕਣੀ ਨਹੀਂ ਬਾਣੀ ਉੱਥੇ ਅੰਦਰ, ਕਿਹੜੀ ਟਿਕਣੀ? ਕਮੀ ਦੇਖੋ ਕਿੱਥੇ ਹੈ। ਪਹਿਲਾਂ ਦੁੱਧ ਪਾਉਣਾ ਹੋਵੇ ਕਿਸੇ ਭਾਂਡੇ 'ਚ, ਦੇਖਦਾ ਕਿਤੇ ਛੇਕ ਤਾਂ ਨਹੀਂ, ਜੇ ਛੇਕ ਹੋਵੇ ਦੁੱਧ ਪਾ ਦਿਓਗੇ? ਜਿੱਥੇ ਔਗਣ ਉੱਥੇ ਛੇਕ ਹੈ। ਕਬੀਰ ਬੇੜਾ ਜਰਜਰਾ ਫੂਟੇ ਛੇਕ, ਪਹਿਲਾਂ ਤਾਂ ਹਜ਼ਾਰਾਂ ਹੀ ਛੇਕ ਨੇ, ਪਹਿਲਾਂ ਤਾਂ ਹਜ਼ਾਰਾਂ ਹੀ ਛੇਕ ਨੇ, ਜਿੱਦਾਂ ਔਗਣ ਨੇ ਉਨਾ ਹੀ ਛੇਕ ਨੇ। ਅਤੇ ਗੁਰਬਾਣੀ ਤੁਹਾਡੀ ਸੁਣੀ ਹੋਈ ਕੀ ਕਰੂ? ਉਹ ਤਾਂ ਜਾਲੀ ਹੈ, ਇੱਧਰ ਪਾਈ ਜਾ ਉਧਰ ਨਿਕਲ ਜਾਂਦੀ ਹੈ। ਇਹ ਤਾਂ ਸਾਰੇ ਸੁਰਾਖ ਬੰਦ ਕਰੇ ਤੇ ਟਿਕਦੀ ਹੈ, ਐਵੇਂ ਨਹੀਂ ਟਿਕਦੀ ਹੈ। ਸੁਰਾਖ ਬੰਦ ਕਰਦੀ ਹੈ ਫਿਰ ਟਿਕਦੀ ਹੈ ਬਣ। ਹਜ਼ਾਰਾਂ ਛੇਕ ਨੇ ਅੰਦਰ, ਟਿਕਦੀ ਕਿਉਂ ਨਹੀਂ ਬਾਣੀ? ਕਿਸੇ ਦੇ ਅਸਰ ਕਿਉਂ ਨਹੀਂ ਹੁੰਦਾ? ਛੇਕ ਨੇ ਔਗਲਾਂ ਦੇ। ਹਾਂਜੀ,
ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅਮਰ ਸੋ ਹੋਏ।
ਪਾਵੇ ਜਨ ਕੋਏ, ਪਾਵੇ ਦਾ ਮਤਲਬ ਪਾਵੇ ਉਹਦੇ 'ਚ ਹੀ ਹੈ ਜੇ ਉਹਦੇ ਟਿਕ ਗਿਆ ਅੰਦਰ। ਜੇ ਝਰਨੀ 'ਤੇ ਪਾਉਂਦੇ ਰਹੋ ਥੱਲੇ ਨਿਕਲਦਾ ਰਹੇ, ਪਾਇਆ ਤਾਂ ਹੈ ਨਹੀਂ ਝਰਨੀ ਨੇ, ਕੀ ਪਾਇਆ? ਉਹ ਚਾਹ ਪਾਉਣੀ ਵੀ ਹੁੰਦੀ ਹੈ, ਚਾਹ ਪਾਉਣੀ 'ਚ ਕੋਈ ਚਾਹ ਪੀਂਦਾ ਦੇਖੇ? ਕੱਪਾਂ 'ਚ ਪੈਂਦੀ ਹੈ ਚਾਹ ਫਿਰ ਪੀਣ ਵਾਸਤੇ, ਉਹ ਪੁਣੀ ਸਾਰੀ ਉਸੇ ਨੇ, ਪੁਣੀ ਤਾਂ ਉਸੇ ਲੰਘੀ ਤਾਂ ਉਸੇ ਪੈਂਦੀ ਹੈ। ਗ੍ਰੰਥੀ ਦੇ ਮੂੰਹ 'ਚ ਹੀ ਨੰਗੀ ਆ, ਰਾਗੀਆਂ ਦੇ ਮੂੰਹ 'ਚ ਹੀ ਉਹ ਪਾਣੀ ਨੰਗੀ ਆ, ਉਹਨਾਂ ਦੇ ਬੱਲੇ ਤਾਂ ਕੁਛ ਨਹੀਂ ਆਉਂਦਾ। ਉਹ ਤਾਂ ਚਾਹ ਪੁਣਨੀ ਮੌਕਾ ਜਾਂਦਾ ਕੰਮ, ਉਹ ਤਾਂ ਸੰਗਤ ਵਿੱਚੋਂ ਕਿਸੇ ਦੀ ਪਿਆਲੀ ਕਾਇਮ ਹੋਵੇ, ਟੁੱਟੀ ਨਾ ਹੋਵੇ, ਉਹ ਜੇ ਮਨ ਜੁੜਿਆ ਹੋਵੇ, ਇੱਕ ਹੋਇਆ ਹੋਵੇ, ਖੱਪਰ ਉਹਦਾ ਕੱਟਿਆ ਨਾ ਹੋਵੇ ਤਾਂ ਉਹਦੇ ਪੱਲ ਪੈ ਜਾਂਦੀ ਹੈ। ਪਹਿਲਾਂ ਹੀ ਦੋ ਟੋਟੇ ਹੋਏ ਨੇ, ਕੌਲਾ ਜਿਹੜਾ ਉਹਦੇ ਤਾਂ ਦੋ ਟੋਟੇ ਹੋਏ ਹੋਏ ਨੇ, ਪਾਵੇ ਕਿਹੜੇ ਪਾਸੇ। ਜਿਹੜਾ ਉਹਦਾ ਬਾਟਾ ਉਹਦਾ ਵਿਚਾਲੇ ਉਹ ਕੱਟਿਆ ਹੋਇਆ ਹਰੀ ਨਾ, ਦੋ ਟੋਟੇ ਨੇ, ਉਹ ਵੀ ਉਦੋਂ ਖੱਪਰ ਹੈ, ਪੀਵੇ ਕਾਹਦੇ ਨਾ। ਪਹਿਲਾਂ ਬਾਟੇ ਠੀਕ ਕਰ ਲਓ, ਸਿੱਧੇ ਕਰ ਲਓ, ਭਾਂਡੇ ਸਿੱਧੇ ਕਰ ਲਓ, ਫਿਰ ਉਹਨਾਂ ਦੇ ਸਰਾਖ ਬੰਦ ਕਰ ਲਓ, ਫਿਰ ਸੁਣ ਲਿਓ ਬਾਣੀ। ਕੋਈ ਨਹੀਂ, ਬਾਣੀ ਸੁਣ ਸੁਣ ਕੇ ਹੀ ਹੋਣੇ ਨੇ ਵੀ ਸਿੱਧੇ ਖੱਪਰ ਵੀ ਬਾਣੀ ਸੁਣ ਕੇ ਹੀ ਹੋਣੇ ਨੇ, ਛੇਕ ਵੀ ਬੰਦ ਬਾਣੀ ਸੁਣ ਕੇ ਹੋਣੇ ਨੇ, ਤਾਂ ਕੁਛ ਟਿਕਣਾ ਵਿੱਚ ਫਰਨਾ ਨਹੀਂ ਟਿਕਣਾ। ਆਹ ਜਿਹੜਾ ਸਿਸਟਮ ਹੈ ਇਹਦੇ ਨਾਲ ਕੁਝ ਨਹੀਂ ਟਿਕਣਾ, ਇਹਦੇ ਨਾਲ ਤਾਂ ਸਮਾਂ ਖਰਾਬ ਹੋ ਗਿਆ। ਕੰਮ ਜਿਹੜੀ ਮਾੜੀ ਮੋਟੀ ਸਿੱਖੀ ਪਹਿਲਾਂ ਸੀਗੀ ਉਹ ਵੀ ਖਤਮ ਹੋ ਗਈ, ਜਿੰਨੀ ਮਾਇਆ ਦੀ ਝਟਕ ਭਟਕ ਆ ਗਈ ਜ਼ਿਆਦਾ, ਉਹਨੇ ਸਰਾਖ ਬੜ ਬੜੇ ਕਰਤੇ। ਹਾਂਜੀ,
ਇਹ ਹਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅਮਰ ਸੋ ਹੋਏ।
ਅੰਮ੍ਰਿਤ ਪੀਵੇ ਅਮਰ ਸੋ ਹੋਏ, ਜਿਹੜਾ ਅੰਮ੍ਰਿਤ ਪੀ ਲੈਂਦਾ ਅਮਰ ਹੋ ਜਾਂਦਾ। ਅੰਮ੍ਰਿਤ ਪੀਵੇ ਕਾਹਦੇ ਨੂੰ? ਪਹਿਲੀ ਗੱਲ ਤਾਂ ਅੰਮ੍ਰਿਤ ਇਹ ਜੋ ਕੱਢ ਕੇ ਕੋਈ ਦਵੇ ਤਾਂ ਹੀ ਹੈ, ਰਿੜਕਦਾ ਤਾਂ ਛੱਪੜ ਦਾ ਪਾਣੀ ਹੈ। ਗੁਰਬਾਣੀ ਦੀ ਵਿਚਾਰ ਤਾਂ ਬੰਦ ਕੀਤੀ ਹੋਈ ਹੈ, ਗੁਰਬਾਣੀ ਦੀ ਖੋਜ ਤਾਂ ਬੰਦ ਕੀਤੀ ਹੋਈ ਹੈ। ਜਿਹੜੀ ਖੋਜ ਵੀ ਆ ਉਹ ਵੀ ਪੁੱਠੇ ਜਾਣ ਬੁੱਝ ਕੇ ਪੁੱਠੇ ਅਰਥ ਕੀਤੇ ਹੋਏ ਨੇ, ਪੁੱਠੇ ਅਰਥਾਂ ਨੂੰ ਸਿੱਧੇ ਗੱਲ ਨੂੰ ਤਿਆਰ ਨਹੀਂ। ਤਾਂ ਫਿਰ ਅੰਮ੍ਰਿਤ ਕਿਹਨੇ ਪੀਣਾ ਸੀ, ਅਮਰ ਕਿਹਨੇ ਹੋਣਾ ਸੀ? ਅਮਰ ਹੋਣ ਦੀ ਤਾਂ ਗੱਲ ਹੀ ਨਹੀਂ ਚੱਲ ਰਹੀ ਗੁਰਦੁਆਰਿਆਂ 'ਚ। ਹਾਂ ਹਾਂ, ਮੰਨਦੇ ਵੀ ਨੇ ਹੱਥ ਪੁੱਠੇ ਨੇ, ਉਹ ਉਹਨਾਂ ਨੂੰ ਚਾਹੀਦੀ ਮਾਇਆ, ਲੋੜ ਨਹੀਂ ਨਾ ਇਹਦੀ। ਉਹ ਤਾਂ ਰਾਜ ਦੀ ਗੱਲ ਕਰਦੇ ਨੇ, ਮੁਕਤੀ ਦੀ ਗੱਲ ਹੀ ਨਹੀਂ ਕਰਦੇ। ਗੁਰਬਾਣੀ ਕਹਿੰਦੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮੁਕਤੀ ਦੀ ਵੀ ਇੱਛਾ ਨਹੀਂ ਹੈ, ਮੁਕਤੀ ਦੇ ਗਾਹਾਂ ਦੀ ਕੁਛ ਸਾਡੇ ਕੋਲ ਹੈ। ਸਾਡਾ ਟਾਰਗੇਟ ਮੁਕਤੀ ਤੋਂ ਵੀ ਅੱਗੇ, ਉਹਨਾਂ ਦਾ ਤਾਂ ਮੁਕਤੀ ਵੀ ਹੈ ਨਹੀਂ ਟਾਰਗੇਟ। ਹਿੰਦੂ ਦਾ ਟਾਰਗੇਟ ਮੁਕਤੀ ਸੀ, ਸਿੱਖ ਦਾ ਟਾਰਗੇਟ ਮੁਕਤੀ ਵੀ ਹੈ, ਕਦੋਂ ਵੀ ਗਿਆ। ਹਾਂਜੀ,
ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾ।
ਅਸਲ ਦੇ ਵਿੱਚ ਹਿੰਦੂ ਸਿੱਖ ਤਾਂ ਬਣ ਗਏ ਸੀ, ਹਿੰਦੂ ਵਿੱਚ ਮੁਕਤੀ ਦੀ ਗੱਲ ਚੱਲਦੀ ਸੀ, ਹਿੰਦੂਆਂ 'ਚ ਮੁਕਤੀ ਦੀ ਗੱਲ ਚੱਲਦੀ ਸੀ, ਉਦੋਂ ਸੰਤ ਮੁਕਤੀ ਦੀ ਗੱਲ ਕਰਦੇ ਸੀ। ਸਾਡੇ ਤਾਂ ਮੁਕਤੀ ਦੀ ਗੱਲ ਛੱਡਤੀ, ਸਿੱਖਾਂ ਦਾ ਕੋਈ ਇਲਾਜ ਹੀ ਨਹੀਂ, ਇਹ ਸਿੱਖ ਨਹੀਂ ਬਣ ਸਕਦੇ। ਕਿਉਂ? ਮੁਕਤੀ ਦੀ ਗੱਲ ਵੀ ਛੱਡੀ ਹੋਈ ਹੈ ਨਾ, ਇਹਨਾਂ ਨੇ ਮੁਕਤੀ ਦੀ ਬਜਾਏ ਰਾਜ ਦੀ ਗੱਲ ਲੈ ਲਈ। ਜਿਹੜੇ ਰਾਜ ਦੀ ਗੱਲ ਕਰਦੇ ਨੇ ਮਾਇਆ ਦੀ ਕਰਦੇ ਨੇ, ਮਾਇਆ ਅਗਨ ਸਭ ਇੱਕੋ ਜਿਹੀ, ਉਹ ਅਗਨ ਸਾਗਰ ਚਾਹੇ ਕਈ ਖੁਸ਼ ਨੇ। ਮੁਕਤੀ ਦੀ ਗੱਲ ਯੋਗੀ ਕਰਦਾ ਸੀ, ਮੁਕਤੀ ਦੀ ਗੱਲ ਸਿੱਧ ਕਰਦੇ ਸੀ, ਸਿੱਧਾ ਨਾਲੇ ਗੁਰੂ ਸਾਹਿਬ ਸਿੱਧਾ ਨਾਲੇ ਗੁਰਬਾਣੀ ਸੰਵਾਦ ਕਰ ਰਹੀ ਹੈ, ਪੰਡਤ ਨਾਲ ਨਹੀਂ ਕਰ ਰਹੀ, ਕਿਸੇ ਰਾਜੇ ਨਾਲ ਨਹੀਂ ਸੰਵਾਦ, ਕਿਸੇ ਰਾਜੇ ਨਾਲ ਸੰਵਾਦ ਦਿਖਾਓ ਗੁਰੂ ਕਰਦਾ ਹੋਇਆ ਹੋਇਆ। ਰਾਜੇ ਦੇ ਤਾਂ ਨਰਕ ਹੋਰ ਕਾ ਦੁਆਰਾ ਕਿਹਾ ਹੋਇਆ, ਰਾਜੇ ਦੇ ਸੁੱਖ ਸਾਧਨ ਨੂੰ ਨਰਕ ਹੋਰ ਕਾ ਦੁਆਰਾ ਕਿਹਾ ਹੋਇਆ, ਉਹ ਤਾਂ ਉਹਦੇ ਨਾਲ ਤਾਂ ਸੰਵਾਦ ਹੀ ਨਹੀਂ ਕੀਤਾ, ਸੰਵਾਦ ਯੋਗੀਆਂ ਨਾਲ ਕੀਤਾ, ਸੰਤਾਂ ਨਾਲ ਕੀਤਾ, ਜਿਹੜੇ ਮੁਕਤੀ ਦੀ ਗੱਲ ਕਰਦੇ ਨੇ, ਮੁਕਤੀ ਖਾਤਰ ਕੋਈ ਤਿਆਗ ਕੀਤਾ ਜਿਹਨਾਂ ਨੇ, ਥੋੜ੍ਹਾ ਬਹੁਤ ਮੁਕਤੀ ਦੇ ਮਾਰਗ 'ਤੇ ਪਏ ਹੋਏ ਨੇ, ਚਾਹੇ ਭੁੱਲੇ ਹੋਏ ਨੇ ਰਾਹ, ਉਹਨਾਂ ਨਾਲ ਗੱਲ ਕੀਤੀ। ਸਿੱਖ ਤਾਂ ਮੁਕਤੀ ਵਾਲੇ ਪਾਸੇ ਵੀ ਨਹੀਂ ਹੈ, ਇਹ ਤਾਂ ਸਿਆਸੀ ਰਾਜੇ ਦੇ ਖੜੇ ਨੇ।
ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ।
ਉਸ ਪੁਰਖ ਕਾ ਕਦੇ ਨਾਹੀਂ ਵਿਨਾਸ਼, ਉਹ ਪੁਰਖ ਦਾ ਤਾਂ ਕਦੇ ਵਿਨਾਸ਼ ਹੈ ਨਹੀਂ। ਜਿਹਦੇ ਹਿਰਦੇ ਵਿੱਚ ਐਸੇ ਗੁਣ ਪ੍ਰਗਟ ਹੋ ਜਾਣ ਕਿ ਪਿੱਛੇ ਜਿਹੜੇ ਆਏ ਨੇ ਤੈਨੂੰ,
ਨਿਰਾਹਾਰ
ਨਿਰਵੈਰ ਸੁਖਦਾਈ, ਨਿਰਾਹਾਰ ਜਿੰਨਾ ਚਿਰ ਹੁੰਦਾ ਨਹੀਂ ਮਾਇਆ ਤਿਆਗਦਾ ਨਹੀਂ, ਨਿਰਾ ਹੋਣ ਹਾਰ ਹੋਣ ਵਾਸਤੇ ਮਾਇਆ ਦਾ ਤਿਆਗ ਕਰਨਾ ਪਊ, ਸਾਰੀ ਗਾਈ ਹਵਾ ਤੱਕ ਦਾ ਤਿਆਗ ਹੈ। ਹਵਾ ਤੱਕ ਦਾ ਤਿਆਗ, ਇਹਦਾ ਮਤਲਬ ਨਹੀਂ ਵੀ ਸਾਹ ਨਹੀਂ ਲੈਣਾ ਹੈ, ਪਵਨ ਰੂਪ ਬ੍ਰਹਮ ਦਾ ਪਵਨ ਰੂਪ ਹੈ ਜਿਹੜਾ ਆਇਆ ਨਾ ਇੱਥੇ ਸੰਸਾਰ 'ਚ ਪਵਨ ਰੂਪ ਹੋ ਕੇ ਹੀ ਆਇਆ। ਜਦ ਆਕਾਸ਼ ਛੱਡਿਆ ਨਾ, ਆਕਾਸ਼ ਤੱਤ ਛੱਡਿਆ ਇਹਨੇ, ਡੋਲਿਆ ਤੇ ਪਵਨ ਰੂਪ ਹੀ ਹੋਇਆ ਨਾ ਫਿਰ ਇਹ ਵੀ। ਇਹ ਜੋਤ ਦਾ ਵੀ ਰੂਪ ਪਵਨ ਹੈ, ਪਵਨ ਆ ਇੱਕ ਪਵਨ ਦੂਈ ਹੈ, ਪਵਨ ਹੈ ਇੱਕ ਪਵਨ ਹੈ, ਉਹ ਡੋਲਿਆ ਜਦ ਤਾਂ ਪਵਨ ਰੂਪ ਚ ਹੋਇਆ ਹੈ, ਇਕੱਠਾ ਹੋ ਗਿਆ, ਛੋਟਾ ਹੋ ਗਿਆ, ਛੋਟਾ ਹੋਇਆ ਡੋਲਦਾ ਆਕਾਸ਼ 'ਚ, ਤੇ ਆਕਾਸ਼ ਪੂਰੇ 'ਚ ਫਿੱਟ ਚਾਹੀਦਾ। ਪਵਨ ਰੂਪ ਹੈ, ਪਵਨ ਰੂਪ ਡੋਲਦਾ, ਪਵਨ ਰੂਪ ਹੋਏ ਜਾਵੇਗੇ।
ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ।
ਜਦੋਂ ਪਵਨ ਰੂਪ ਛੱਡਿਆ ਨਾ ਤਾਂ ਛੱਡਿਆ, ਉਹ ਫਿਰ ਥਿਰ ਹੋ ਗਿਆ। ਹੁਣ ਥਿਰ ਹੋ ਗਿਆ ਨਾ, ਇੱਕ ਹੋ ਗਿਆ, ਕਿਉਂਕਿ ਅੱਧੇ ਦਾ ਰੂਪ ਪਵਨ ਹੈ ਨਾ, ਸਾਬਤ ਦਾ ਰੂਪ ਪਵਨ ਨਹੀਂ ਹੈਗਾ, ਅੱਧੇ ਦਾ ਰੂਪ ਪਵਨ ਹੈ ਨਾ, ਪ੍ਰਭੂ ਦਾ ਰੂਪ ਪਵਨ ਹੈ, ਤਾਂ ਸਾਬਤ ਹੋ ਗਿਆ ਪਵਨ ਨਹੀਂ, ਫਿਰ ਫਿਰ ਕਿੱਥੇ, ਫਿਰ ਹੋ ਗਿਆ ਪੂਰਨ ਬ੍ਰਹਮ ਵੀ ਹੋ ਗਿਆ।
ਜਦੋਂ ਦੋ ਹੋ ਗਏ
ਮਨ ਪਵਨ ਗਿਆ। ਹਾਂਜੀ,
ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ।
ਉਸ ਪੁਰਖ ਕਾ ਕਦੇ ਨਾਹੀ ਵਿਨਾਸ਼, ਜਾ ਕੇ
ਮਨ ਪ੍ਰਗਟੇ
ਪ੍ਰਗਟੇ ਗੁਣਤਾਸ। ਜਿਹਦੇ ਮਨ ਦੇ ਵਿੱਚ ਐਸੇ ਗੁਣ ਪ੍ਰਗਟ ਹੋ ਗਏ, ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਜੋ ਜਨ ਜਾਣ ਭਜੇ ਪੁਰਖੋ ਤੁਮ, ਜੋ ਜਨ ਜਾਣ ਪਹਿਲਾਂ ਜਾਣ ਲਵੇ, ਭਜੇ ਫਿਰ ਉਹਦੇ ਨਾਲ ਜੁੜ ਜਾਵੇ, ਪੁਰਖੋਤਮ ਉੱਤਮ ਪੁਰਖ ਨਾਲ। ਉੱਤਮ ਪੁਰਖ ਕੌਣ ਹੈ ਜਿਹਦੀ ਗੱਲ ਚੱਲਦੀ? ਸਤਿਪੁਰਖ ਉੱਤਮ ਪੁਰਖ ਹੈ। ਜੋ ਜਨ ਜਾਣ ਭਜੇ ਪੁਰਖੋਤਮ, ਤਾਕਾ ਕਛੂ ਨਾ ਨਾਸਾ, ਉਹਦਾ ਕੁਛ ਵੀ ਨਾਸ ਨਹੀਂ ਹੁੰਦਾ। ਤਿਸ ਪੁਰਖ ਕਾ ਕਦੇ ਨਾਹੀ ਨਾਸ, ਕਦੇ ਨਾ ਨਾਸਾ। ਜਾ ਕੇ ਮਨ ਪ੍ਰਗਟੇ ਗੁਣ, ਜਿਹਦੇ ਮਨ ਦੇ ਵਿੱਚ ਐਸੇ ਗੁਣ ਪ੍ਰਗਟ ਹੋ ਜਾਣ, ਉਹਦਾ ਕਦੇ ਕੁਛ ਨਾਸ ਨਹੀਂ ਹੁੰਦਾ। ਹਾਂਜੀ,
ਆਠ ਪਹਿਰ ਹਰ ਕਾ ਨਾਮ ਲੈ,
ਆਠ ਪਹਿਰ ਹਰ ਕਾ ਨਾਮ ਲੈ, ਅੱਠੇ ਪਹਿਰ ਹਰ ਕਾ ਨਾਮ ਲੈਣ ਦੀ ਇੱਛਾ ਉਹਦੀ, ਲੈਂਦਾ ਰਹਿੰਦਾ। ਆਠ ਪਹਿਰ ਰੁਚੀ ਹਰ ਕਾ ਨਾਮ ਲੈਣ ਦੀ ਰਹਿੰਦੀ ਹੈ ਉਹਦੀ। ਉਹ ਇਹ ਨਹੀਂ ਕਹਿੰਦਾ ਵੀ ਹੁਣ ਸ਼ਾਮ ਨੂੰ ਗੱਲ ਕਰਾਂਗੇ, ਰਹਿ ਰਾਤ ਦੇ ਟਾਈਮ ਹੈ, ਦਿਨ 'ਚ ਨਹੀਂ ਗੱਲ ਕਰੀਦੀ ਹੁੰਦੀ, ਐਂ ਨਹੀਂ ਕਹਿੰਦਾ ਉਹ। ਆ ਬਈ ਹੁਣ ਬਈ ਅੰਮ੍ਰਿਤ ਵੇਲਾ, ਹੋਰ ਗੱਲ ਨਹੀਂ ਕੋਈ ਕਰਨੀ, ਹੁਣ ਆਹੀ ਕਰਨੀ ਹੈ, ਪਾਠ ਹੀ ਕਰਨਾ। ਇਹਦਾ ਮਤਲਬ ਦਿਨ 'ਚ ਹੋਰ ਗੱਲਾਂ ਉੱਥੇ ਹੁੰਦੀਆਂ ਨੇ, ਫਿਰ ਅੱਠ ਪੈਰ ਵਾਲੀ ਉੱਥੇ ਨਹੀਂ ਹੈਗੀ ਉਹ। ਉਹਨਾਂ ਦਾ ਤਾਂ ਫਾਰਮੈਲਿਟੀ ਹੈ, ਉਹ ਧਰਮ ਦੀ ਹੈ ਫਾਰਮੈਲਿਟੀ ਹੈ, ਇਹ ਫਾਰਮੈਲਿਟੀਆਂ ਨੇ, ਰਹਿਤ ਮਰਿਆਦਾ ਫਾਰਮੈਲਿਟੀ ਦਾ ਦੂਆ ਨਾਂ ਹੈ, ਜਿਹੜੀ ਫਾਰਮੈਲਿਟੀ ਹੈ ਨਾ, ਰਹਿਤ ਮਰਿਆਦਾ ਹੋਰ ਕੀ ਹੈ। ਕੋਈ ਰੋਜ਼ ਜਿੱਥੇ ਪ੍ਰਕਾਸ਼ ਹੋਣਾ, ਜਿੱਥੇ ਭੀੜ ਪਈ ਹੈ ਉੱਥੇ ਪ੍ਰਕਾਸ਼ ਤਾਂ ਹੋਣਾ ਹੀ ਹੋਣਾ, ਫਾਰਮੈਲਿਟੀ ਹੈ, ਕੋਈ ਆਵੇ ਕੋਈ ਨਾ ਆਵੇ, ਗ੍ਰੰਥੀ ਨੇ ਪ੍ਰਕਾਸ਼ ਕਰਨਾ ਹੀ ਕਰਨਾ, ਤੂੰ ਬੱਤੀ ਕਰਨੀ ਉਹ ਕਰਨੀ ਹੈ, ਫਾਰਮੈਲਿਟੀ ਹੈ। ਕਿਹਦੇ ਵਾਸਤੇ ਕਰਨੀ, ਕਿਉਂ ਕਰਨੀ ਹੈ, ਕਰਨੀ ਹੈ ਜੀ, ਇਹ ਹੁੰਦੀ ਹੈ ਫਾਰਮੈਲਿਟੀ। ਹਾਂਜੀ,
ਆਠ ਪਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕੋ ਦੇ,
ਸੱਚ ਉਪਦੇਸ਼ ਸੇਵਕ ਕੋ ਦੇ, ਸੇਵਕ ਵਾਸਤੇ ਸੱਚ ਉਪਦੇਸ਼। ਦੇਖੋ ਵੇਦ ਪਹਿਲਾਂ ਵੀ ਨੇ ਪਏ ਨੇ, ਇਹ ਵੀ ਵੇਦ ਬਾਣੀ ਹੋਣ, ਇਹੋ ਜਿਹਾ ਰੂਪ ਇਹਨੂੰ ਕਿਉਂ ਦੇ ਦਿੱਤਾ, ਉਹਨਾਂ ਨੂੰ ਵੇਦਾਂ ਨੂੰ ਕਿਉਂ ਨਹੀਂ ਦਿੱਤਾ ਪਿੱਛੇ, ਜਿਹੜੀ ਕਬੀਰ ਬਾਣ ਜਿੱਥੋਂ ਕਬੀਰ ਪੜ੍ਹ ਕੇ ਗ੍ਰੰਥ, ਉਹਨਾਂ ਨੂੰ ਇਹੋ ਜਿਹਾ ਰੂਪ ਨਹੀਂ ਦਿੱਤਾ, ਇਹਨਾਂ ਨੇ ਇਹੋ ਜਿਹਾ ਰੂਪ ਕਿਉਂ ਦਿੱਤਾ? ਕਿਉਂਕਿ ਮਿਸਲਾਂ ਆ ਗਈਆਂ, ਰਾਜ ਆ ਗਿਆ ਨਾ, ਆ ਰੂਪ ਦੇ ਦਿੱਤਾ ਜਿਹੜਾ ਹੁਣ ਅਸੀਂ ਪ੍ਰਕਾਸ਼ ਕਰਦੇ ਹਾਂ, ਤੁਰਦਾ ਇਹ ਰੂਪ ਦੇ ਦਿੱਤਾ, ਰਾਜ ਆ ਗਿਆ ਇੱਥੇ।
ਉਸ ਤੋਂ ਬਾਅਦ ਚੱਲਿਆ ਪ੍ਰਕਾਸ਼ ਵਾਲਾ ਕੰਮ,
ਹਾਂ ਪਹਿਲਾਂ ਕਿੱਥੇ, ਪਹਿਲਾਂ ਕਿੱਥੇ, ਹਲਦਾ ਹੀ ਨਹੀਂ।
ਆਠ ਪਹਿਰ ਹਰ ਕਾ ਨਾਮ ਲੈ ਸੱਚ ਉਪਦੇਸ਼ ਸੇਵਕੋ ਦੇ,
ਜਿਹੜਾ ਕਹਿੰਦੇ ਨੇ ਉੱਥੇ ਪ੍ਰਕਾਸ਼ ਕੀਤਾ ਹਜ਼ੂਰ ਸਾਹਿਬ। ਹਜ਼ੂਰ ਸਾਹਿਬ ਬੀੜ ਕੌਣ ਲੈ ਗਿਆ ਸੀ? ਬੀੜ ਕਿਹੜੀ ਸੀ ਉਹ ਉਸ ਵੇਲੇ? ਦਸਮ ਪਾਤਸ਼ਾਹ ਵੇਲੇ ਦੀ ਹੋਊ ਨਾ, ਫਿਰ ਉਹ ਕਿੱਥੇ ਆ? ਉਹ ਬੀੜ ਨਾਲੇ ਨਹੀਂ ਲੈ ਗਏ? ਬੀੜ ਕੀ ਕਰਨੀ ਸੀ ਇਹਨਾਂ ਨਾਲ? ਦਸਮ ਪਾਤਸ਼ਾਹ ਨੇ ਤਾਂ ਆਪਣਾ ਗ੍ਰੰਥ ਲਿਖਿਆ ਅੱਡ, ਉਹ ਹੋਰ ਐਂਗਲ ਤੋਂ ਪ੍ਰਚਾਰ ਕਰਦੇ ਰਹਿਣ ਸਾਰੀ ਉਮਰ। ਆਦਿ ਦਾ ਪ੍ਰਚਾਰ ਨਹੀਂ ਉਹਨਾਂ ਹੋਇਆ ਜਿੰਨਾ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ। ਜੋ ਕਿਤੇ ਲਿਖ ਕੇ ਚਲੇ ਗਏ, ਸਾਰੀ ਪੜ੍ਹਾਈ ਪੜ੍ਹਾਈ ਹੈ ਉਹ ਦਸਮ ਗ੍ਰੰਥ ਵਾਲੀ, ਉਹਦਾ ਪ੍ਰਚਾਰ ਕੌਣ ਕਰਦਾ? ਬਾਅਦ 'ਚ ਅਰਥ ਕੌਣ ਦੱਸਦਾ? ਪੂਰੇ ਦਾ ਪੂਰਾ ਗ੍ਰੰਥ ਉਹਨਾਂ ਨੇ ਆਪਣੇ ਉਹਨੇ ਜੀਵਨ 'ਚ ਸਾਰਾ ਪੜ੍ਹਾਉਣਾ ਸੀਗਾ ਖਾਲਸੇ ਨੂੰ। ਇਹ ਤਾਂ ਕਿੰਨਾ ਚਿਰ ਪੜ੍ਹਾਉਂਦੇ ਰਹੇ ਨੇ, ਕਬੀਰ ਤੋਂ ਲੈ ਕੇ ਬਾਣੀ ਤਾਂ ਬੜੀ ਹੋ ਜਾਂਦੇ ਸੀ, ਇਹ ਤਾਂ ਜਾਣਦੇ ਹੀ ਸੀ। ਇਹਦੀ ਪੜ੍ਹਾਉਣ ਦੀ ਲੋੜ ਨਹੀਂ ਸੀ, ਇਹ ਤਾਂ ਜਾਣਦੇ, ਜਾਣ ਵਾਲੇ ਬਥੇਰੇ ਸੀ। ਉਹ ਤਾਂ ਦੂਈ ਬਾਣੀ ਹੈ ਜਿਹੜੀ, ਉਹਦੀ ਸਟੱਡੀ ਜ਼ਿਆਦਾ ਕਰਵਾਈ ਹੈ ਉਹਨਾਂ ਨੇ। ਉਹ ਨਵਾਂ ਵਿਸ਼ਾ ਸੀ, ਉਹ ਗੱਲ ਹੋਰ ਸੀ। ਹਾਂਜੀ,
ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੇ ਰੱਖੇ ਹਰ ਹਰ ਏਕ।
ਮੋਹ ਮਾਇਆ ਕੇ ਸੰਗ ਨਾਲੇ ਖਾਲਸਾ ਅੱਡ ਕਰਨਾ ਸੀ ਸਿੱਖਾਂ ਨੂੰ ਉਹਨਾਂ ਨੇ ਉਹ ਗ੍ਰੰਥ ਦੇ ਕੇ। ਇਹ ਵਿੱਦਿਆ ਸਾਡੇ ਕੋਲ ਸੀ ਦਸਮ ਵਾਲੀ, ਹੋਰ ਕਿਸੇ ਕੋਲ ਗਈ ਨਹੀਂ, ਕਿਉਂਕਿ ਗੁਰੂ ਘਰ 'ਚ ਪੜ੍ਹਿਆ ਸੀ। ਦੂਜਿਆਂ ਕੋਲ ਆਈ ਉਹ ਨਹੀਂ ਇਹ ਵਿੱਦਿਆ, ਨਾ ਉਹਨਾਂ ਨੇ ਪ੍ਰਕਾਸ਼ ਕੀਤਾ ਦਸਮ ਦਾ।
ਉਹੀ ਵਿਰੋਧ ਕਰ ਰਹੇ ਨੇ ਦਸਮ ਦਾ,
ਉਹੀ ਵਿਰੋਧ ਕਰ ਰਹੇ
ਨੇ।
ਉਹ ਰਾਮ ਰਾਏ ਕੋਲ ਇਹ ਹੈ ਨਹੀਂ, ਧੀਰ ਮੱਲੀਆਂ ਕੋਲ ਹੈ ਨਹੀਂ, ਨਾ ਇਹਨਾਂ ਕੋਲ ਅੰਮ੍ਰਿਤਸਰ ਇਹ ਹੈ ਨਹੀਂ, ਇਹ ਤਾਂ ਹੈ ਹੀ ਨਹੀਂ, ਕਿਤੇ ਭੀੜ ਨਹੀਂ ਹੈ। ਭੀੜ ਤਾਂ ਬਾਅਦ 'ਚ ਬਣੀ ਆ, ਪੋਥੀਆਂ ਸੀ ਪਹਿਲਾਂ ਤਾਂ ਮਨੀ ਸੋਨਾ ਬਣਾਈ ਹੈ। ਉਹ ਤਾਂ ਬੰਦੇ ਬਹਾਦਰ ਵੇਲੇ ਵਿਰੋਧ ਕਰਨ ਲੱਗ ਗਏ, ਉਹ ਕਿਉਂਕਿ ਉਹ ਤਾਂ ਹਿੰਦੂ ਸੀ, ਬੰਦਾ ਬਹਾਦਰ ਥਾ ਹਿੰਦੂ, ਫਿਰ ਕੀ ਆ ਉਹ ਮਾਧਵ ਦਾਸ ਉਹਦਾ ਨਾਂ ਹੈ। ਇਹ ਤਾਂ ਕਹੀ ਜਾਂਦੇ ਨੇ ਉਹਨੂੰ ਅੰਬਰ ਸਿਖਾ, ਅੰਬਰ ਤੋਂ ਉਹਨੂੰ ਕਿਵੇਂ ਸਿਖਾ ਦਿੰਦੇ ਐਡੀ ਛੇਤੀ? ਹੋਰ ਕਿਹਨੇ ਛਕਿਆ ਉੱਥੇ? ਖੰਡਾ ਬਾਟਾ ਉੱਥੇ ਕਿੱਥੇ ਸੀ ਨਾਲ? ਖੰਡਾ ਬਾਟਾ ਕਿੱਥੋਂ ਆਇਆ ਸੀ? ਉਹ ਖੰਡਾ ਬਾਟਾ ਕਿੱਥੇ ਗਿਆ? ਜਿਹਦੇ ਨਾਲ ਬੰਦੇ ਬਹਾਦਰ ਨੂੰ ਅੰਬਰ ਸਿਖਾਇਆ, ਖੰਡਾ ਬਾਟਾ ਉੱਥੇ ਚਾਹੀਦਾ। ਹਜ਼ੂਰ ਸਾਹਿਬ ਪਿਆ, ਦਿਖਾਓ ਕਿੱਥੇ, ਕਿਹੜੀ ਜਗ੍ਹਾ ਛਕਾਇਆ ਸੀ, ਕਿਹੜੀ ਜਗ੍ਹਾ ਅੰਬਰ ਤਿਆਰ ਕੀਤਾ ਸੀ? ਇੱਥੇ ਸਭ ਜਗ੍ਹਾ, ਹਰ ਜਗ੍ਹਾ ਹੈ ਅਨੰਦਪੁਰ ਸਾਹਿਬ ਪਈ, ਜਿੱਥੇ ਅੰਬਰ ਤਿਆਰ ਕੀਤਾ, ਜਿੱਥੇ ਸੀਸ ਆਇਆ, ਜਿੱਥੇ ਇਹ ਹੈ ਉਹ, ਹਰ ਜਗ੍ਹਾ ਹੈ ਨਾ, ਉੱਥੇ ਦਿਖਾਓ ਕਿਹੜੀ ਜਗ੍ਹਾ, ਕੋਈ ਜਗ੍ਹਾ ਹੀ। ਕਿੱਥੇ ਪ੍ਰਕਾਸ਼ ਕੀਤਾ ਸੀ? ਜਿੱਥੇ ਗੁਰਿਆਈ ਦਿੱਤੀ ਹੈ, ਕੋਈ ਜਗ੍ਹਾ ਹੀ ਨਹੀਂ। ਜਿਹੜਾ ਹੀ ਝੂਠ ਹੈ ਉਹ ਬੋਲਿਆ ਹੋਇਆ, ਟੋਟਲ ਦਾ ਟੋਟਲ। ਸਰੀਰ ਛੱਡਿਆ ਨਾਲੇ, ਗੁਰਿਆਈ ਤਾਂ ਦੇ ਚੁੱਕੇ ਨੇ ਖਾਲਸੇ ਨੂੰ। ਉਹ ਤਾਂ ਮਸਲਾ, ਜਿਹੜਾ ਮਸਲਾ ਉਹ ਤਾਂ ਪਹਿਲਾਂ ਹੱਲ ਹੋ ਚੁੱਕਿਆ। ਅਨੰਦਪੁਰ ਸਾਹਿਬ ਪੰਜ ਪਿਆਰੇ ਸਾਜ ਲਏ, ਉਹਨਾਂ ਦਾ ਹੁਕਮ ਮੰਨ ਲਿਆ, ਗੁਰਿਆਈ ਉਹਨਾਂ ਨੂੰ ਦੇ ਦਿੱਤੀ, ਖਾਲਸਾ ਫਿਰ ਉਹ ਸਤਿਗੁਰ ਪੂਰਾ ਲਿਖਤਾ, ਫਿਰ ਅਧੇੜਤਾ ਸਭ ਕੁਛ। ਅਧੇੜਨਾ ਚਾਹੁੰਦੇ ਨੇ, ਕਿਵੇਂ ਅਧੇੜ ਲੈਣਗੇ, ਕਿਵੇਂ ਅਧੇੜ ਦੇ ਦਾਂਗੇ ਅਸੀਂ ਉਹਨਾਂ ਨੂੰ? ਜੋ ਸਾਰੀ ਰੀਲ ਪਿੱਛੋਂ ਚੱਲਦੀ ਹੈ ਉਹਨੂੰ ਅਧੇੜ ਕਿਵੇਂ ਦੇਣਗੇ? ਇਹ ਵੀ ਬੰਦੇ ਨੇ ਖਾਲਸਾ ਮੇਰੋ ਸਤਿਗੁਰ ਪੂਰਾ ਪੜ੍ਹਦੇ ਵੀ ਨੇ, ਵੀ ਜਦ ਪਹਿਲਾਂ ਹੀ ਖਾਲਸਾ ਸਤਿਗੁਰ ਪੂਰਾ ਹੈਗਾ, ਉੱਥੇ ਲੋੜ ਕੀ ਸੀ ਬਈ ਗੁਰਿਆਈ ਦੇਣ ਦੀ? ਕਿਵੇਂ ਪੈ ਗਈ? ਚਮਕੌਰ ਸਾਹਿਬ ਤੁਸੀਂ ਕੱਢ ਦਿੱਤਾ, ਵੀ ਹੁਕਮ ਦਿੰਦੇ ਹਾਂ ਅਸੀਂ ਨਿਕਲੋ, ਪੰਜ ਪਿਆਰਿਆਂ ਕੋਲ ਗੁਰਿਆਈ ਆ ਤੁਸੀਂ ਕਹਿੰਦੇ ਹੋ, ਉਹਨਾਂ ਨੇ ਮੰਨ ਲਈ ਗੱਲ, ਅਤੇ ਫਿਰ ਉੱਥੇ ਜਾ ਕੇ ਫਿਰ ਆ ਗਈ ਗੁਰਿਆਈ ਉਹਨਾਂ ਕੋਲ। ਆਹ ਦਾਦੂ ਦੀ ਕਬਰ ਤਾਂ ਖਾਲਸੇ ਦਾ ਭਜਨ ਮੰਨ ਕੇ ਤਰ, ਖੈਰ ਉਹ ਤਾਂ ਪਹਿਲਾਂ ਵੀ ਲਵਾ ਲਈ, ਸੰਗਤ ਤਾਂ ਪਹਿਲਾਂ ਹੀ ਬੜੀ ਹੁੰਦੀ ਹੈ। ਹਾਂਜੀ,
ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰ ਏਕ।
ਮੋਹ ਮਾਇਆ ਕੇ ਸੰਗ ਨਾ ਲੇਪ, ਮੋਹ ਮਾਇਆ ਦੇ ਸੰਗ ਬਿਲਕੁਲ ਵੀ ਲਿਪਤਤਾਈ ਨਹੀਂ ਹੈ। ਜੇ ਮਾਇਆ ਦਾ ਮੋਹ ਜੇ ਹੈਗਾ ਹਿਰਦੇ ਵਿੱਚ, ਨਾਮ ਨਹੀਂ ਟਿਕ ਸਕਦਾ। ਮਨ ਮੈਂ ਰੱਖੇ
ਹਰ ਹਰ ਏਕ,
ਹਰ ਹਰ ਏਕ ਉਹਦੇ ਮਨ 'ਚ ਰਹੂ ਜਿਹਦੇ ਮਨ ਦੇ ਵਿੱਚ ਮੋਹ ਮਾਇਆ ਦਾ ਲੇਪ ਨਹੀਂ ਹੈ, ਨਹੀਂ ਰਹਿਣਾ ਹੀ ਨਹੀਂ, ਜ਼ੋਰ ਲਾ ਲਓ। ਜੇ ਕੋਈ ਚਾਹੁੰਦਾ ਮਨ ਮੈਂ ਇੱਕ ਰੱਖਣਾ, ਹਰ ਹਰ ਵਸਾਉਣਾ ਤਾਂ ਮੋਹ ਮਾਇਆ ਦਾ ਲੇਪ ਛੱਡਣਾ ਪਊਗਾ, ਦੋਏ ਚੀਜ਼ਾਂ ਇਕੱਠੀਆਂ ਨਹੀਂ ਰਹਿਣੀਆਂ। ਜਿੱਥੇ ਵਿਖ ਪਈ ਹੋਵੇ, ਢੇਰ ਵਿਖਦੇ ਲੱਗੇ ਹੋਣ ਗੰਦਗੀ ਦੇ, ਉੱਥੇ ਪ੍ਰਕਾਸ਼ ਕੌਣ ਕਰ ਦੂ ਲਿਆ ਕੇ? ਗੁਰੂ ਗ੍ਰੰਥ ਸਾਹਿਬ ਦਾ ਕਰ ਦੋਗੇ ਤੁਸੀਂ? ਫਿਰ ਉਹਨੂੰ ਸਾਫ਼ ਕਰਨਾ ਪਊ ਪਹਿਲਾਂ, ਹਾਂ ਉਹਦੀ ਸਮੈਲ ਬਣਾ ਰਹੇ ਉੱਥੇ, ਤੁਸੀਂ ਵੀ ਨਹੀਂ ਬੈਠ ਸਕਦੇ ਉੱਥੇ, ਕਿਸੇ ਵੱਡੇ ਆਦਮੀ ਨੂੰ ਇਨਵਾਈਟ ਤਾਂ ਕਿਵੇਂ ਕਰ ਲਓਗੇ ਤੁਸੀਂ? ਉੱਥੇ ਬਿਠਾ ਦਿਓਗੇ ਲਿਆ ਕੇ? ਜੇ ਰਾਜਾ ਹੋਵੇ, ਰਾਜੇ ਨੂੰ ਉੱਥੇ ਸੱਦ ਲਓਗੇ ਤੁਸੀਂ? ਪ੍ਰਾਈਮ ਮਿਨਿਸਟਰ ਨੂੰ ਜਿੱਥੇ ਬਦਬੂ ਮਾਰਦੀ ਹੋਵੇ ਉਹ ਜਗ੍ਹਾ 'ਤੇ? ਭੁੱਖ ਆਵੇ ਤਾਂ ਕਿ ਦੁਰਗੰਧ ਜਿਹਦੇ ਮੂੰਹ ਚੋਂ ਆਉਂਦੀ ਹੈ, ਹਿਰਦੇ ਦੁਰਗੰਧ ਹੀ ਹੈ ਤਾਂ ਹੀ ਮੂੰਹ ਚੋਂ ਬਾਹਰ ਆਉਂਦੀ ਹੈ ਸਮੈਲ। ਦੁਰਗੰਧ ਵਾਲੀ ਜਗ੍ਹਾ ਲਿਆ ਕੇ ਬਿਠਾ ਦੋਗੇ? ਕੀ ਲੁਕੋ ਲੈਣਗੇ? ਲੁਕਾਉਣ ਵਾਲਾ ਕੁਛ ਛੱਡਿਆ ਹੀ ਨਹੀਂ ਇਹਨਾਂ ਕੋਲ, ਇਹ ਤਾਂ ਠੱਗ ਸੀ। ਮੂਰਖੰਧ ਘੋਰਾਂ ਨੂੰ ਗੱਲਾਂ ਸੁਣਾਈ ਗਏ, ਉਹ ਵਿਚਾਰੇ ਸੁਣੀ ਗਏ, ਹਾਂ ਹਾਂ ਕਰੀ ਗਏ। ਜਦ ਕੋਈ ਆ ਗਿਆ ਇਹਨਾਂ ਦਾ ਗਾਹਾਂ ਦਾ ਪਤੰਦਰ, ਉਹਨੇ ਸਾਰਾ ਹੀ ਪੜਦਾ ਚੱਕਦਾ ਇਹਨਾਂ ਦਾ, ਠੱਗਾਂ ਦਾ, ਠੱਗਾਂ ਦਾ ਪੜਦਾ ਚੱਕਦਾ ਵੀ ਆ। ਦੇਖੋ ਠੱਗੀ ਮਾਰਦੇ ਨੇ, ਪਰ ਖੜੇ ਹੀ ਦੇਖੀ ਜਾਂਦੇ ਹੁੰਦੇ ਨੇ। ਹਾਂਜੀ,
ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੈਂ ਰੱਖੇ ਹਰ ਹਰ ਏਕ।
ਮਨ ਮੈਂ ਰੱਖੇ ਹਰ ਹਰ, ਜਿਹੜਾ ਮਨ ਮੈਂ ਇੱਕ ਰੱਖਦਾ ਉਹਦਾ ਮੋਹ ਮਾਇਆ ਨਾਲ ਲੇਪ ਨਹੀਂ ਹੋ ਸਕਦਾ। ਜੇ ਮੋਹ ਮਾਇਆ ਨਾਲ ਲੇਪ ਹੋਵੇ ਤਾਂ ਅੰਦਰ ਹਰ ਨਹੀਂ ਵਸਦਾ। ਹਾਂਜੀ,
ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ।
ਅੰਧਕਾਰ ਜਿੱਥੇ ਹੈਗਾ, ਅੰਧਕਾਰ ਕਿੱਥੇ ਹੈ? ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ, ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ, ਤਾਂ ਕਿਤੇ ਜਾ ਕੇ ਹਿਰਦੇ 'ਚ ਦੀਵਾ ਗਿਆਨ ਦਾ ਜਲਦਾ। ਅੰਧਕਾਰ ਦੀਪਕ ਪ੍ਰਗਾਸੇ, ਫਿਰ ਦੀਵੇ ਦਾ ਪ੍ਰਕਾਸ਼ ਹੁੰਦਾ, ਗਿਆਨ ਦਾ ਦੀਵਾ, ਫਿਰ ਨਾਮ ਦਾ ਦੀਵਾ ਜਲਦਾ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨੇ ਚਾਨਣ ਉਹਨੂੰ ਸੌਖੀਏ, ਚੂਕਾ ਜਮ ਸਿਓ ਮੇਲ, ਤਾਂ ਕਿਤੇ ਜਾ ਕੇ ਅੰਦਰ ਚਾਨਣ ਹੁੰਦਾ, ਐਵੇਂ ਹੋਜੂ ਚਾਨਣ। ਅੰਧਕਾਰ ਦੀਪ ਪ੍ਰਗਾਸਾ,
ਨਾਨਕ ਭਰਮ ਮੋਹ ਦੁੱਖ ਤੈ ਤੇ ਨਾਸੇ।
ਨਾਨਕ ਭਰਮ ਮੋਹ ਦੁੱਖ ਤੈ, ਤਾਂ ਮੋਹ ਔਰ ਭਰਮ ਦਾ ਨਾਸ ਹੁੰਦਾ ਅੰਦਰੋਂ, ਫਿਰ ਨਾਸ ਇਹ ਹੋ ਜਾਂਦਾ। ਦੀਵਾ ਜਲ, ਦੀਵਾ ਬੜੇ ਅੰਧੇਰਾ
ਚਾਹੇ।
ਹਾਂਜੀ,
ਤਪਤ ਮੈਂ ਠਾਂਡ ਵਰਤਾਈ, ਆਨੰਦ ਪਿਆ ਦੁੱਖ ਲਾਠੇ ਭਾਈ।
ਤਪਤ ਮੈਂ ਠੰਡ ਵਰਤਾਈ, ਜਿਹੜਾ ਤਪਦਾ ਸੀ ਨਾ ਹਿਰਦਾ, ਤਾਂ ਉੱਥੇ ਠੰਡ ਪੈਂਦੀ ਹੈ ਕਿਤੇ ਜਾ ਕੇ। ਉਹ ਤਪਦਾ ਕਾਹਦੇ ਸੀ? ਮਾਇਆ ਦੀ ਭੁੱਖ ਸੀ, ਆ ਰਾਜ ਕਰੇਗਾ ਖਾਲਸਾ ਵਾਲੀ ਤ੍ਰਿਸ਼ਨਾ ਸੀ ਭੁੱਖ ਸੀ। ਉਹਨਾਂ ਦੇ ਅੰਦਰ ਤਾਂ ਚਰਾਟੇ ਛੁੱਟਦੇ ਨੇ, ਉਹਨਾਂ ਦੇ ਅੰਦਰ ਤਾਂ ਮਾਰ ਫੜ ਕੇ ਕ੍ਰੋਧ ਭਰਿਆ ਪਿਆ, ਗੁੱਸਾ ਜੇ ਕੋਈ ਕਹਿ ਦੇਵੇ।
ਜਨਮ ਮਰਨ ਕੇ ਮਿਟੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼ੇ।
ਤਪਤ ਮੈਂ ਠੰਡ ਵਰਤਾਈ,
ਆਨੰਦ ਪਿਆ ਦੁੱਖ ਨਾਠੇ ਭਾਈ।
ਫਿਰ ਆਨੰਦ ਹੋਇਆ ਜਦ ਤਪ ਦੇ ਵਿੱਚ ਠੰਡ ਹੋਈ ਆ,
ਦੁੱਖ ਨਾਠੇ ਭਾਈ,
ਤਾਂ ਦੁੱਖ ਦੂਰ ਹੋਏ ਨੇ ਦੁੱਖ ਨਾਠੇ ਭਾਈ। ਮੈਨੂੰ ਇਹ ਦੱਸੋ, ਜੇ ਤਪਤ ਵਿੱਚ ਠੰਡ ਵਰਤਾਈ, ਆਨੰਦ ਪਿਆ ਦੁੱਖ ਨਾਠੇ ਭਾਈ, ਉੱਥੇ ਰਾਜ ਕਿਹੜੇ ਦੀ ਲੋੜ ਰਹੇਗੀ? ਫਿਰ ਕਿਹੜੇ ਰਾਜ ਦੀ ਲੋੜ ਹੈ? ਸਮਝ ਨਹੀਂ ਆਉਂਦੀ। ਉਹ ਮਿਸਲਾਂ ਦੇ ਅੱਗੇ ਰਾਜ ਦੇਖ ਲੈ ਕੇ ਦੇਖ ਲਏ ਇਹਨਾਂ ਨੇ, ਜਿਹੜੀ ਸੁਆਹ ਉਹਨਾਂ ਨੇ ਉਡਾਈ ਆ ਉਹ ਤੁਸੀਂ ਉਡਾ ਦੋਗੇ, ਤੁਹਾਡੇ ਤਾਂ ਕੋਈ ਨਹੀਂ ਇਤਬਾਰ ਕਰਦਾ ਅੱਗੇ। ਮਿਸਲਾਂ ਵਾਲਿਆਂ ਦਾ ਦੇਖਿਆ ਹੋਇਆ ਇਹਨਾਂ ਨੇ, ਕੋਈ ਇਤਬਾਰ ਨਹੀਂ ਕਰਦਾ ਤੁਹਾਡੇ 'ਤੇ, ਪਤਲ ਵਾਲਾ ਪਾਓ ਤੁਸੀਂ। ਤੁਹਾਡਾ ਆਪਣਾ ਜੀਵਨ ਹੀ ਨਹੀਂ ਹੈ ਸਿੱਖੀ ਵਾਲਾ, ਪਹਿਲਾਂ ਤਾਂ ਜੀਵਨ ਤੁਹਾਡਾ ਆਪਣਾ ਹੋਵੇ ਤਾਂ ਭਰੋਸਾ ਕਰੂ ਕੋਈ। ਗੁਰਬਾਣੀ ਦੇ ਉੱਤੇ ਦਾ ਜੀਵਨ ਲਿਆਓ ਪਹਿਲਾਂ, ਸਾਬਤ ਕਰੋ, ਭਰੋਸਾ ਕੌਣ ਕਰੂਗਾ? ਸਿਆਸਤਦਾਨ ਤਾਂ ਨਹੀਂ ਕੋਈ ਭਰੋਸਾ ਕਰਦਾ, ਵੋਟ ਦਿੰਦਾ ਜਿੰਨਾ ਚਿਰ ਭਰੋਸਾ, ਇਹ ਭਰੋਸਾ ਦੇ ਕੇ ਤਾਂ ਧੋਖਾ ਭਾਵੇਂ ਕਰ ਲੈਣ ਸਿਆਸਤਦਾਨ, ਪਰ ਇੱਕ ਵਾਰ ਤਾਂ ਭਰੋਸਾ ਦੇਣਾ ਪੈਂਦਾ ਨਾ ਪਬਲਿਕ ਨੂੰ। ਇਹਨਾਂ ਦੀ ਕੌਣ ਕਿਉਂ ਨਹੀਂ ਸੁਣਦਾ ਕੋਈ? ਕਿਉਂ ਨਹੀਂ ਇਹਨਾਂ ਨਾਲ ਪਬਲਿਕ ਜੁੜੀ? ਇਹ ਤਾਂ ਭਰੋਸਾ ਨਹੀਂ ਕਰਦਾ ਕੋਈ, ਭਰੋਸੇ ਵਾਲਾ ਕੋਈ ਕੰਮ ਹੀ ਨਹੀਂ ਇਹਨਾਂ ਦਾ। ਹਾਂਜੀ,
ਤਪਤ ਮੈਂ ਠੰਡ ਵਰਤਾਈ, ਆਨੰਦ ਪਿਆ ਦੁੱਖ ਨਾਠੇ ਭਾਈ। ਜਨਮ ਮਰਨ ਕੇ ਬਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ।
ਜਨਮ ਮਰਨ ਕੇ ਬਿਟੇ ਅੰਦੇਸੇ, ਆਹ ਸੀ ਰੌਲਾ, ਆਹ ਹੈ ਰਾਹ। ਜਨਮ ਮਰਨ ਦਾ ਅੰਦੇਸਾ ਮਿਟਣਾ ਚਾਹੀਦਾ, ਉਹਦੇ ਬਾਅਦ ਖਾਲਸੇ ਦਾ ਰਾਜ ਹੈ, ਆਹ ਹੈ ਰਾਜ ਅਵਨਾਸ਼ੀ। ਖਾਲਸੇ ਦਾ ਰਾਜ 2-4 ਦਿਨ ਦਾ ਹੁੰਦਾ, 200-400 ਸਾਲ ਦਾ ਹੁੰਦਾ, ਉਹ ਤਾਂ ਹਮੇਸ਼ਾ ਲਈ ਹੁੰਦਾ। ਅਵਨਾਸ਼ੀ ਰਾਜ ਹੁੰਦਾ ਖਾਲਸੇ ਦਾ। ਜਨਮ ਮਰਨ ਕੇ ਮਿਟੇ ਅੰਦੇਸੇ, ਸ਼ੰਕਾ ਹੀ ਖਤਮ ਹੋ ਗਈ ਜਨਮ। ਅਸਲ 'ਚ ਜਨਮ ਮਰਨ ਦੀ ਸ਼ੰਕਾ ਹੀ ਸੀ, ਹੋਰ ਕੀ ਸੀ? ਜਨਮ ਮਰਨ ਦੀ ਸ਼ੰਕਾ ਸੀ, ਜਨਮ ਮਰਨ ਤਾਂ ਹੁੰਦਾ ਹੀ ਨਹੀਂ। ਆਤਮਾ ਕਿਹੜਾ ਪਹਿਲਾਂ ਮਰਦੀ ਸੀ, ਜੂਦਾਂ ਹੀ ਭੁਗਦੀ ਸੀ। ਬਿਟੇ ਅੰਦੇਸੇ,
ਸਾਧੂ ਕੇ ਪੂਰਨ ਉਪਦੇਸੇ।
ਉਪਦੇਸੇ ਸਾਧੂ ਦਾ ਜਿਹੜਾ ਉਪਦੇਸ਼ ਸੀ, ਜਾਂ ਪੂਰਾ ਉਪਦੇਸ਼ ਹੋਇਆ, ਪੂਰਾ ਉਪਦੇਸ਼ ਸੁਣਿਆ ਨਾ, ਪੂਰਨ ਉਪਦੇਸੇ, ਪੂਰਨ ਉਪਦੇਸ਼ ਗੁਰਬਾਣੀ ਦੇ ਨਾਲ ਜਨਮ ਮਰਨ ਦਾ ਅੰਦੇਸਾ ਮਿਟਣਾ, 2-4 ਪੰਕਤੀਆਂ ਪੜ੍ਹ ਕੇ। ਇਹ ਆਪ 2-4 ਜਿਹੜੀ ਇਹਨਾਂ ਨੇ 5 ਬਾਣੀਆਂ ਪੜ੍ਹ ਕੇ ਜਿਵੇਂ ਇਹ ਕਰਦੇ ਨੇ, ਇਹਦੇ ਨਾਲ ਅੰਦੇਸੇ ਨਹੀਂ ਮਿਟਣੇ। ਜੇ ਮਿਟਿਆ ਕਿਸੇ ਤਾਂ ਦਿਖਾ ਦਿਉ, ਪਹਿਲਾਂ ਜਿਹੜੇ ਅੰਮ੍ਰਿਤ ਛਕਾਉਂਦੇ ਉਹੀ ਆਓ ਸਾਹਮਣੇ, ਦੇਖੀਏ ਤੁਹਾਡੇ ਕੋਲ ਕੀ ਹੈ। ਤੁਹਾਡਾ ਮਿਟ ਗਿਆ? ਤੁਹਾਡਾ ਹੀ ਨਹੀਂ ਮਿਟਿਆ, ਤੁਸੀਂ ਕਿਹਦਾ ਮਿਟਾ ਦਿਓਗੇ? ਪਹਿਲਾਂ ਆਪਣਾ ਹੀ ਮਿਟਾ ਲਓ, ਜਿਹੜੇ ਗਾਹਾਂ ਛਕਾਉਂਦੇ ਹੋ ਤੁਸੀਂ, ਜਿਹੜੇ ਸਿੱਖ ਬਣਾਉਣ ਵਾਲੇ, ਆਪਣਾ ਮਿਟਾਓ। ਕੋਈ ਫਿਰ ਦੇਖਦੇ ਹਾਂ ਵੀ ਗਾਹਾਂ ਵੀ ਮਿਟ ਜੂ ਕਿਸੇ ਦਾ। ਤੁਹਾਡੇ ਕੋਲ ਤਾਂ ਰੋਲ ਮਾਡਲ ਹੈ ਨਹੀਂ, ਕੋਈ ਬੰਦਾ ਹੀ ਨਹੀਂ ਹੈਗਾ ਜਿਹੜਾ ਅੰਮ੍ਰਿਤ ਛਕਾਉਣ ਦੇ ਕਾਬਲ ਹੋਵੇ, ਬੰਦਾ ਹੀ ਨਹੀਂ ਹੈ। ਕੌਲ ਦੇਣ ਵਾਲਾ ਬੰਦਾ ਹੀ ਨਹੀਂ ਕੋਈ ਤੁਹਾਡੇ ਕੋਲ, ਬਾਣੀ ਪੜਾਉਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ ਹੈਗਾ, ਸਿੱਖੀ ਫੈਲਾਉਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ, ਕਿਸੇ ਦੀ ਗੱਲ ਜਾਣ ਹੀ ਨਹੀਂ ਹੈ। ਕਿਹੜੀਆਂ ਗੱਲਾਂ ਕਰਦੇ ਫਿਰਦੇ? ਹਾਂਜੀ,
ਭਉ ਚੁੱਕਾ ਨਿਰਭਉ ਹੋਏ ਬਸੇ।
ਭਉ ਚੁੱਕਾ ਨਿਰਭਉ ਹੋਏ ਬਸੇ,
ਸਗਲ ਵਿਆਹ ਮਨ ਤੇ।
ਜਦੋਂ ਭਉ ਅੰਦਰੋਂ ਚੁੱਕ ਗਿਆ, ਡਰ ਭੈ ਖਤਮ ਹੋ ਗਿਆ, ਫਿਰ ਨਿਰਭਉ ਹੋ ਕੇ ਬਸਦਾ। ਜਿੰਨਾ ਚਿਰ ਅੰਦਰ ਭੈ ਹੈਗਾ, ਬਾਹਰੋਂ ਜੋ ਮਰਜ਼ੀ ਕਹੀ ਜਾਵੇ, ਨਿਰਭਉ ਹੋ ਕੇ ਨਹੀਂ ਬਸ, ਨਿਰਭਉ ਹੋਏ ਬਿਨਾਂ ਬਸਿਆ ਨਹੀਂ ਜਾ ਸਕਦਾ। ਨਿਰਭਉ ਹੋਏ ਬਿਨਾਂ ਟਿਕਾਉ ਹੈ ਨਹੀਂ। ਜਿੰਨਾ ਚਿਰ ਅੰਦਰ ਡਰ ਹੈ, ਉਨਾ ਚਿਰ ਨਿਰਭੈ ਹੋ ਨਹੀਂ ਸਕਦਾ। ਭਉ ਚੁੱਕਾ
ਨਿਰਭਉ ਹੋਏ ਬਸੇ,
ਤਾਂ ਨਿਰਭਉ ਹੋ ਕੇ ਵੱਧਦਾ। ਜੇ ਅੰਦਰੋਂ ਭਉ ਮਿਟ ਜਾਵੇ, ਖਤਮ ਹੋ ਜਾਵੇ। ਨਿਰਭਉ ਕਿਵੇਂ ਹੁੰਦਾ? ਜਨਮ ਮਰਨ ਦਾ ਅੰਦੇਸਾ ਮਿਟ ਜਾਵੇ, ਜਨਮ ਮਰਨ ਦੀ ਸ਼ੰਕਾ ਦੂਰ ਹੋਈ ਤੇ ਨਿਰਭਉ ਹੋ ਜਾਂਦਾ, ਨਿਰਭਉ ਹੋ ਕੇ ਬਸ ਜਾਂਦਾ। ਜਿੰਨਾ ਚਿਰ ਜਨਮ ਮਰਨ ਦੀ ਸ਼ੰਕਾ, ਉਨਾ ਚਿਰ ਨਿਰਭਉ ਨਹੀਂ ਹੁੰਦਾ। 6 ਗੱਲਾਂ ਮੰਨਦੇ ਨੇ, ਜਿਵੇਂ ਜਸ ਅਪਜਸ, ਜੰਮਣ ਮਰਨ, ਹਾਨੀ ਲਾਭ, ਨਫਾ ਨੁਕਸਾਨ, ਇਹਨਾਂ ਚੀਜ਼ਾਂ ਦਾ ਭੈ ਹੈ ਸਾਨੂੰ। ਇਹ 6 ਉਹ ਕਹਿੰਦੇ ਪ੍ਰਭੂ ਦੇ ਹੱਥ ਨੇ, ਹਿੰਦੂ ਕਹਿੰਦੇ। ਅਸਲ 'ਚ ਗੱਲ ਇੱਕ ਚੀਜ਼ ਇੱਕੋ ਹੀ ਹੈ, 6 ਹੈ ਹੀ ਨਹੀਂ, ਇੱਕੋ ਸਿੱਕਾ, 2 ਪਹਿਲੂ ਨੇ। ਹਾਨੀ ਲਾਭ ਕੀ ਹੈ? ਹਾਨੀ ਲਾਭ ਸੰਸਾਰੀ ਨਹੀਂ ਹੈ, ਹਾਨੀ ਹੋ ਜਾਣੀ, ਗੁਣਾਂ ਦਾ ਘੱਟ ਜਾਣਾ, ਉਹ ਗੁਣਾ ਹੋ ਜਾਣੇ ਵਿੱਚ ਹਾਨੀ ਹੋ ਗਈ, ਗੁਣਾਂ 'ਚ ਹਾਨੀ ਹੋ ਜਾਣੀ। ਪੂਰਨ ਗੁਣ ਨੇ, ਪੂਰਨ ਗੁਣ ਤਾਸ, ਪੂਰੇ ਗੁਣਾਂ 'ਚ ਕੋਈ ਗੁਣਾਂ ਦੇ ਵਿੱਚ ਗਲ ਜਾਣੇ, ਹਾਨੀ ਹੋ ਗਈ। ਗੱਲ ਇੱਕੋ ਹੀ ਆ, ਸੰਸਾਰੀ ਕੋਈ ਤਨ ਦੀ ਗੱਲ ਹੈ ਨਹੀਂ ਇੱਥੇ, ਉਹਨਾਂ ਨੇ ਸੰਸਾਰੀ ਅਰਥ ਕਰਕੇ ਰੱਖਤੇ। ਤੁਹਾਨੂੰ ਹਾਨੀ ਕਾਹਦੀ ਹੋਈ ਹੈ? ਹਾਨੀ ਅਕਲ ਦੀ ਹੋਈ ਹੈ, ਵਿਵੇਕ 'ਚ ਹਾਨੀ ਹੋਈ ਹੈ, ਪੂਰਨ ਵਿਵੇਕ ਨਹੀਂ ਰਿਹਾ। ਸਤਿਪੁਰਖ ਵਿਵੇਕ ਦੇ ਵਿੱਚ ਕਮੀ ਆ ਗਈ, ਵਿਵੇਕ ਦੀ ਪੂਰਨਤਾ 'ਚ ਕਮੀ ਆ ਗਈ, ਹਾਨੀ ਹੋ ਗਈ। ਜੈ ਜੈ ਹੋਏ ਧਰਮ ਕੀ ਹਾਨੀ, ਉਹ ਵਿਵੇਕ ਜੇ ਕਮੀ ਹੈ ਉੱਥੇ ਬੁੱਧ ਵਿੱਚ, ਉਹ ਲੋਸ ਹੈ, ਉਹੀ ਪੂਰਾ ਕਰਨਾ ਆ ਅਸੀਂ, ਘਾਟਾ। ਬਾਕੀ ਰਹਿ ਗਿਆ ਜਸ ਅਪਜਸ, ਜਸ ਵੀ ਜਦੇ ਅਸੀਂ ਕਰ ਸਕਦੇ ਹਾਂ, ਜਸ ਦੀ ਸਮਝ ਵੀ ਜ਼ਿਆਦਾ ਹੋਊਗੀ ਜਾਂ ਵਿਵੇਕ ਪੂਰਨ ਹੈ। ਤੁਮਰੀ ਉਸਤ, ਜੇ ਆਪਣੇ 'ਚ ਕਮੀ ਹੈ ਉਸਤ ਵੀ ਕਮੀ ਰਹੂਗੀ, ਜੇ ਬੁੱਧ ਵਿੱਚ ਕਮੀ ਹੈ ਤਾਂ ਉਸਤ ਦੇ ਵਿੱਚ ਵੀ ਕਮੀ ਰਹੂਗੀ। ਜੇ ਅੰਦਰ ਭਰਮ ਹੈ ਤਾਂ ਗਿਆਨ ਵੀ ਸਹੀ ਨਹੀਂ ਦੇ ਸਕਦਾ, ਭਰਮ ਜਾਊਗਾ, ਸਪਲਾਈ ਹੋਊਗਾ। ਉਹ ਵੀ ਗੱਲ ਹੋਈ ਹੈ। ਜੰਮਣ ਮਰਨ, ਜੰਮਣ ਮਰਨ ਹੁੰਦਾ ਹੀ ਨਹੀਂ, ਜੰਮਣ ਮਰਨ ਤਾਂ ਹੈ ਉਹ ਨਹੀਂ, ਜੰਮਣ ਮਰਨ ਦਾ ਤਾਂ ਭਰਮ ਹੈ। ਅਤੇ ਛੇ ਚੀਜ਼ਾਂ ਹੁਕਮ ਦੇ ਵਸ 'ਚ ਨੇ, ਹੁਕਮ ਨੂੰ ਸਮਝ ਕੇ ਛੇ ਨਹੀਂ ਹੈ ਅਸਲ ਦੇ ਵਿੱਚ, ਇੱਕੋ ਹੀ ਹੈ। ਨਾਮ ਸਾਰਿਆਂ ਦਾ ਇਲਾਜ ਹੈ, ਜਿੱਥੇ ਨਾਮ ਹੈ ਉੱਥੇ ਹਾਨੀ ਲਾਭ ਦਾ ਮਤਲਬ ਇਹ ਨਹੀਂ, ਜਿੱਥੇ ਨਾਮ ਹੈ ਉੱਥੇ ਜੰਮਣ ਵਾਲਣ ਦਾ ਮਤਲਬ ਇਹ ਨਹੀਂ। ਹਾਨੀ ਹੈ ਹੀ ਨਹੀਂ, ਲਾਭ ਹੈ, ਲਾਭ ਹੈ, ਹਾਨੀ ਉਹ ਹੈ ਨਹੀਂ, ਹਾਨੀ ਦੀ ਚਿੰਤਾ ਨਾ। ਸੱਚਖੰਡ ਵਿੱਚ ਹਾਨੀ ਦੀ ਚਿੰਤਾ ਨਹੀਂ ਹੈ, ਉੱਥੇ ਕਿਹਾ ਨਾ ਜ਼ਵਾਲ ਹੈ ਨਹੀਂ, ਜਿੱਥੇ ਜ਼ਵਾਲ ਹੈ ਨਹੀਂ, ਡਾਊਨਫਾਲ ਦੀ ਸ਼ੰਕਾ ਨਹੀਂ ਹੈ, ਉੱਥੇ ਚਿੰਤਾ ਸਾਡੀ ਹੈ। ਜਿੱਥੇ ਡਾਊਨਫਾਲ ਦੀ ਸ਼ੰਕਾ ਹੈ, ਜੇ ਸੰਸਾਰੀ ਰਾਜ ਲਾਉਂਗੇ ਡਾਊਨਫਾਲ ਦੀ ਸ਼ੰਕਾ ਬਣੀ ਰਹਿਣੀ ਹੈ, ਚਿੰਤਾ ਬਣੀ ਰਹਿਣੀ ਹੈ। ਇੱਥੇ ਡਾਊਨਫਾਲ ਦੀ ਚਿੰਤਾ ਨਹੀਂ ਹੁੰਦੀ ਸੱਚਖੰਡ ਦੇ ਵਿੱਚ। ਗੱਲ ਇੱਕੋ ਹੀ ਹੈ, ਤ੍ਰੈ ਗੁਣੀ ਮਾਇਆ ਦੇ ਰੂਪ ਤਿੰਨ ਨੇ, ਉਹਦੇ ਇੱਕੋ ਚੀਜ਼ ਦੇ ਰੂਪ ਤਿੰਨ ਨੇ, ਚੀਜ਼ ਇੱਕੋ ਹੀ ਹੈ, ਤਿੰਨ ਨਹੀਂ ਹੈ, ਛੇ ਨਹੀਂ ਹੈ। ਛੇ ਉਹਨਾਂ ਦੀਆਂ ਬਣਾਈਆਂ ਹੋਈਆਂ ਮੂਰਖਾਂ ਦੀਆਂ, ਕਿਉਂ ਸੰਸਾਰੀ ਜੇ ਆਪਾਂ ਦ੍ਰਿਸ਼ਟੀਕੋਣ ਤੋਂ ਦੇਖਾਂਗੇ ਫਿਰ ਛੇ ਬਣ ਜਾਣੀਆਂ ਨੇ। ਜੇ ਨਿਰਾਕਾਰੀ ਦ੍ਰਿਸ਼ਟੀਕੋਣ ਤੋਂ ਤਾਂ ਇੱਕ ਤਾਂ ਦੂਆ ਹੋਣਾ ਹੀ ਨਹੀਂ, ਦੂਈ ਤਾਂ ਦੁਬਧਾ ਹੁੰਦੀ ਹੈ, ਇੱਕੋ ਹੀ ਰਹਿਣੀ। ਜਿੱਥੇ ਨਾਮ ਹੈ ਉੱਥੇ ਜੰਮਣ ਵਰਨ ਹੈ ਨਹੀਂ, ਜਿੱਥੇ ਨਾਮ ਹੈ ਉੱਥੇ ਜ਼ਵਾਲ ਹੈ ਨਹੀਂ, ਹਾਨੀ ਲਾਭ ਹੈ ਉਹ ਨਹੀਂ, ਲਾਭ ਹੈ ਲਾਭ ਹਾਨੀ ਹੈ ਉਹ ਨਹੀਂ। ਜਿੱਥੇ ਨਾਮ ਹੈ ਉੱਥੇ ਅਪਜਸ ਹੈ ਹੀ ਨਹੀਂ, ਜਸੇ ਜਸ ਉੱਥੇ ਅਪਜਸ ਕਿੱਥੇ ਹੈ, ਜਸੇ ਜਸ ਹੈ ਉੱਥੇ ਤਾਂ। ਗੱਲ ਤਾਂ ਇੱਕੋ ਹੀ ਹੈ, ਚੀਜ਼ ਤਾਂ ਇੱਕੋ ਹੀ ਹੈ, ਛੇ ਕਿਵੇਂ ਹੋ ਗਈ? ਉੱਥੇ ਅਪਜਸ ਕਿੱਥੇ ਹੈ? ਜਸ ਨਾਮ ਜਿਹੜੇ ਭਵਸਾ ਕਰਤਾ ਰਹੇ, ਉਹ ਤਾਂ ਹੈ ਸੰਸਾਰ 'ਚ ਹੈ ਇਹ ਗੱਲਾਂ, ਇਹ ਗੱਲਾਂ ਸੰਸਾਰ 'ਚ ਨੇ। ਸੰਸਾਰੀ ਆਦਮੀਆਂ ਵਾਸਤੇ ਛੇ ਨੇ, ਨਿਰਾਕਾਰੀ ਵਾਸਤੇ ਇੱਕੋ ਹੀ। ਹਾਂ ਹਾਂ, ਸੰਸਾਰੀ ਆਦਮੀਆਂ ਵਾਸਤੇ ਹੋਊਗਾ, ਸੰਸਾਰੀ ਆਦਮੀਆਂ ਦੇ ਦ੍ਰਿਸ਼ਟੀਕੋਣ 'ਚ ਗੱਲ ਹੈ, ਪੰਡਿਤ ਦੀ ਬਣਾਈ ਹੋਈ ਗੱਲ ਹੈ, ਪੰਡਿਤ ਦੇ ਦਿਮਾਗ ਦੀ ਉਪਜ ਹੈ। ਨਿਰਾਕਾਰੀ ਦੇ ਵਿੱਚ ਤਾਂ ਇੱਕੋ ਹੀ ਗੱਲ ਹੈ, ਦੂਈ ਤਾਂ ਚੀਜ਼ ਹੀ ਨਹੀਂ ਹੈ ਉੱਥੇ, ਦੂਜੀ ਗੱਲ ਹੀ ਕੋਈ ਨਹੀਂ, ਗੱਲ ਇੱਕ ਹੈ ਉੱਥੇ। ਹਾਂਜੀ,
ਭਉ ਚੁੱਕਾ ਨਿਰਭਉ ਹੋਏ ਬਸੇ,
ਭਉ ਚੁੱਕਾ ਨਿਰਭਉ ਹੋਏ ਬਸੇ, ਜਾਂ ਭਉ ਮੁੱਕਿਆ ਨਿਰਭਉ ਹੋ ਕੇ ਬਸ ਜਾਂਦਾ ਹੈ।
ਸਗਲ ਵਿਆਹ ਮਨ ਤੇ ਖੈ ਨਸ਼ੇ,
ਅਜਲ ਵਿਆਹ ਹੈ ਆਦ ਵਿਆਹ ਦੇ ਕੇ ਬੰਧਨ, ਜੇ ਤੱਕ ਨਾਮ ਕਿਲੇ ਤਾਂ ਸਭ ਛੁੱਟ ਜਾਈ। ਆਦ ਵਿਆਹ ਦੇ ਕੇ ਦਸਮ ਪਾਤਸ਼ਾਹ ਦੀਆਂ ਗੱਲਾਂ ਨੇ ਸਿੱਧੀਆਂ, ਕਹਿੰਦੇ ਆਦ ਵਿਆਹ ਦੇ ਕੇ ਬੰਧਨ, ਜੇ ਤੱਕ ਨਾਮ ਕਿਲੇ
ਤਾਂ
ਇਕੱਲਾ ਨਾਮ ਦੀ ਉਹ ਗੱਲ ਆਈ ਨਾ। ਸਾਡੇ ਕੋਲ ਇੱਕ ਨਾਮ ਦਾ ਐਸਾ ਹਥਿਆਰ ਹੈ, ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਇਹ ਹੈ। ਸਗਲ ਰੋਗ ਕੋ ਔਖਦ, ਇੱਕੋ ਹੀ ਗੱਲ ਹੈ, ਉਹਨਾਂ ਨੇ ਰੋਗ ਬਣਾ ਤੇ ਛੇ, ਸਾਡੇ ਸਗਲ ਜਿੰਨੇ ਵੀ ਨੇ ਇੱਕੋ ਹੀ ਸਾਡੇ ਕੋਲ ਦਾ ਦਵਾ ਹੈ। ਐਸਾ ਦਾਰੂ ਢੂੰਡ ਲਓ ਜੋ ਰੋਗਾਂ ਕਾਣ, ਇੱਕੋ ਹੀ ਦਵਾ ਹੈ ਸਾਡੇ ਕੋਲ ਤਾਂ, ਇੱਕੋ ਹੀ ਤੀਰ ਹੈ, ਸਾਰਿਆਂ ਨੂੰ ਮਾਰੀ ਜਾਂਦਾ ਉਹ ਸਾਰੇ ਦੁਸ਼ਮਣ। ਦੇਖੋ ਨਾ ਉਹੀ ਤੀਰ ਹੈ ਜਿਹਦੇ ਮਰਜ਼ੀ ਮਾਰ ਦਿਉ, ਉਹ ਮੁੜ ਕੇ ਕੋਲੇ ਆ ਜਾਂਦਾ। ਇਹੀ ਤੀਰ ਹੈ ਨਾਮ ਦਾ, ਜਿਹਨੂੰ ਮਾਰੋ ਫਿਰ ਮੁੜ ਕੇ ਕੋਲੇ ਆ ਜਾਂਦਾ। ਇਹ ਕਿਹੜਾ ਰਹਿ ਜਾਂਦਾ ਕਿਤੇ, ਤੀਰ ਤਾਂ ਕੋਲੇ ਹੁੰਦਾ, ਬਸ ਕਹਿੰਦੇ ਮੁੜ ਕੇ ਫਿਰ ਆ ਜਾਂਦਾ ਕੋਲ, ਉਹੀ ਫਿਰ ਮਾਰ ਦੀ ਦਾ। ਹਾਂ,
ਜਿਸ ਕਾ ਸਾਹ ਤਿਨ ਕਿਰਪਾ ਧਾਰੀ, ਸਾਧ ਸੰਗੀ ਜਪ ਨਾਮ ਮੁਰਾਰੀ।
ਜਿਸ ਕਾ ਸਾਹ ਤਿਸ ਕਿਰਪਾ ਧਾਰੀ, ਜਿਹਦਾ ਸੀਗਾ ਉਹਨੇ ਹੀ ਕਿਰਪਾ ਕੀਤੀ ਹੈ, ਉਹ ਜਿਹਦਾ ਆਪਣੇ ਮੂਲ ਨੇ ਕਿਰਪਾ ਕੀਤੀ ਹੈ। ਜਿਸ ਕਾ ਸਾਹ ਤਿਸ ਕਿਰਪਾ ਧਾਰੀ,
ਸਾਧ ਸੰਗੀ ਜਪ ਨਾਮ ਮੁਰਾਰੀ,
ਸਾਧ ਸੰਗੀ ਜਪ ਮਾਨ ਨਾਮ ਮੁਰਾਰੀ। ਬੁੱਧੀ ਕਹਿ ਨੂੰ ਕਿਹਾ ਵੀ ਤੂੰ ਆਪਣੇ ਸੰਗੀ ਨੂੰ ਸਾਧ ਲੈ, ਜਿਹਦਾ ਸੀਗਾ ਇਹ ਮਨ ਉਹਨੇ ਹੀ ਕਿਰਪਾ ਕੀਤੀ ਹੈ, ਹੁਣ ਇਹਨੂੰ ਸੰਗੀ ਨੂੰ ਸਾਧ ਲੈ, ਨਾਮ ਮੁਰਾਰੀ ਜਪ ਲੈ, ਮੁਰਾਰੀ ਦਾ ਨਾਮ।
ਤਿਥੀ ਪਾਈ ਚੁੱਕੇ ਭਰਮ ਗਬਨ,
ਥਿਤ ਪਾਈ ਚੁੱਕੇ ਭਰਮ ਗਬਨ, ਜਦੋਂ ਭਰਮ ਚੁੱਕ ਗਿਆ, ਭਰਮ ਦੂਰ ਹੋ ਗਿਆ ਤਾਂ ਗਬਨ ਵੀ ਚੁੱਕ ਗਿਆ। ਥਿਤ ਪਾਈ ਥਰ ਥਿਰ ਹੋ ਗਿਆ, ਜੰਮਣ ਮਰਨ ਦਾ ਭਰਮ ਸੀ ਦੂਰ ਹੋ ਗਿਆ, ਥਿਤ ਪਾਈ
ਚੁੱਕੇ ਭਰਮ ਗਬਨ,
ਉਹ ਜੰਮਣ ਮਰਨ ਦਾ ਹੀ ਭਰਮ ਸੀ, ਜਦ ਹੈ ਹੀ ਨਹੀਂ ਸਮਝ ਆ ਗਈ, ਥਿਤ ਪਾਈ ਚੁੱਕੇ ਭਰਮ ਗਬਨ। ਹਾਂ,
ਸੁਣ ਨਾਨਕ ਹਰ ਹਰ ਜਸ ਸਰਵਣ।
ਸੁਣ ਨਾਨਕ ਹਰ ਹਰ ਜਸ ਸਰਵਣ। ਨਾਨਕ ਕਹਿੰਦਾ ਜਦ ਹਰ ਹਰ ਜਸ ਸਰਵਣੀ ਸੁਣਿਆ ਅੰਦਰਲੇ ਕੰਨਾਂ ਨਾਲ, ਤਾਂ ਥਿਤ ਅੰਦਰਲੇ ਕੰਨਾਂ ਨਾਲ ਸੁਣ ਕੇ ਬਾਣੀ ਦਾ ਪਤਾ ਲੱਗਦਾ ਬਾਹਰਲੇ ਕੰਨਾਂ ਦਾ ਕੀ ਹੈ। ਇਹਨਾਂ ਦਾ ਕੰਨ ਰਸ ਬਣਾਇਆ ਹੋਇਆ ਬਾਹਰਲਾ, ਜਿਹੜਾ ਰਾਗ ਨਾਲ ਹੈ ਕੰਨ ਰਸ ਹੈ, ਰਾਗ ਨਾਲ ਸੁਣਨਾ ਕੰਨ ਰਸ ਹੈ। ਇਹਦੀ ਵਿਆਖਿਆ ਸੁਣਨੀ ਜਿਹੜੀ ਹੈ ਨਾਮ ਰਸ ਹੈ। ਵਿਆਖਿਆ ਦੇ ਵਿੱਚ ਨਾਮ, ਵਿਚਾਰ ਦੇ ਵਿੱਚ ਨਾਮ ਪ੍ਰਧਾਨ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ, ਵਿਚਾਰ ਵਿੱਚ ਨਾਮ ਪ੍ਰਧਾਨ ਹੈ, ਰਾਗ ਦੇ ਵਿੱਚ ਕੀਰਤਨ ਵਿੱਚ ਰਾਗ ਪ੍ਰਧਾਨ। ਵਿਚਾਰ 'ਚ ਰਾਗ ਦਾ ਕੋਈ ਮਤਲਬ ਨਹੀਂ, ਵਿਚਾਰ 'ਚ ਰਾਗ ਦੀ ਰੰਗਤ ਦਾ ਕੋਈ ਮਤਲਬ ਨਹੀਂ। ਵਿਚਾਰ 'ਚ ਹੋਰ ਚੀਜ਼ ਹੈ, ਉਹ ਜਿਹੜੀ ਗਾਉਣ ਦੇ ਵਿੱਚ ਕੀਰਤਨ ਦਾ ਅੱਧਾ ਕੀਰਤਨ ਦੀ, ਤਾਂ ਕੀਰਤਨ ਤਾਂ ਹੈ ਉਹ ਨਹੀਂ, ਉਹ ਗਾਉਣ ਹੈ। ਕੋਈ ਗਾਵੇ ਰਾਗੀ ਨਾਦੀ ਪੈਂਦੀ, ਕੀਰਤਨ ਤਾਂ ਹੈ ਨਾ, ਕੀਰਤਨ ਬਖਿਆਨ ਨੂੰ ਕਹਿੰਦੇ ਨੇ, ਕੀਰਤਨ ਨਹੀਂ ਉਹਨੂੰ ਕਹਿੰਦੇ, ਉਹਨਾਂ ਨੇ ਕੀਰਤਨ ਪੜ੍ਹਾ ਤਾ ਉਹਨੂੰ। ਹਾਂਜੀ,
ਤਿਥੀ ਪਾਈ ਚੁੱਕੇ ਭਰਮ ਗਵਨ, ਸੁਣ ਨਾਨਕ ਹਰ ਹਰ ਜਸ ਸਰਵਣ।
ਥਿਤ ਪਾਈ ਥਿਰ ਹੋ ਗਿਆ, ਚੁੱਕੇ ਭਰਮ ਗਵਨ, ਭਰਮ ਗਵਨ ਚੁੱਕ ਗਏ, ਆਉਣਾ ਜਾਣਾ ਮੁੱਕ ਗਿਆ, ਜਦੋਂ ਗੁਰਬਾਣੀ ਦਾ ਹਰ ਜਸ ਸਰਵਣ ਕੀਤਾ।